ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ। ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫਸਾਰਬਰ ਸਟੂਡੀਓ ਤੋਂ। ਜੀ ਆਇਆਂ ਨੂੰ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਹੈ, ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ ਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ ਔਰ ਚੜ੍ਹਦੀ ਕਲਾ ਦੀ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪ੍ਰੋਗਰਾਮ ਦਿਲ ਵਾਲੀ ਗੱਲ ਸ਼ੁਰੂ ਹੋ ਚੁੱਕਾ ਹੈ। ਅੱਜ ਦਿਨ ਐਤਵਾਰ ਹੈ, 9 ਫਰਵਰੀ 2020, ਸਮਾਂ 8:02 ਸਿਡਨੀ ਤੇ ਈਸਟ ਕੋਸਟ ਦੇ ਉੱਤੇ ਹੋ ਚੁੱਕਾ ਹੈ। ਡੇ ਲਾਈਟ ਸੇਵਿੰਗ ਚੱਲ ਰਹੀ ਹੈ ਤੇ ਈਸਟ ਕੋਸਟ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ, ਸੌਣ ਦੀ ਝੜੀ ਲੱਗੀ ਹੋਈ ਹੈ। ਬ੍ਰਿਸਬਨ ਦੇ ਵਿੱਚ 7:02 ਹੋਏ ਨੇ, ਉੱਥੇ ਵੀ ਮੀਂਹ ਪੈ ਰਿਹਾ ਔਰ ਐਡਲੇਡ ਦੇ ਵਿੱਚ 7:32, ਪਰਥ ਦੇ ਵਿੱਚ ਤੜਕੇ 5:02 ਹੋਏ ਨੇ ਔਰ ਨਵੀਂ ਦਿੱਲੀ ਦੇ ਵਿੱਚ 2:32। ਲੰਡਨ ਦੇ ਵਿੱਚ ਸ਼ਨਿਚਰਵਾਰ ਦੀ ਰਾਤ ਹੈ, 9:02 ਹੋਏ ਨੇ ਔਰ ਨਿਊਯਾਰਕ ਦੇ ਵਿੱਚ ਵੀ 8 ਫਰਵਰੀ ਸ਼ਨਿਚਰਵਾਰ ਦੀ ਸ਼ਾਮ ਪਈ ਹੈ, 4:02 ਹੋਏ ਨੇ। ਵੈਨਕੂਵਰ ਤੇ ਐਲਏ ਦੇ ਵਿੱਚ ਦੁਪਹਿਰ ਦੇ 1:02 ਨੇ ਸ਼ਨਿਚਰਵਾਰ ਦੇ। ਸਾਰੇ ਸਰੋਤਿਆਂ ਦਾ ਸਵਾਗਤ, ਦੇਸ਼ ਵਿਦੇਸ਼ ਤੋਂ ਜਿੱਥੋਂ ਸਾਡੇ ਨਾਲ ਜੁੜੇ ਹੋ ਔਰ ਸੱਜਣ ਮਿੱਤਰ ਪ੍ਰੋਗਰਾਮ ਦੇ ਵਿੱਚ ਸੁਬਾਹ ਤੋਂ ਹੀ ਜੁੜੇ ਹੋਏ ਨੇ। ਗੁਰਬਾਣੀ ਵਿਚਾਰ ਪ੍ਰੋਗਰਾਮ ਚੱਲ ਰਿਹਾ ਤੇ ਸਾਡੇ ਸਤਿਕਾਰਯੋਗ ਦਲਜੀਤ ਸਿੰਘ ਹੁਣੀ ਪ੍ਰੋਗਰਾਮ ਦਾ ਸੰਚਾਲਨ ਕਰਦੇ ਨੇ, ਦੇਖ ਰੇਖ ਕਰਦੇ ਨੇ, ਉਹਨਾਂ ਦਾ ਬੜਾ ਧੰਨਵਾਦ ਤੇ ਉਹਨਾਂ ਦਾ ਮੈਸੇਜ ਵੀ ਆਇਆ ਹੈ। ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਉਹਨਾਂ ਨੇ ਇੱਕ ਸੁਨੇਹਾ ਭੇਜਿਆ, ਕਹਿੰਦੇ ਥਾਲੀ ਮੈਂ ਜੂਠਾ ਛੋੜਨੇ ਸੇ ਪਹਿਲੇ ਨੀਚੇ ਕੀ ਲਾਈਨੇ ਜ਼ਰੂਰ ਪੜ੍ਹ ਲੇ ਔਰ ਲਾਈਨਾਂ 'ਚ ਲਿਖਿਆ ਹੈ ਇੱਕ ਬੱਚਾ ਸਿੱਖ ਮਾਰ ਬੈਠਾ ਹੈ, ਮੈਲ ਨਿਊਟ੍ਰੀਸ਼ਨ ਹੈ, ਉਹਨੂੰ ਖਾਣਾ ਨਹੀਂ ਮਿਲ ਰਿਹਾ ਤੇ ਉਹ ਉੱਥੇ ਲਿਖਿਆ, ਡਾਕਟਰ ਕੀ ਆਂਖ ਸੇ ਵੀ ਆਂਸੂ ਛਲਕ ਗਏ ਜਬ ਏਕ ਬਾਲ ਮਜ਼ਦੂਰ ਨੇ ਉਨਸੇ ਪੁੱਛਾ ਕਿਆ ਕੋਈ ਐਸੀ ਦਵਾਈ ਹੈ ਜਿਸੇ ਭੁੱਖ ਹੀ ਨਾ ਲੱਗੇ। ਤੋ ਕਹਿੰਦਾ ਉਨਾ ਹੀ ਥਾਲੀ ਚ ਪਾਓ ਜਿੰਨਾ ਤੁਸੀਂ ਖਾ ਸਕਦੇ ਆ, ਜਿੰਨੀ ਤੁਹਾਨੂੰ ਭੁੱਖ ਹੈ। ਦੁਨੀਆਂ ਖਾ ਖਾ ਕੇ ਪਾਗਲ ਹੋਈ ਪਈ ਹੈ, ਕਿਸੇ ਪਾਸੇ ਮਿਲ ਨਹੀਂ ਰਿਹਾ। ਦੁਨੀਆਂ ਚ ਇੰਨਾ ਖਾਣਾ ਹੈ, ਇੰਨਾ ਮਟੀਰੀਅਲ, ਇੰਨਾ ਫੂਡ ਹੈ ਕਿ ਵਾਧੂ ਪਿਆ ਗੋਦਾਮਾਂ ਦੇ ਵਿਚ ਗਲ ਰਿਹਾ। ਅਮਰੀਕਾ ਵਰਗੇ ਦੇਸ਼ ਸਮੁੰਦਰ ਦੇ ਵਿਚ ਸੁੱਟ ਦਿੰਦੇ ਆ ਸਾਰਾ ਕੁਛ ਔਰ ਗਰੀਬ ਜਿਹੜਾ ਹੈ ਗਰੀਬ ਨੂੰ ਖਾਣਾ ਨਹੀਂ ਮਿਲਦਾ। ਖੈਰ ਬਹੁਤ ਸੋਹਣਾ ਵਿਚਾਰ ਪ੍ਰੋਗਰਾਮ ਦੇ ਵਿਚ ਤੁਸੀਂ ਲੈ ਕੇ ਆਏ ਹੋ ਤੇ ਅੱਜ ਜਿਹੜਾ ਵਿਚਾਰਾਂ ਦਾ ਸਿਲਸਿਲਾ ਆ ਉਸ ਤੋਂ ਪਹਿਲਾਂ ਮੈਂ ਦੱਸਦਾ ਕਿ ਗਿਆਨੀ ਸੰਤੋਖ ਸਿੰਘ ਜੀ ਪ੍ਰੋਗਰਾਮ ਚ ਆ ਰਹੇ ਨੇ। ਜੀ ਹਾਂ, ਬੜੀ ਛੇਤੀ ਆ ਰਹੇ ਨੇ ਤੇ ਰੈਡੀ ਬੈਠੇ ਨੇ ਤੇ ਅੱਜ ਅਸੀਂ ਚਿੰਤਨ ਕਰਾਂਗੇ। ਕਈ ਪਾਸੇ ਮੰਦਭਾਗੀਆਂ ਖਬਰਾਂ ਵੀ ਆ ਰਹੀਆਂ ਨੇ, ਕੁਛ ਸਿਆਸੀ ਵੋਟਾਂ ਵੀ ਪੈ ਰਹੀਆਂ ਨੇ ਦਿੱਲੀ ਦੇ ਵਿਚ ਤੇ ਨਾਲ ਦੀ ਨਾਲ ਜਿਹੜੇ ਧਾਰਮਿਕ ਮਸਲੇ ਨੇ। ਪਿਛਲੀਆਂ ਅਗਲੀਆਂ ਗੱਲਾਂ ਅਸੀਂ ਗਿਆਨੀ ਜੀ ਤੋਂ ਪੁੱਛਾਂਗੇ ਔਰ ਅੱਜ ਦਾ ਜਿਹੜਾ ਵਿਚਾਰ ਹੈ ਉਹ ਮੈਂ ਸੋਚ ਰਿਹਾ ਸੀ, ਚਿੰਤਨ ਕਰ ਰਿਹਾ ਸੀ। ਅਸਲ ਚ ਜਿਹੜਾ ਕਹਿੰਦੇ ਨੇ ਕਿ ਵਟਸਐਪ ਦੀ ਬਿਮਾਰੀ ਹੈ, ਕਈ ਵਾਰੀ ਓਹਦੇ ਵਿਚ ਕੋਈ ਵਧੀਆ ਗੱਲ ਵੀ ਆ ਜਾਂਦੀ ਆ ਤੇ ਵੈਸੇ ਮੈਂ ਘਟਾ ਰਿਹਾ ਬਹੁਤ ਔਰ ਮੈਂ ਆਪ ਨੋਟ ਕਰ ਰਿਹਾ ਕਿ ਹੁਣ ਮੈਂ ਫੋਨ ਬਹੁਤ ਘੱਟ ਦੇਖਦਾ ਆ ਵਟਸਐਪ ਦੀਆਂ ਕਾਲਾਂ ਤਾਂ ਜਮਾਂ ਹੀ ਬੰਦ ਕਰਤੀਆਂ ਤੇ ਸਾਇਲੈਂਟ ਕਰਕੇ ਛੱਡਤੀਆਂ ਤੇ ਮੈਂ ਦੇਖਦਾ ਹੀ ਨਹੀਂ ਕਿਉਂਕਿ ਕਈ ਵਾਰੀ ਬੇਟਾਈਮੀਆਂ ਕਾਲਾਂ ਆਉਂਦੀਆਂ ਨੇ ਤੇ ਅੱਧੀ ਰਾਤ ਨੂੰ ਵੀ ਆ ਜਾਂਦੀਆਂ ਨੇ ਕਈ ਲੋਕ ਟਾਈਮ ਸੈਂਸਿਟਿਵ ਨਹੀਂ ਹੁੰਦੇ ਕਾਲ ਕਰਨ ਤੋਂ ਪਹਿਲਾਂ ਸੋਚਦੇ ਨਹੀਂ ਹੈਗੇ ਸੋ ਡਿਸਟਰਬੈਂਸ ਹੁੰਦੀ ਹੈ ਸਾਰੇ ਪਾਸੇ ਪਰ ਕਿਤੇ ਕਿਤੇ ਉਹਦੇ 'ਚ ਵਿਚਾਰ ਵਧੀਆ ਆ ਜਾਂਦਾ ਤੇ ਇੱਕ ਵਿਚਾਰ ਮੇਰੇ ਸਾਹਮਣੇ ਆਇਆ ਸੀ ਹੁਣ ਪੂਰੇ ਦਾ ਪੂਰਾ ਮੇਰੇ ਕੋਲ ਨਹੀਂ ਪਰ ਮੈਂ ਉਹ ਪੜ੍ਹਿਆ ਸੀ ਮੇਰੇ ਅੰਦਰ ਉਹ ਬਹੁਤ ਵਧੀਆ ਗੱਲ ਲੱਗੀ ਉਹ ਕਹਿੰਦੇ ਸੀ ਉਸ ਵਿਚਾਰ ਦੇ ਵਿੱਚ ਕਿ ਜਿਹੜੀ 40 ਸਾਲ ਦੀ ਉਮਰ ਹੁੰਦੀ ਹੈ ਨਾ 40ਵਾਂ ਸਾਲ ਹੁੰਦਾ ਰੱਖ ਲਓ ਕਿ ਉਹ ਇੱਕ ਬਹੁਤ ਵੱਡਾ ਬਦਲਾਅ ਹੁੰਦਾ ਹੈ ਉਸ ਦੇ ਵਿੱਚ ਤੇ ਤੁਸੀਂ ਸਾਰਿਆਂ ਨੇ ਨੋਟ ਕੀਤਾ ਹੋਣਾ ਤੇ ਜਿਹੜੀ ਕਿਤਾਬ ਮੰਦਾਵਣੀ ਲਿਖੀ ਆ ਉਹਦੇ ਵਿੱਚ ਵੀ ਜ਼ਿੰਦਗੀ ਦੇ ਪੜਾਵਾਂ ਦੇ ਬਾਰੇ ਲਿਖਿਆ ਆ ਗਰਭ ਧਾਰਨ ਤੋਂ ਲੈ ਕੇ ਮੌਤ ਤੱਕ ਦਾ ਜਿਹੜਾ ਸਫ਼ਰ ਹੈ ਉਹਦੇ ਕਿਹੜੇ ਕਿਹੜੇ ਪੜਾਅ ਆ ਪੁਰਾਣੇ ਗ੍ਰੰਥਾਂ ਨੇ ਪੁਰਾਣੇ ਸਿਸਟਮਸ ਨੇ ਕਿੱਦਾਂ ਉਹਨਾਂ ਨੂੰ ਵਿਖਿਆਨ ਕੀਤਾ ਆ ਉਹਨਾਂ ਦੇ ਕੀ ਲੱਛਣ ਨੇ ਔਰ ਉਹ ਸਾਰੇ ਉਸ ਚੈਪਟਰ ਕ੍ਰੀਏਸ਼ਨ ਦੇ ਵਿੱਚ ਹੈ ਤੇ ਜਿਹੜਾ 40 ਸਾਲ ਦਾ ਪੀਰੀਅਡ ਹੁੰਦਾ ਨਾ ਉਦੋਂ ਬਹੁਤ ਵੱਡੀ ਚੇਂਜ ਹੁੰਦੀ ਆ ਤਕਰੀਬਨ ਮਨੁੱਖ ਸੰਪੂਰਨ ਹੋ ਚੁੱਕਾ ਹੁੰਦਾ ਉਸ ਟਾਈਮ ਦੇ ਵਿੱਚ ਸਾਰੇ ਹੀ ਪੜਾਅ ਜਿਹੜੇ ਨੇ ਜਨਮ ਤੋਂ ਲੈ ਕੇ ਗਰਦਨ ਸੰਭਾਲਣ ਤੱਕ ਰੁੜਨ ਤੱਕ ਖੜਨ ਤੱਕ ਭੱਜਣ ਤੱਕ ਤੇ ਫੇਰ ਗੁੱਸੇਖੋਰ ਲੜਨ ਤੱਕ ਪਿਆਰ ਕਰਨ ਤੱਕ ਸ੍ਰਿਸ਼ਟੀ ਨੂੰ ਵਾਧਾ ਕਰਨ ਤੱਕ ਤੇ ਕੰਮ ਕਾਜ ਮਰਿਆਦਾ ਦੇ ਵਿੱਚ ਆਉਣ ਤੱਕ ਸਾਰੇ ਉਹ ਪੂਰੇ ਕਰ ਚੁੱਕਾ ਹੁੰਦਾ ਹੁਣ ਇਹ ਜਿਹੜਾ 40 ਸਾਲ ਦਾ ਟਾਈਮ ਹੁੰਦਾ ਨਾ ਇੱਥੇ ਆ ਕੇ ਫਿਰ ਉਹ ਜਿਹੜੀ ਸਾਰੀ ਪਿਛਲੀ ਕਮਾਈ ਕੀਤੀ ਹੁੰਦੀ ਹੈ ਮਾਤ ਗਰਭ ਤੋਂ ਲੈ ਕੇ 40 ਸਾਲ ਤੱਕ ਉਹ ਪ੍ਰਗਟ ਹੋਣ ਲੱਗ ਜਾਂਦੀ ਹੈ ਉਹ ਖਿੜਨ ਲੱਗ ਜਾਂਦੀ ਹੈ ਫੁੱਲ ਪੂਰੇ ਖਿੜ ਜਾਂਦਾ ਸਾਰਾ ਹੀ ਹੁਣ ਉਹ ਵਿਚਾਰ ਇਸ ਤਰ੍ਹਾਂ ਸੀ ਕਿ 40 ਸਾਲ ਦੀ ਉਮਰ ਤੋਂ ਪਹਿਲਾਂ ਔਰਤਾਂ ਜਾਂ ਬੰਦੇ ਮਰਦ ਆਪਣੇ ਸਰੀਰ ਨੂੰ ਸ਼ਿੰਗਾਰ ਸਕਦੇ ਨੇ ਸੋਹਣਾ ਲੱਗਣ ਵਾਸਤੇ ਸੋਹਣੇ ਸੋਹਣੇ ਕੱਪੜੇ ਪਹਿਨ ਸਕਦੇ ਨੇ ਬਾਹਰੋਂ ਸੋਹਣੇ ਵਾਲ ਬਣਾ ਸਕਦੇ ਨੇ ਮੇਕਅਪ ਕਰ ਸਕਦੇ ਨੇ ਜਾਂ ਮੁੱਛਾਂ ਦਾੜੀ ਨੂੰ ਐਨ ਟ੍ਰਿਮ ਕਰਵਾ ਸਕਦੇ ਨੇ ਜਾਂ ਜਿੱਦਾਂ ਵੀ ਕਰ ਸਕਦੇ ਨੇ ਕਲੀਨ ਸ਼ੇਵ ਕਰ ਸਕਦੇ ਆ ਬਾਅਦ ਚੋਂ ਵੀ ਕਰ ਸਕਦੇ ਆ ਪਰ ਉਦੋਂ ਸਰੀਰ ਨੂੰ ਬਣਾ ਸਵਾਰ ਕੇ ਉਹ ਸਵਰ ਸਕਦੇ ਆ ਅੰਦਰ ਉਹਨਾਂ ਦੇ ਕੀ ਆ ਇਹ ਬਹੁਤ ਘੱਟ ਲੋਕ ਜਾਣਨਗੇ ਉਦੋਂ ਇਹ ਤਾਂ 40 ਸਾਲ ਤੋਂ ਪਹਿਲਾਂ ਦੀ ਗੱਲ ਹੈ 40 ਸਾਲ ਤੋਂ ਬਾਅਦ ਕੁਛ ਇਹੋ ਜਿਹੇ ਪੜਾਅ ਸ਼ੁਰੂ ਹੋ ਜਾਂਦੇ ਨੇ ਕਿ ਜਿਹੜਾ ਬਾਹਰੀ ਮੇਕਅਪ ਹੈ ਬਾਹਰੀ ਦੇਖ ਰੇਖ ਹੈ ਉਹ ਬਹੁਤਾ ਕੰਮ ਨਹੀਂ ਕਰਦਾ ਫਿਰ ਸਰੀਰ ਦੇ ਵਿੱਚ ਚੇਂਜਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਬੇਢੰਗਾ ਸਰੀਰ ਹੋਣ ਲੱਗ ਪੈਂਦਾ ਦੰਦ ਟੁੱਟਣ ਲੱਗ ਜਾਂਦੇ ਨੇ ਕਮਜ਼ੋਰ ਹੋਣ ਲੱਗ ਪੈਂਦੇ ਆ ਨਿਗਾਹ ਘਟਣ ਲੱਗ ਜਾਂਦੀ ਹੈ ਐਨਕਾਂ ਲੱਗਣ ਲੱਗ ਜਾਂਦੀਆਂ ਨੇ ਸੋ ਸਰੀਰਕ ਤੌਰ ਤੇ ਜਿਹੜੀ ਉਹ ਸ਼ਿੰਗਾਰ ਦੀ ਬਿਰਤੀ ਆ ਉਹ ਘੱਟ ਜਾਂਦੀ ਆ ਤੁਸੀਂ ਉਸ ਨੂੰ ਮੇਨਟੇਨ ਨਹੀਂ ਰੱਖ ਸਕਦੇ ਜੇ ਕਰਦੇ ਵੀ ਹੋ ਤਾਂ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਤੁਹਾਤੋਂ ਵਧੀਆ ਲੱਗੇਗੀ ਇੱਕ ਇਨਫੀਰੀਅਰ ਕੰਪਲੈਕਸ ਵੀ ਪੈਦਾ ਹੋ ਜਾਂਦਾ ਹੈ ਫਿਰ ਇਸ ਉਮਰੇ 40 ਸਾਲ ਤੋਂ ਉਮਰ ਤੋਂ ਬਾਅਦ ਕਿਵੇਂ ਸੋਹਣਾ ਲੱਗਦਾ ਬੰਦਾ ਕਿਵੇਂ ਸੋਹਣਾ ਲੱਗਦਾ ਜਿਨ੍ਹਾਂ ਨੇ ਕਹਿੰਦੇ ਅੰਦਰ ਨਾ ਸੋਹਣੇ ਸੋਹਣੇ ਵਿਚਾਰ ਪਾਲੇ ਹੁੰਦੇ ਆ 40 ਸਾਲ ਤੱਕ ਆਨੰਦਿਤ ਹੋਏ ਹੁੰਦੇ ਆ ਅੰਦਰ ਮਿਹਨਤ ਕੀਤੀ ਹੁੰਦੀ ਹੈ ਪਰਸਨੈਲਿਟੀ ਬਿਲਡ ਕੀਤੀ ਹੁੰਦੀ ਹੈ ਪੜ੍ਹਿਆ ਹੁੰਦਾ ਵਿਚਾਰਿਆ ਹੁੰਦਾ ਅਮਲ ਕੀਤਾ ਹੁੰਦਾ ਆਨੰਦਮਈ ਹੁੰਦਾ ਹੈ ਉਹਨਾਂ ਦਾ ਜਿਹੜਾ ਔਰਾ ਹੈ ਨਾ 40 ਸਾਲ ਤੋਂ ਬਾਅਦ ਉਹ ਵੱਖਰਾ ਹੀ ਹੁੰਦਾ ਉਹ ਪ੍ਰਗਟ ਹੋ ਜਾਂਦਾ ਉਹਨਾਂ ਦੇ ਅੰਦਰ ਤੇ ਉਹ ਸੋਹਣੇ ਲੱਗਦੇ ਤੁਹਾਨੂੰ ਤੁਸੀਂ ਦੇਖਿਆ ਹੋਣਾ ਕਿ ਥੋੜੇ ਜਿਹੜੇ ਏਜਡ ਬੰਦੇ ਨਾ ਉਹਨਾਂ ਦੀ ਪਰਸਨੈਲਿਟੀ ਬੜੀ ਵਧੀਆ ਹੁੰਦੀ ਹੈ ਉਹਨਾਂ ਨਾਲ ਬੈਠ ਕੇ ਆਨੰਦ ਆਉਂਦਾ ਹੈ ਉਹ ਤਾਂ ਆਉਂਦਾ ਹੈ ਕਿ ਉਹਨਾਂ ਨੇ ਆਪਣੀ ਜਿਹੜੀ ਜਵਾਨੀ ਹੈ ਨਾ ਜਵਾਨੀ ਦੇ ਵਿੱਚ ਮਿਹਨਤਾਂ ਕੀਤੀਆਂ ਹੁੰਦੀਆਂ ਬਾਹਰੋਂ ਵੀ ਤੇ ਅੰਦਰੋਂ ਵੀ ਉਹਨਾਂ ਨੇ ਆਪਣੀ ਪਰਸਨੈਲਿਟੀ ਡਿਵੈਲਪ ਕੀਤੀਆਂ ਹੁੰਦੀਆਂ ਜੇ ਅੰਦਰ ਆਪਣੇ ਕਪਟ ਹੈ ਕੂੜ ਹੈ ਬਾਹਰੋਂ ਅਸੀਂ ਸ਼ਿੰਗਾਰ ਕਰੀ ਜਾਂਦੇ ਕੋਈ ਆਪਣੇ ਆਪ ਨੂੰ ਪਰਸਨੈਲਿਟੀ ਬਣਾ ਨਹੀਂ ਰਹੇ ਤਾਂ ਉਹ 40 ਸਾਲ ਤੋਂ ਬਾਅਦ ਫਿਰ ਉਹ ਭੱਦੇ ਲੱਗਣ ਲੱਗ ਜਾਂਦੇ ਚਾਹੇ ਜਿੰਨਾ ਮਰਜ਼ੀ ਮੇਕਅਪ ਕਰੀ ਜਾਓ ਚਾਹੇ ਜਿੰਨਾ ਮਰਜ਼ੀ ਆਪਣੇ ਆਪ ਨੂੰ ਸ਼ਿੰਗਾਰੀ ਜਾਓ ਸੋਹਣੇ ਸੋਹਣੇ ਪੱਗਾਂ ਬੰਨੀ ਜਾਓ ਪਰ ਉਹਨਾਂ ਬੰਦਿਆਂ ਨੂੰ ਦੇਖ ਕੇ ਤੁਸੀਂ 10 ਮਿੰਟ ਨਹੀਂ ਉਹਨਾਂ ਦੇ ਕੋਲ ਬੈਠ ਸਕਦੇ ਸੋ ਇਹ ਜ਼ਿੰਦਗੀ ਦੇ ਪੜਾਅ ਨੇ ਉਹ ਵਿਚਾਰ ਸੀ ਜਿਹੜਾ ਵੀ ਜੇ ਤੁਸੀਂ ਨਾ ਬੁਢਾਪੇ ਦੇ ਵਿੱਚ ਸੋਹਣੇ ਲੱਗਣਾ ਆ ਲੋਕ ਤੁਹਾਨੂੰ ਚੰਗਾ ਸਮਝਣ, ਸਲਾਹ ਤੁਹਾਡੇ ਕੋਲ ਬਹਿਣ, ਆ ਕੇ ਤੁਹਾਡੇ ਤੋਂ ਗੱਲਾਂ ਕਰਨ, ਤੁਹਾਡੇ ਤੋਂ ਕੁਝ ਸਿੱਖਣ ਆਣ, ਤਾਂ ਇਹ ਜਿਹੜੀ ਮਿਹਨਤ ਹੈ 40 ਸਾਲ ਤੋਂ ਬਾਅਦ ਨਹੀਂ ਕਰਨੀ, ਇਹ ਜਿਹੜੀ ਪਹਿਲਾਂ ਮਿਹਨਤ ਹੈ ਉਹ ਕਰਨੀ ਹੈ। ਅਸੀਂ ਬਹੁਤ ਸਾਰਾ ਵਕਤ ਜਿਹੜਾ ਜ਼ਾਇਆ ਆਪਣੀ ਐਂਟਰਟੇਨਮੈਂਟ ਦੇ ਵਿੱਚ ਕਰੀ ਜਾਂਦੇ ਹਾਂ, ਉੱਠਦੇ ਬਹਿੰਦੇ ਰਾਤ ਨੂੰ ਸੌਣ ਲੱਗੇ ਵੀਡੀਓ ਦੇਖੀ ਜਾਂਦੇ ਹਾਂ, ਬੇਕਾਰ ਦੀ ਇਨਫੋਰਮੇਸ਼ਨ ਪੜ੍ਹੀ ਜਾਂਦੇ ਹਾਂ, ਇੱਧਰ ਉੱਧਰਲੀਆਂ ਮਾਰੀ ਜਾਂਦੇ ਹਾਂ, ਟੈਲੀਫੋਨ 'ਤੇ ਗੱਲਾਂ ਕਰੀ ਜਾਂਦੇ ਹਾਂ। ਜੇ ਅਸੀਂ ਆਂਢ ਗੁਆਂਢ ਦੀ ਨਹੀਂ ਚੁਗਲੀ ਕਰਦੇ, ਅਸੀਂ ਹਾਈਪੋਥੈਟੀਕਲ ਪੋਲੀਟੀਸ਼ੀਨਾਂ ਦੀਆਂ ਚੁਗਲੀਆਂ ਕਰੀ ਜਾਂਦੇ ਹਾਂ, ਉਹ ਫਲਾਣੇ ਨੇ ਆਇਆ, ਹਾਲਾਂਕਿ ਸਾਡਾ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ। ਅਸੀਂ ਆਪਣੀ ਕੋਈ ਡਿਵੈਲਪਮੈਂਟ ਨਹੀਂ ਕਰਦੇ, ਆਪਣੇ ਅੰਦਰ ਨਹੀਂ ਝਾਤੀ ਮਾਰਦੇ। ਇਹੀ ਕਾਰਨ ਹੈ ਕਿ ਜਦੋਂ ਏਜ ਮਿਡ ਏਜ ਤੋਂ ਬਾਅਦ ਟੱਪਦਾ ਬੰਦਾ, ਤਾਂ ਉਹ ਡਿਪਰੈਸ਼ਨ ਦਾ ਕਾਰਨ ਬਣ ਜਾਂਦਾ। ਉਹਦੇ 'ਚ ਆਨੰਦ ਹੋਣਾ ਚਾਹੀਦਾ ਅਸਲ ਦੇ ਵਿੱਚ ਉਸ ਵੇਲੇ, ਪਰ ਉਹ ਆਨੰਦ ਨਹੀਂ ਹੁੰਦਾ, ਉਹਨੇ ਮਿਹਨਤ ਨਹੀਂ ਕੀਤੀ ਹੁੰਦੀ, ਉਹ ਡਿਪਰੈਸ਼ਨ ਵੱਲ ਨੂੰ ਜਾਂਦਾ ਜਾਂਦਾ ਹੋਰ ਭੱਦਾ ਦਿਸਣ ਲੱਗ ਪੈਂਦਾ। ਸੋ ਇਹ ਸੀ ਵਿਚਾਰ ਜੀ ਅੱਜ ਦਾ, ਜਿਹੜਾ ਮੈਂ ਸੋਚਿਆ ਤੁਹਾਡੇ ਨਾਲ ਸਾਂਝਾ ਕਰਦਾ। ਤੇ ਗੁਰਬਾਣੀ ਵੀ ਇਸ ਦੀ ਇਸ਼ਾਦੀ ਭਰਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗ ਸਾਰੰਗ ਦੇ ਵਿੱਚ ਮਹਾਰਾਜ ਕਹਿੰਦੇ ਨੇ ਕਿ ਜਿਨ ਕੇ ਹਿਰਦੇ ਮੈਲ ਕਪਟ ਹੈ ਬਾਹਰ ਤੋਂ ਆਇਆ, ਕਹਿੰਦੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਮੈਲ ਤੇ ਕਪਟ ਹੈ, ਪਰ ਉਹ ਬਾਹਰੋਂ ਸਰੀਰ ਨੂੰ ਧੋ ਕੇ ਰੱਖਦੇ ਨੇ, ਐਨ ਵਧੀਆ ਬਣਾ ਕੇ ਰੱਖਦੇ ਨੇ, ਕਹਿੰਦੇ ਕੂੜ ਕਪਟ ਕਮਾਉਂਦੇ ਕੂੜ ਪ੍ਰਗਟੇ ਆ, ਕਹਿੰਦੇ ਉਹ ਕੂੜ ਹੀ ਕਮਾਉਂਦੇ ਆ ਤੇ ਕੂੜ ਹੀ ਉਹਨਾਂ ਦੇ ਸਾਹਮਣੇ ਫਿਰ ਪ੍ਰਗਟ ਹੋ ਕੇ ਆਉਂਦਾ ਹੈ। ਅੰਦਰ ਹੋਏ ਸੋ ਨਿਕਲੇ ਨਹਿ ਛਿਪੇ ਛਪਾਇਆ, ਕਹਿੰਦੇ ਕਿ ਮਨ ਦੇ ਅੰਦਰ ਜੋ ਹੁੰਦਾ ਹੈ ਨਾ ਉਹੀ ਨਿਕਲਦਾ ਹੈ, ਉਹ ਛੁਪਦਾ ਨਹੀਂ ਹੈਗਾ। ਕੂੜੇ ਲਾਲਚ ਲੱਗਿਆ ਫਿਰ ਜੁਨੀ ਪਾਇਆ, ਨਾਨਕ ਸੋ ਬੀਜੇ ਸੋ ਖਾਵਣਾ, ਕਰਤੇ ਲਿਖ ਪਾਇਆ। ਇੱਕ ਹੋਰ ਸ਼ਲੋਕ ਦੇ ਵਿੱਚ ਮਹਾਰਾਜ ਕਹਿੰਦੇ ਨੇ ਆਸਾ ਦੀ ਵਾਰ ਦੇ ਵਿੱਚ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਜੋ ਜੀ ਹੋਏ ਸੋ ਉਗਵੇ ਮੂੰਹ ਕਾ ਕਹੀਏ ਵਾਹ, ਕਹਿੰਦੇ ਜੋ ਜੀ ਦੇ ਵਿੱਚ ਹੁੰਦਾ ਨਾ ਉਹੀ ਉੱਗਦਾ ਬਾਹਰ ਆਉਂਦਾ ਆ। ਜੇ ਸਾਡੇ ਜੀ ਦੇ ਅੰਦਰ ਪਿਆਰ ਹੈ, ਪ੍ਰੇਮ ਹੈ, ਪਰਮਾਤਮਾ ਦੀ ਭਗਤੀ ਹੈ ਜਾਂ ਆਨੰਦ ਹੈ, ਤਾਂ ਉਹੀ ਬਾਹਰ ਆਉਂਦਾ ਆ। ਕਹਿੰਦੇ ਜੋ ਮੂੰਹ ਚੋਂ ਨਿਕਲ ਰਿਹਾ ਇਹ ਤਾਂ ਹਵਾ ਨਿਕਲ ਰਹੀ ਹੈ, ਪਰ ਅਸਲ ਦੇ ਵਿੱਚ ਜੋ ਜੀ ਚ ਹੁੰਦਾ ਉਹੀ ਨਿਕਲ ਰਹੀ ਹੁੰਦੀ ਹਵਾ। ਮੂੰਹ ਕਾ ਕਹੀਏ ਵਾਹ, ਮੂੰਹ ਚੋਂ ਤਾਂ ਹਵਾ ਨਿਕਲਦੀ ਹੈ। ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹ ਨੇ, ਉਹ ਕਹਿੰਦੇ ਅੰਦਰ ਜੀ ਦੇ ਵਿੱਚ ਉਹ ਨਫ਼ਰਤ ਪਾਲ ਰਿਹਾ ਹੈ, ਜ਼ਹਿਰ ਭਰ ਰਿਹਾ ਹੈ, ਤੇ ਮੂੰਹ ਦੇ ਰਾਹੀਂ ਅੰਮ੍ਰਿਤ ਮੰਗ ਰਿਹਾ ਹੈ। ਇਹ ਇੱਦਾਂ ਹੋ ਸਕਦਾ? ਨਹੀਂ ਹੋ ਸਕਦਾ। ਸੋ ਇਹ ਸੀ ਵਿਚਾਰ ਅੱਜ ਦਾ, ਤੇ ਉਮੀਦ ਰੱਖਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਬਹੁਤ ਸਾਰੇ ਸੁਨੇਹੇ ਸੱਜਣਾ ਮਿੱਤਰਾਂ ਦੇ ਆ ਰਹੇ ਨੇ, ਉਹ ਵੀ ਪੜ੍ਹਦੇ ਹਾਂ, ਤੇ ਗਿਆਨੀ ਸੰਤੋਖ ਸਿੰਘ ਜੀ ਦਾ ਇੰਤਜ਼ਾਰ ਹੈ। ਤੇ ਆਓ ਪਹਿਲਾਂ ਇੱਕ ਗੀਤ ਸੁਣਦੇ ਹਾਂ ਜੀ। ਵੈਸੇ ਗੀਤ ਹੁਣ ਕੋਈ ਬਹੁਤੇ ਜ਼ਿਆਦਾ ਵਧੀਆ ਨਹੀਂ ਆ ਰਹੇ, ਤੇ ਮੈਂ ਇੱਕ ਗੀਤ ਤੁਹਾਨੂੰ ਸੁਣਾਉਣਾ ਹੈ ਲਾਭ ਹੀਰੇ ਦਾ। ਇਹ ਬੜਾ ਵਧੀਆ ਲੱਗਿਆ ਮੈਨੂੰ, ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਦਾ। दिन एतवार वाले दिन वाले प्रोग्राम दिल वाली गल स्वागत है सारे स्रोतियां दा। विजय वर्दी जी प्रोग्राम दे विच जुड़े ने, सत श्री अकाल बुला रहे ने। गुड मॉर्निंग, हैवी रेन इन सिडनी ते एक गीत सुनना चाहते ने, बस अगला गीत उही ला रहे हैं फिल्म सलामी दे विचों। ते फोटो भेज रहे ने मीह पैंदे दी, झड़ी लगी दी, बिलकुल इधर कौफसारपुर दे विच भी झड़ी लगी हुई है ते मीह पै रहा है। ते इस साल कह लो कि आ जिहड़ा मीह है ਇਹ 1990 ਤੋਂ ਬਾਅਦ ਕਹਿੰਦੇ ਪਹਿਲੀ ਵਾਰੀ ਇੰਨਾ ਜ਼ਿਆਦਾ ਮੀਂਹ ਨਿਊ ਸਾਊਥ ਵੇਲਜ਼ ਦੇ ਵਿੱਚ ਪਏਗਾ। ਦਲਜੀਤ ਸਿੰਘ ਢਿੱਲੋਂ ਭਾਜੀ ਸਤਿ ਸ੍ਰੀ ਅਕਾਲ, ਸੁਖਵਿੰਦਰ ਸੌਂਦ ਭਾਜੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਸਤਿ ਸ੍ਰੀ ਅਕਾਲ ਭਾਜੀ। ਤੇ ਗਿਆਨੀ ਸੰਤੋਖ ਸਿੰਘ ਜੀ ਨੇ ਸੁਨੇਹਾ ਭੇਜਤਾ, ਕਹਿੰਦੇ ਮੈਂ ਤਿਆਰ ਹਾਂ ਜੀ ਮਿੱਟੀ ਪੁੱਟਣ ਵਾਸਤੇ। ਤੇ ਜੈ ਸਿੰਘ ਉਹਨਾਂ ਨੇ ਪ੍ਰੋਗਰਾਮ ਦੇ ਸ਼ਾਮਲ ਹੋ ਕੇ ਸੁਨੇਹਾ ਭੇਜਿਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜੈਜ਼ ਪੋਲੀ ਸਪੈਸ਼ਲਿਸਟ ਬ੍ਰਿਸਬਨ ਤੋਂ ਵਰਿੰਦਰ ਸਿੰਘ ਇੰਗਲੈਂਡ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਾਪੀ ਟੂ ਆਲ ਤੇ ਅਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹਾਂ, ਤੁਸੀਂ ਵੀ ਹੋਵੋਗੇ, ਪ੍ਰੋਗਰਾਮ ਪੋਡਕਾਸਟ ਵਿੱਚ ਸੁਣਾਂਗੇ ਜੀ। ਤੇ ਵਿਚਾਰ ਭੇਜਿਆ, ਕਹਿੰਦੇ ਗਲਤੀ ਕੱਢਣ ਲਈ ਦਿਮਾਗ ਚਾਹੀਦਾ ਤੇ ਗਲਤੀ ਕਬੂਲਣ ਲਈ ਜਿਗਰਾ। ਜੀ ਬਿਲਕੁਲ, ਬਹੁਤ ਵਧੀਆ। ਕੁਲਦੀਪ ਔਲਖ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਉਹਨਾਂ ਨੇ ਇੱਕ ਖਬਰ ਭੇਜੀ ਹੈ, ਫੋਟੋਆਂ ਭੇਜੀਆਂ, ਵੀਡੀਓ ਭੇਜਿਆ। ਬੜਾ ਦਰਦਨਾਕ ਹੈ ਜੋ ਪਾਓ ਪਿੰਡ ਵਿਖੇ ਕੱਲ ਤਰਨ ਤਰਨ ਨੂੰ ਜਾ ਰਿਹਾ ਨਗਰ ਕੀਰਤਨ ਦੇ ਸਮੇਂ ਮੰਦ ਘਟਨਾ ਵਾਪਰੀ ਹੈ, ਬਹੁਤ ਮੌਤਾਂ ਵੀ ਹੋਈਆਂ। ਸੋ ਇਸ ਦੇ ਬਾਰੇ ਆਪਾਂ ਖੁਲਾਸੇ ਕਰਾਂਗੇ ਤੇ ਚਾਨਣਾ ਪਾਵਾਂਗੇ। ਗਿਆਨੀ ਜੀ ਨੂੰ ਆਲਣ ਦਿਓ ਔਰ ਸਾਰੇ ਸਰੋਤਿਆਂ ਦਾ ਸਵਾਗਤ ਜਿਹੜੇ ਸਾਡੇ ਨਾਲ ਜੁੜ ਰਹੇ ਨੇ, ਸੁਣ ਰਹੇ ਨੇ ਇਸ ਵੇਲੇ। ਤੇ ਮੌਸਮ ਦੀ ਜਾਣਕਾਰੀ ਲਈਏ ਤਾਂ ਕੇਨਸ ਦੇ ਵਿਚ 33 ਡਿਗਰੀ ਆ, ਮੀਂਹ ਪੈ ਰਿਹਾ। ਟਾਊਨਸਵਿਲ 33 ਡਿਗਰੀ, ਬ੍ਰਿਸਬਨ ਦੇ ਵਿਚ ਗਰਜੇ ਨਾਲ ਚਿੱਟਾ 29 ਡਿਗਰੀ, ਕੌਫਸਾਰਵਰ ਦੇ ਵਿਚ ਮੀਂਹ ਪੈ ਰਿਹਾ, ਝੜੀ ਲੱਗੀ ਹੋਈ ਹੈ, ਤੁਹਾਨੂੰ ਦੱਸਿਆ ਸੀਗਾ 24 ਡਿਗਰੀ। ਇਸੇ ਤਰ੍ਹਾਂ ਸਿਡਨੀ ਦੇ ਵਿਚ ਹਵਾ ਵੀ ਨਾਲ ਚੱਲ ਰਹੀ ਹੈ 22 ਡਿਗਰੀ, ਕੈਨਬਰਾ ਦੇ ਵਿਚ ਮੀਂਹ ਪੈ ਰਿਹਾ 19 ਡਿਗਰੀ ਔਰ ਮੈਲਬਨ ਦੇ ਵਿਚ ਹਵਾ 26 ਡਿਗਰੀ, 31 ਡਿਗਰੀ ਗਰਮ ਐਡਲੇਟ ਦੇ ਵਿਚ, ਪਰਥ ਦੇ ਵਿਚ 29 ਡਿਗਰੀ, ਦਿਨ ਸਾਫ਼ ਔਰ ਗਰਜੇ ਨਾਲ ਚਿੱਟਾ ਡਾਰਵਿਨ ਚ ਪੈਣਗੀਆਂ 34 ਡਿਗਰੀ, ਐਲਿਸ ਸਪ੍ਰਿੰਗ ਦੇ ਵਿਚ ਦਿਨ ਸਾਫ਼ ਹੈ 39 ਡਿਗਰੀ, 39 ਡਿਗਰੀ ਤਾਪਮਾਨ ਅੱਜ ਰਹੇਗਾ। ਵੈਸਟ ਕੋਸਟ ਦੇ ਉੱਤੇ ਆਸਟ੍ਰੇਲੀਆ ਦੇ ਸਾਈਕਲੋਨ ਡੈਮੀਅਨ ਕਾਫ਼ੀ ਮੀਂਹ ਲੈ ਕੇ ਆ ਰਿਹਾ ਤੇ ਤੇਜ਼ ਹਵਾਵਾਂ ਵੀ ਚੱਲ ਰਹੀਆਂ ਪਿਲਬਰਾ ਕੋਸਟ ਦੇ ਉੱਤੇ ਔਰ ਕਾਫ਼ੀ ਦੇਰ ਬਾਅਦ ਇਹ ਜਿਹੜਾ ਸਾਈਕਲੋਨ ਹੈ ਪਿਛਲੇ ਮੇਰੇ ਖਿਆਲ 4 ਸਾਲ ਬਾਅਦ ਸਮੁੰਦਰ ਤੋਂ ਧਰਤੀ ਦੇ ਉੱਤੇ ਆਇਆ ਤੇ ਫਿਲਹਾਲ ਜਾਰੀ ਹੈ, ਤਕਰੀਬਨ 200-300 ਕਿਲੋਮੀਟਰ ਅੰਦਰ ਆ ਚੁੱਕਾ। ਇਹ ਜਿਹੜਾ ਸਾਈਕਲੋਨ ਹੈ ਇਹ ਫਿਰ ਗਾਂ ਈਸਟ ਕੋਸਟ ਤੇ ਵੀ ਮੀਂਹ ਪਵਾਏਗਾ ਇਹ ਮੇਰਾ ਮੰਨਣਾ। ਤੇ ਕੁਈਨਜ਼ਲੈਂਡ ਦੇ ਵਿਚ ਕਾਫ਼ੀ ਮੀਂਹ ਤੇ ਗਰਜਨ ਛਿੱਟਾਂ ਪੈ ਰਹੀਆਂ ਤੇ ਕਈ ਹਿੱਸਿਆਂ ਦੇ ਵਿਚ ਫਲੱਡ ਵਾਰਨਿੰਗ ਦਿੱਤੀ ਜਾ ਚੁੱਕੀ ਹੈ। ਚਲਦਿਆਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ 8 ਡਿਗਰੀ ਤਾਪਮਾਨ ਹੈ, ਸਾਫ਼ ਹੈ, ਧੁੰਦ ਨਹੀਂ ਪਈ ਹੋਈ ਔਰ ਦਿਨਾਂ ਨੂੰ 21 ਡਿਗਰੀ ਹੋਏਗਾ ਤੇ ਧੁੱਪ ਨਿਕਲੇਗੀ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਤੇ ਲਓ ਜੀ ਫਰਮਾਇਸ਼ੀ ਗੀਤ ਅਗਲਾ ਜਿਹੜਾ ਮੈਂ ਪੇਸ਼ ਕਰਨ ਜਾ ਰਿਹਾ, ਫਿਲਮ ਸਲਾਮੀ ਦੇ ਵਿੱਚ 1994 ਚ ਆਈ ਸੀ ਜੀ, ਉਹ ਸੁਣਦੇ ਹਾਂ।
चेहरा क्या देखते हो दिल में उतर कर देखो ना, दिल में उतर कर देखो ना। चेहरा क्या देखते हो दिल में उतर कर देखो ना, दिल में उतर कर देखो ना। मौसम पल में बदल जाएगा, पत्थर दिल भी पिघल जाएगा। मेरी मोहब्बत में है कितना असर देखो ना, कितना असर देखो ना।
ਦਿਲ ਮੇ ਉਤਰ ਕਰ ਦੇਖੋ
करीब आओ ऐसे न इतराओ मुझसे सनम दूर बैठे हो क्या थोड़े करीब आओ ऐसे न इतराओ मुझसे सनम दूर बैठे हो क्या बेचैन कर दूंगा इतना तुम्हें आके लिपट जाओगी दिल रुबा ऐसे क्या सोचती हो आके इधर देखो ना आके इधर देखो ना
ਸਤਿ ਸ਼੍ਰੀ ਅਕਾਲ ਮੈਂ ਉਡੀਕ ਹੀ ਰਿਹਾ ਸੀ
ਦੇਖੋ ਨਾ ਦਿਲ ਮੇ ਉਤਰ ਕਰ ਦੇਖੋ ਨਾ
ਹਾਂਜੀ ਦਿਲ ਮੇ ਉਤਰ ਕਰ ਦੇਖੋ ਨਾ ਬਹੁਤ ਸੋਹਣਾ ਗੀਤ ਬੜਾ ਆਨੰਦ ਆਇਆ ਸੁਣ ਕੇ ਯਾਦਾਂ ਤਾਜ਼ੇ ਕਰਾਤੀਆਂ ਵਿਜੇ ਵਿਰਦ ਜੀ ਤੇ ਅਮਰੀਕ ਸਿੰਘ ਫਲੋਰਾ ਭਾਜੀ ਵੀ ਕਹਿ ਰਹੇ ਨੇ ਵੀ ਅੱਤ ਸੌਂਗ ਵੀ ਅੱਤ ਰੋਮੈਂਟਿਕ ਸੌਂਗ ਠੀਕ ਹੈ ਹੁਣ ਦੇਖੋ ਮੈਂ ਤਾਂ ਜੀ ਨਹੀਂ ਲਾਉਣਾ ਚਾਹੁੰਦਾ ਪਰ ਹੁਣ ਕੀ ਕਰੀਏ ਤੇ ਮੈਨੂੰ ਲੱਗਦਾ ਸਾਡੇ ਫਿਰ ਰੋਮੀਓ ਸਕਾਡ ਤੋਂ ਇਹ ਕੁੱਟ ਪਵਾਉਣਗੇ ਜਦੋਂ ਆਪਾਂ ਅਮਰੀਕ ਭਾਜੀ ਯੂਪੀ ਜਾਵਾਂਗੇ ਦੋਨੋਂ ਜਣੇ ਕੱਲ ਆਪਾਂ ਯੂਪੀ ਜਾਣਾ ਸੀਗਾ ਤੇ ਰਿਪੋਰਟ ਲੈ ਕੇ ਆਉਣੀ ਸੀ ਖੈਰ ਇੰਡੀਆ ਜਾ ਰਹੇ ਹਾਂ ਅੱਜ ਦੁਪਹਿਰ ਤੋਂ ਬਾਅਦ ਕੱਲ ਸਵੇਰੇ ਫਲਾਈਟ ਆ ਤੇ ਉੱਥੋਂ ਤਾਜ਼ਾ ਰਿਪੋਰਟਾਂ ਆਪਾਂ ਫਿਰ ਲੈ ਕੇ ਆਵਾਂਗੇ ਕਿ ਕੀ ਉੱਥੇ ਵਾਪਰ ਰਿਹਾ ਤਾਂ ਦੇਖੋ ਫੀਲਡ ਦੇ ਵਿੱਚ ਜਾ ਕੇ ਪਤਾ ਲੱਗਦਾ ਹਰ ਐਂਗਲ ਤੋਂ ਫਿਰ ਗੱਲ ਕਰਨੀ ਬਣਦੀ ਆ ਕਰਾਂਗੇ ਜ਼ਰੂਰ ਕਰਾਂਗੇ ਗਿਆਨੀ ਸੰਤੋਖ ਸਿੰਘ ਜੀ ਵੀ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਬਸ ਚੰਦ ਕੁ ਮਿੰਟਾਂ ਦੇ ਵਿਚ ਉਹਨਾਂ ਨੂੰ ਪ੍ਰੋਗਰਾਮ ਦੇ ਵਿਚ ਸ਼ਾਮਲ ਕਰ ਰਹੇ ਹਾਂ ਤੇ ਸੁਨੇਹੇ ਤੁਸੀਂ ਵੀ ਭੇਜ ਸਕਦੇ ਹੋ ਤੇ ਸੱਤੀ ਸੱਲਣ ਸਾਡੇ ਨਾਲ ਜੁੜੇ ਨੇ ਮਹਿੰਦੀਪੁਰੀ ਆ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਜਨਮ ਦਿਨ ਤੇ ਆਪ ਸਭ ਨੂੰ ਮੁਬਾਰਕਾਂ ਜੀ ਆਪ ਸਭ ਨੂੰ ਮੁਬਾਰਕਾਂ ਅਸੀਂ ਗੱਲ ਕਰਾਂਗੇ ਗਿਆਨੀ ਸੰਤੋਖ ਸਿੰਘ ਜੀ ਆਲਣ ਦੇ ਉਹਨਾਂ ਦੇ ਨਾਲ ਆਪਾਂ ਭਗਤ ਰਵਿਦਾਸ ਜੀ ਦੇ ਜਨਮ ਤੇ ਦਿਵਸ ਦੇ ਉੱਤੇ ਉਹਨਾਂ ਦੇ ਜੀਵਨ ਦੇ ਉੱਤੇ ਝਾਤੀ ਮਾਰਾਂਗੇ ਤੇ ਸਾਡੇ ਨਾਲ ਫ੍ਰਾਂਚਿਸ ਫੋਰੈਸਟ ਸਿਡਨੀ ਤੋਂ ਦਲਜੀਤ ਸਿੰਘ ਹੁਣੀ ਜੁੜੇ ਨੇ ਉਹ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੋ ਅਸੀਂ 2 ਕੁ ਮਿੰਟਾਂ ਤੱਕ ਗਿਆਨੀ ਜੀ ਨੂੰ ਨਾਲ ਲੈਣੇ ਆ ਇੱਕ ਮੈਸੇਜ ਤੋਂ ਬਾਅਦ
दिल नाल दिल मिले ताइयों गल बनती है यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तो अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया किते धरना की बन गई सरकार विच मिठे मिठे गीत होणगे ते सजना दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
जी जिद्दां प्रोमिस कीता सी ज्ञानी जी बिलकुल टाइम ते ने असीं वे टाइम में हो जाईदा ते ज्ञानी जी टाइम दे उत्ते ने ते प्रोग्राम दे विच शामिल हो चुके ने सो मैं उन्हां दा स्वागत करदा जी आया करना सो ज्ञानी जी सत श्री अकाल स्वागत है जी की हाल चाल ठीक ठाक हो
हां जी सत श्री अकाल अमनदीप जी सत श्री अकाल तुहाडे रहे सारे श्रोतियां नूं भी सत श्री अकाल
हां जी वैसे अज मैनूं पता लग गया सी भी तुसीं फोन चक लेना है बाहर नहीं गए होने फोन ते किसी दी मिट्टी पट रहे होने क्योंकि बाहर मिट्टी पट्टन लई तां गिल्ला बहुत है हुण मींह बहुत पै रहा झड़ी लगी
ओ सिंह जी ओ मेरे दिमाग च अजे भी तस्वीर 9:30 दी बनी सी जो तुहाडा मैसेज 8:30 दा ना आउंदा ते मैं 9:30 ते ही बैठे रहना सी
गलती च पलिका पै जाणा खैर समा थोड़ा चेंज हो चुका क्योंकि कई साल हो गए ऑलमोस्ट 8-9 साल हो गए एक टाइम ते चलदा प्रोग्राम अपना राजनदीप कैनबरा तो जुड़े ने सत श्री अकाल बुला रहे ने सो ज्ञानी जी मीह काफी पै रहा सिडनी दे विच झड़ी लगी हुई है ना
हां जी मीह पिया परमेश्वर पाया जी जंत सब सुखी वसाया गया कलेश भया दुख नाठा हर हर नाम संभाली जियो ए तां रब दी बख्शिश है ते अमृत दी वर्खा हो रही है आकाश तो एदे ते किन्ना आपां औड़ लगी सी किन्ना अगां लगियां सी चार शफेरे ते हुण भी अजे भी जो कैचमेंट एरिया भी इथे नवा ही सुनिया लफज ते ओ दरिया दे विच पानी पैण वाले जिथे ओ कैचमेंट भी पानी दरिया नूं जांदा आ जे उस थां ते मीह पए ते फेर ही रिजर्वायर विच पानी जमा हुंदा ते कैनबरा दे आले दुआले फेर कहिंदे सी दुबारा अग सुलग पई आ ते जे उथे मीह पिया होवे ते ओ भी चंगा बहुत वधिया
हां जी ओ बुझ चुकियां अगां ने तकरीबन ना 150 दे करीब अगां न्यू साउथ वेल्स च लगियां सीगियां ते आ जिहड़ा मीह ने मतलब काफी अगां नूं राहत दित्ती आ ते तकरीबन हुण 38 जिहड़ियां ने ओह सुलग रहियां ने बहुतियां भयंकर तरीके नाल नहीं बल रहियां पर सिर्फ 38 रह गईयां बाकी रब ने आपे बुझा दित्तियां आपे लाईयां ते आपे बुझा दित्तियां
मेरा ख्याल हुण आ मीह दे नाल सुलगण वालियां भी बुझ गईयां होणगीयां
हांजी क्योंकि इह कोस्ट तों तकरीबन 200-300 किलोमीटर उपरों हेठां नूं पैंदा आ रिहा अंदरूनी इलाके हजे भी सुके पए ने सो उत्थे जिथे अगां लगियां उत्थे नहीं हजे बुझियां ते कहिंदे जी कई मसलियां ते चिंतन करना आपां एक तो दिल्ली च वोटा ने दूजा ए मंदभागी एक खबर आ रही है कि तरनतारन दे लागे तरनतारन जिले दे विच मौतां होईयां ने नगर कीर्तन दे दौरान पटाकियां च अग लगन दे कारण ते तीजा श्री दरबार साहब अमृतसर इस्लाम धर्म दे मुस्लिम धर्म दे विचों एक वफद गया सी उन्होंने नमाज पढ़ी है इस दे बारे भी आपां गल करनी आ ते पर अज सानू सत्ती सलन उन्हां ने रिमाइंड करवाया बहुत चंगा लग्या कि भगत रविदास जी दा जन्म पर्व मना रहे हैं असीं सारे ते उन्हां दे बारे आपां थोड़ी जी गलबात करिए क्योंकि तुसी ज्यादा बेहतर जानदे हो तुहाडा ज्यादा तजर्बा मैं भगतां दी बाणी भी काफी पढ़ी है ते भगत रविदास जी दे तकरीबन 24 शब्द दर्ज ने गुरु ग्रंथ साहिब दे विच हैना अपने आप दे विच एक मतलब विलखणता रखदे ने उन्हां दे जिहड़े डूंघे ख्याल ने मतलब कमाल दा ख्याल ओह पेश करदे ने इह तां मतलब अनुभव करन दी गल है मैं तुहानूं बेनती करदा कि थोड़ा जिहा जीवन दे बारे झाती मारो ते जे हो सके तां इक शब्द दी व्याख्या जरूर करो तां कि साडे स्रोते नूं पता लगे कि मतलब किन्नी डूंघाई है उन्हां दे शब्दां दे विच
ते ओ पहली ते गल देखो जी एहो जे महापुरुष एहो जे गुरु पीर कदी कदी संसार विच आउंदे ने जो कहिंदे हर नरगस अपनी बेनूरी पे रोती है, कभी सदियों से होता है दीदावर पैदा। ते एहो जे क्योंकि देखो सिख साहित विच गुरबाणी विच भाई गुरदास जी कोई भी लै तो उन्हां दा नां मशहूर जो प्रसिद्ध है भगत रविदास जी है। श्री गुरु ग्रंथ साहब जी विच बाणी श्री भगत रविदास जी की, पर करोड़ा लोग उन्हां नूं अपनी श्रद्धा दे नाल गुरु कहना चाहुंदे ने ते असानू कोई इतराज नहीं होना चाहिदा, क्योंकि साडे वास्ते जिन्हां 35 दे 35 महापुरशां दी बाणी श्री गुरु ग्रंथ साहब जी दे विच अंकित है ਉਹ ਇਕੋ ਜਿਹਾ ਦਰਜਾ ਰੱਖਦੀ ਹੈ। ਤੇ ਸਾਡੇ ਵਾਸਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਉਪਦੇਸ਼ ਵੀ ਗੁਰੂ ਦਾ ਉਪਦੇਸ਼ ਹੈ, ਭਗਤ ਰਵਿਦਾਸ ਜੀ ਦੀ ਬਾਣੀ ਜਿਹੜੀ ਉਪਦੇਸ਼ ਹੈ ਉਹ ਵੀ ਸਾਡੇ ਵਾਸਤੇ ਗੁਰੂ ਦਾ ਉਪਦੇਸ਼ ਹੈ। ਕਾਂਸ਼ੀ ਦੇ ਵਿਚ ਇਕੋ ਹੀ ਸਮੇਂ ਸਮਕਾਲੀ ਹੋਏ ਨੇ ਹੋਰ ਵੀ ਭਗਤ, ਭਗਤ ਕਬੀਰ ਜੀ ਜਿਨ੍ਹਾਂ ਦੀ ਸਭ ਤੋਂ ਵੱਧ ਭਗਤਾਂ ਦੇ ਵਿਚੋਂ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਅੰਕਿਤ ਹੈ। ਤੇ ਬਨਾਰਸ ਸਦੀਆਂ 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 ਤੋਂ ਹਿੰਦੂ ਧਰਮ ਦਾ ਤੇ ਹਿੰਦੂ ਵਿਦਿਆ ਦਾ ਕੇਂਦਰ ਚੱਲਿਆ ਆ ਰਿਹਾ ਅੱਜ ਵੀ। ਤੇ ਇਹ ਵੀ ਲੋਕਾਂ ਚ ਬਹੁਤ ਸਾਰੇ ਵਿਸ਼ਵਾਸ ਆ ਵੀ ਕਾਂਸ਼ੀ ਵਿਚ ਮਰਨ ਵਾਲਾ ਜਿਹੜਾ ਆ ਉਹ ਬਿਹਿਸ਼ਤ ਨੂੰ ਉਹ ਜਾਂਦਾ ਆ, ਸਵਰਗਾਂ ਨੂੰ ਜਾਂਦਾ ਆ। ਤੇ ਮਗਹਰ ਬਾਰੇ ਸੀਗਾ ਵੀ ਉਥੇ ਮਰਨ ਵਾਲਾ ਜਿਹੜਾ ਆ ਉਹ ਨਰਕਾਂ ਨੂੰ ਜਾਂਦਾ। ਤੋ ਭਗਤ ਕਬੀਰ ਜੀ ਨੇ ਬੜੇ ਜ਼ੋਰਦਾਰ ਇਸ ਨਾਲ ਵਿਸ਼ਵਾਸ ਦਾ ਜਿਹੜਾ ਉਹ ਖੰਡਨ ਕੀਤਾ। ਤੋ ਉਸ ਵੇਲੇ ਜਦੋਂ ਚੱਲ ਰਿਹਾ ਸੀ ਵੀ ਜੇ ਕੋਈ ਸੋ ਕਾਲਡ ਜਿਨ੍ਹਾਂ ਨੂੰ ਨੀਵੀਂ ਜਾਤ ਬਣਾ ਦਿੱਤਾ ਗਿਆ, ਤੁਹਾਨੂੰ ਪਤਾ ਆਰੀਅਨ ਨੇ ਆਣ ਕੇ ਜਿਹੜੇ ਵੀ ਜੇਤੂ ਲੋਕ ਹੁੰਦੇ ਨੇ ਉਹ ਜਿਨ੍ਹਾਂ ਨੂੰ ਜਿੱਤਿਆ ਜਾਂਦਾ ਉਹਨਾਂ ਦਾ ਸਭ ਕੁਝ ਤਹਿਸ ਨਹਿਸ ਕਰਕੇ ਤੇ ਉਹਨਾਂ ਨੂੰ ਆਪਣੀ ਜੁੱਤੀ ਹੇਠਾਂ ਰੱਖਦੇ ਨੇ। ਉਹਨਾਂ ਦਾ ਇਤਿਹਾਸ, ਉਹਨਾਂ ਦਾ ਸੱਭਿਆਚਾਰ, ਉਹਨਾਂ ਦਾ ਧਰਮ, ਉਹਨਾਂ ਦੀ ਬੋਲੀ ਤੇ ਸਾਰਾ ਕੁਝ ਖਤਮ ਕੀਤਾ ਜਾਂਦਾ ਅੱਜ ਵੀ। ਚਾਹੇ 1984 ਦੀ ਗੱਲ ਹੈ ਤੇ ਚਾਹੇ ਕਦੋਂ ਦੀ ਗੱਲ ਤੁਸੀਂ ਲੈ ਲਓ, ਆਰੀਅਨ ਦੀ ਇੱਥੇ ਆਣ ਕੇ ਤੇ ਫਿਰ ਹਿੰਦੂਆਂ ਦਾ ਪੁਨਰ ਸਥਾਨ ਹੋ ਕੇ ਬੋਧੀਆਂ ਨਾਲ ਜੋ ਕੁਝ ਹੋਇਆ, 84 ਚ ਜੋ ਕੁਝ ਸਾਡੇ ਨਾਲ ਹੋਇਆ ਤੇ ਅੱਜ ਵੀ ਹੋ ਰਿਹਾ। ਤੇ ਉਸ ਵੇਲੇ ਕਿ ਦਲੇਰੀ ਦੇ ਨਾਲ, ਕਿਉਂਕਿ ਰੱਬ ਦਾ ਨਾਂ ਇਹੋ ਜਿਹਾ ਵਿਸ਼ਵਾਸ ਸੀ, ਮਨੂ ਸਿਮਰਤੀ ਜਿਹੜੀ ਆ ਇਹ ਅੱਜ ਵੀ ਬਹੁਤ ਸਾਰਾ ਹਿੰਦੁਸਤਾਨ ਦਾ ਕਾਂਸਟੀਟਿਊਸ਼ਨ ਜਾਂ ਪ੍ਰਗਟ ਤੌਰ ਤੇ ਇਹ ਮੁੜ ਲਿਆਉਣਾ ਚਾਹੁੰਦੇ ਨੇ ਮਨੂ ਸਿਮਰਤੀ ਦੇ ਕਾਨੂੰਨਾਂ ਨੂੰ। ਪਰ ਉਸ ਵੇਲੇ ਕਾਂਸ਼ੀ ਵਿਚ ਹਿੰਦੂ ਧਰਮ ਦੇ ਗੜ੍ਹ, ਹਿੰਦੂ ਧਰਮ ਦੇ ਵਿਦਿਆ ਦੇ ਕੇਂਦਰ ਦੇ ਵਿਚ ਭਗਤ ਕਬੀਰ ਜੀ ਵਰਗੇ, ਭਗਤ ਰਵਿਦਾਸ ਜੀ ਵਰਗਿਆਂ ਦਾ ਉਚੇਚੇ ਤੌਰ ਤੇ ਜਿਹੜਾ ਰੱਬ ਦਾ ਨਾਂ ਲੈਣਾ, ਭਗਤੀ ਕਰਨੀ, ਭਗਤ ਖਵਾਉਣਾ, ਜਦੋਂ ਕਿ ਇਹ ਸੀ ਕਿ ਜੇ ਭਾਈ ਨੀਵੀਂ ਜਾਤ ਵਾਲਾ, ਨੀਵੀਂ ਜਾਤ ਵਾਲਾ ਕੋਈ ਨਹੀਂ ਸੀ, ਇਹ ਆਰੀਅਨ ਦੇ ਆਉਣ ਤੋਂ ਪਹਿਲਾਂ ਇੱਥੋਂ ਦੇ ਮਾਲਕ, ਇੱਥੋਂ ਦੇ ਰਹਿਣ ਵਾਲੇ ਔਰ ਬੜੀ ਉੱਨਤ ਸੱਭਿਆਚਾਰ ਵਾਲੇ ਲੋਕ ਸਨ ਜਿਨ੍ਹਾਂ ਨੂੰ ਗੁਲਾਮ ਬਣਾ ਕੇ ਤੇ ਗਰੀਬ ਜਾਣ ਕਰਕੇ ਰੱਖਿਆ ਗਿਆ। ਸੋ ਕਾਲਡ ਨੀਵੀਂ ਜਾਤ ਦੇ ਭਗਤਾਂ ਦਾ ਸਿਮਰਨ ਕਰਨਾ, ਰੱਬ ਦਾ ਭਗਤ ਹੋਣਾ, ਲੋਕਾਂ ਦਾ, ਵੱਡੇ ਵੱਡੇ ਰਾਜਿਆਂ ਦਾ ਉਹਨਾਂ ਦੇ ਕਲਮਾਂ ਤੇ ਆਣ ਕੇ ਝੁਕਣਾ, ਇਹ ਬ੍ਰਾਹਮਣਾਂ ਨੂੰ, ਉੱਚ ਜਾਤੀਆਂ ਨੂੰ ਨਹੀਂ ਸੀ ਪਾਉਂਦਾ। ਬੜਾ ਭਾਰੀ ਦਲੇਰੀ ਵਾਲਾ ਕੰਮ ਉਹਨਾਂ ਨੇ ਕੀਤਾ। ਤੋ ਭਗਤ ਰਵਿਦਾਸ ਜੀ ਮਹਾਰਾਜ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਅੰਕਿਤ ਹੈ। ਜ਼ਿਆਦਾ ਪ੍ਰਸਿੱਧ ਉਹਨਾਂ ਦਾ ਸ਼ਬਦ ਆਪਾਂ ਜ਼ਿਕਰ ਕਰਦੇ ਹੁੰਦੇ ਹਾਂ, ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਹੈ ਦੋ ਨਹੀਂ ਤੇ ਠਾਉ, ਨਾ ਤਸਵੀਰ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਊਹਾ ਖੈਰ ਸਦਾ ਮੇਰੇ ਭਾਈ, ਦੋਮ ਨਾ ਸੇਮ ਪਾਸੋ ਆਈ। ਸੋ ਉਹ ਜਾਣੀ ਜੋ ਜਿਹਨੂੰ ਅਸੀਂ ਹਲੇਮੀ ਰਾਜ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ, ਹੁਣ ਹੋਆ ਹੁਕਮ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰਿਜਾਣ ਦਾ, ਸਭ ਸੁਖਾਲੀ ਉਠੀਆ, ਇਹ ਹੋਆ ਹਲੇਮੀ ਰਾਜ ਜੀ। ਸ੍ਰੀ ਯੂਨਾਈਟਿਡ ਨੇਸ਼ਨ ਦੇ ਨਵੇਂ ਚਾਰਟਰ ਦੇ ਵਿਚ ਸਾਰੇ ਧਰਮਾਂ ਨੂੰ ਥਾਂ ਦਿੱਤਾ ਗਿਆ ਕਿ ਮੁਸਲਮਾਨ ਵਿਦਵਾਨ ਨੇ ਆਪਣੀਆਂ ਇਹ ਚਾਰ ਸ਼ਬਦ ਵੱਖ ਵੱਖ ਥਾਂ ਤੋਂ ਇਹਨਾਂ ਦੇ ਹਿੱਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਦਿੱਤੇ ਸੀ। ਉਹਨਾਂ ਵਿਚੋਂ ਤਿੰਨ UN ਚਾਰਟਰ ਵਿਚ ਵੀ ਪ੍ਰਵਾਨ ਕੀਤੇ ਗਏ ਨੇ। ਉਹਨਾਂ ਵਿਚੋਂ ਇਕ ਭੰਡ ਜਮੀਆਂ ਭੰਡ ਨਵੀਆਂ ਵਾਲਾ ਤੇ ਇਕ ਆ ਹੋਆ ਹੁਕਮ ਮਿਹਰਬਾਨ ਦਾ। ਤੇ ਸ੍ਰੀ ਭਗਤ ਰਵਿਦਾਸ ਜੀ ਮਹਾਰਾਜ ਜੀ ਨੇ ਵੀ ਇਹੀ ਬੇਗਮਪੁਰਾ ਸ਼ਹਿਰ ਕੋ ਨਾਉ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿਚ ਇਕ ਹੀ ਵਿਚਾਰਧਾਰਾ ਹੈ ਕਿ ਆਪਸ ਦੀ ਕੰਟਰਾਡਿਕਸ਼ਨ, ਆਪਾ ਵਿਰੋਧੀ ਗੱਲਾਂ ਨਹੀਂ ਹਨ। ਇਸ ਲਈ ਜਿੱਥੇ ਕਿਤੇ ਭੁਲੇਖਾ ਵੀ ਪੈਣ ਦਾ ਚਿੰਨ ਹੋਇਆ ਉੱਥੇ ਗੁਰੂ ਸਾਹਿਬ ਨੇ ਤੋ ਉਹਦੀ ਵਿਆਖਿਆ ਵਾਸਤੇ ਵੀ ਹੋਰ ਬਾਣੀ ਨਾਲ ਉਚਾਰ ਕੇ ਦੇ ਦਿੱਤੀ, ਹੋਰ ਸ਼ਬਦ ਦੇ ਦਿੱਤਾ। ਸੋ ਇਸ ਲਈ ਬੜਾ ਇੱਕ ਛੋਟਾ ਜਿਹਾ ਸ਼ਬਦ ਮੇਰੇ ਸਾਹਮਣੇ ਹੈ
ਜੀ ਜੀ,
ਕਿਉਂਕਿ ਰਵਿਦਾਸ ਜੀ ਬਨਾਰਸ ਦੇ ਵਸਨੀਕ ਸਨ। ਹਾਂ, ਨਵੀਂ ਖੋਜ ਜਿਹੜੀ ਆਈ ਹੈ, ਵੈਸੇ ਜੇ ਤਰੀਕਾਂ ਤਰੂਕਾਂ ਵੇਖੀਏ ਤੇ ਭਗਤ ਕਬੀਰ ਜੀ ਤੇ ਭਗਤ ਰਵਿਦਾਸ ਜੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੋਏ ਨੇ, ਪਰ ਨਵੀਂ ਖੋਜ ਉਹਨਾਂ ਉਹਨਾਂ ਥਾਵਾਂ ਤੇ ਭਗਤਾਂ ਦੇ ਸਥਾਨਾਂ ਦੇ ਉੱਪਰ ਜਾ ਕੇ, ਗਿਆਨੀ ਗੁਰਦਿੱਤ ਸਿੰਘ ਜੀ ਨੇ ਇੱਕ ਖੋਜ ਕਰਕੇ ਕਿਤਾਬ ਲਿਖੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਤਿਹਾਸ, ਉਹਦਾ ਇੱਕ ਹਿੱਸਾ ਇੱਕ ਕਿਤਾਬ ਹੈ ਪੂਰੀ ਭਗਤ ਬਾਣੀ ਬਾਰੇ। ਉਹ ਕਹਿੰਦੇ ਨੇ ਭੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਇਹ ਭਗਤ ਰਾਮਾਨੰਦ ਜੀ ਵੀ ਉੱਥੇ ਸਨ, ਇੱਕ ਰਵਿਦਾਸ ਜੀ, ਕਬੀਰ ਜੀ ਆਦਿਕ ਭਗਤ ਸਾਰੇ ਰਾਮਾਨੰਦ ਜੀ ਦੇ ਚੇਲੇ ਸਨ। ਰਾਮਾਨੰਦ ਜੀ ਦਾ ਵੀ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਸੰਤ ਰਾਗ ਦੇ ਵਿਚ ਆਉਂਦਾ ਹੈ। ਤੇ ਗੁਰਦੇਵ ਸਿੰਘ ਜੀ ਦੇ ਅਨੁਸਾਰ ਇਹ ਸਾਰੇ ਸਰਗੁਣ ਸਰੂਪ ਦੇ ਵਿਸ਼ਨੂੰ ਦੇ ਭਗਤ ਸਨ, ਇਹ ਭਗਤ ਜਿਹੜੇ ਸਨ, ਪਰ ਗੁਰੂ ਨਾਨਕ ਸਾਹਿਬ ਦੇ ਨਾਲ ਸੰਗਤ ਹੋਣ ਦਾ ਸਦਕਾ ਇਹ ਫਿਰ ਨਿਰਗੁਣ ਸਰੂਪ ਦੇ ਭਗਤ ਬਣੇ, ਅਰਥਾਤ ਪਰਮਾਤਮਾ ਦੇ ਭਗਤ ਬਣੇ ਵਿਸ਼ਨੂੰ ਦੀ ਬਜਾਏ। ਸੋ ਉਹਨਾਂ ਨੇ ਇਹ ਖੋਜ ਕਰਕੇ ਦੱਸੀ ਹੈ। ਤੇ ਇਹ ਜਿਹੜਾ ਰਾਮਾਨੰਦ ਨੇ, ਜਿਹੜਾ ਰਾਮਾਨੰਦ ਸਵਾਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੈ ਕੋਟ ਕਰਮ ਜੋ ਸ਼ਬਦ ਹੈ, ਗਿਆਨੀ ਗੁਰਦੇਵ ਸਿੰਘ ਅਨੁਸਾਰ ਗੁਰੂ ਨਾਨਕ ਸਾਹਿਬ ਦੀ ਸੰਗਤ ਹੋਣ ਤੋਂ ਬਾਅਦ ਰਾਮਾਨੰਦ ਜੀ ਨੇ ਉਚਾਰਨ ਕੀਤਾ ਹੈ। ਸੋ ਇਸ ਲਈ ਭਗਤ ਸ੍ਰੀ ਰਵਿਦਾਸ ਜੀ ਮਹਾਰਾਜ ਉਹਨਾਂ ਦਾ ਉਸ ਵੇਲੇ ਇੱਕ ਬੜਾ ਇਨਕਲਾਬੀ ਤੇ ਬਗਾਵਤੀ ਕਦਮ ਸੀ ਕਿ ਉਹਨਾਂ ਨੇ ਸਦੀਆਂ ਤੋਂ ਚੱਲ ਆ ਰਹੀ ਪਰੰਪਰਾ ਦੇ ਉਲਟ ਭਗਤੀ ਕੀਤੀ, ਔਰ ਬਹੁਤ ਸਾਰੀਆਂ ਉਹਨਾਂ ਦੀਆਂ ਜੀਵਨ ਦੀਆਂ ਸਾਖੀਆਂ ਨੇ। ਆਪਾਂ ਇੱਕ ਸ਼ਬਦ ਦਾ ਉਹਨਾਂ ਦਾ ਜ਼ਿਕਰ ਕਰ, ਸ਼ਬਦ ਦੀ ਭੂਮਿਕਾ ਇਉਂ ਆਪਾਂ ਬਿਆਨ ਕਰ ਲਵਾਂਗੇ ਕਿ ਰਵਿਦਾਸ ਜੀ ਬਨਾਰਸ ਦੇ ਵਸਨੀਕ ਸਨ। ਇਹ ਸ਼ਹਿਰ ਵਿਦਵਾਨ ਬ੍ਰਾਹਮਣਾਂ ਦਾ ਬੜਾ ਭਾਰੀ ਕੇਂਦਰ ਸਦੀਆਂ ਸਦੀਆਂ ਤੋਂ ਚੱਲਿਆ ਆ ਰਿਹਾ। ਬ੍ਰਾਹਮਣਾਂ ਦੀ ਅਗਵਾਈ ਵਿਚ ਇੱਥੇ ਮੂਰਤੀ ਪੂਜਾ ਦਾ ਜ਼ੋਰ ਹੋਣਾ ਵੀ ਕੁਦਰਤੀ ਗੱਲ ਸੀ। ਇਕ ਪਾਸੇ ਉੱਚੀ ਕੁਲ ਦੇ ਵਿਦਵਾਨ ਲੋਕ ਮੰਦਰਾਂ ਵਿਚ ਜਾ ਜਾ ਕੇ ਮੂਰਤੀਆਂ ਪੂਜਣ, ਦੂਜੇ ਪਾਸੇ ਇੱਕ ਬੜੀ ਸੋ ਕਾਲਡ ਨੀਵੀਂ ਜਾਤ ਦਾ ਕੰਗਾਲ ਤੇ ਗਰੀਬ ਭਗਤ ਰਵਿਦਾਸ ਜੀ ਇੱਕ ਪਰਮਾਤਮਾ ਦੇ ਸਿਮਰਨ ਦਾ ਹੁਕਾ ਦੇਵੇ, ਇੱਕ ਬੜੀ ਅਜੀਬ ਜੀ ਖੇਡ ਬਨਾਰਸ ਵਿਚ ਹੋ ਰਹੀ ਸੀ। ਬ੍ਰਾਹਮਣਾਂ ਦਾ ਚਮਾਰ ਰਵਿਦਾਸ ਜੀ ਨੂੰ ਉਸ ਦੀ ਨੀਵੀਂ ਜਾਤ ਦਾ ਚੇਤਾ ਕਰਾ ਕਰਾ ਕੇ ਉਸ ਨੂੰ ਮਖੌਲ ਕਰਨਾ ਵੀ ਇੱਕ ਸੁਭਾਵਿਕ ਜੀ ਗੱਲ ਸੀ। ਅਜਿਹੀ ਦਸ਼ਾ ਹਰ ਥਾਂ ਰੋਜ਼ਾਨਾ ਜੀਵਨ ਵਿਚ ਵੇਖੀ ਜਾ ਰਹੀ ਹੈ। ਇਹ ਜੋ ਮੈਂ ਬੋਲ ਰਿਹਾ ਸ਼ਬਦ, ਇਹ ਗੁਰੂ ਗ੍ਰੰਥ ਸਾਹਿਬ ਦਾ ਤਰਜਮਾ ਆਪਣਾ ਟੀਕਾ ਕਰਨ ਵਾਲੇ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਲਿਖਿਆ ਟੀਕੇ ਦੇ ਵਿਚ। ਇਹ ਸ਼ਬਦ ਜਿਹਦਾ ਆਪਾਂ ਹੁਣ ਜ਼ਿਕਰ ਕਰਾਂਗੇ, ਸ਼ਬਦ ਰਵਿਦਾਸ ਜੀ ਦੇ ਲੋਕਾਂ ਦੇ ਇਸ ਮਖੌਲ ਦਾ ਉੱਤਰ ਦਿੰਦੇ ਹਨ ਤੇ ਕਹਿੰਦੇ ਹਨ ਕਿ ਮੈਂ ਤਾਂ ਭਲਾ ਜਾਤ ਦਾ ਹੀ ਚਮਾਰ ਹਾਂ, ਲੋਕ ਉੱਚੀਆਂ ਕੁਲਾਂ ਦੇ ਹੋ ਕੇ ਵੀ ਚਮਾਰ ਬਣੇ ਪਏ ਨੇ। ਇਹ ਜਿਸਮ ਮਾਨੋ ਇੱਕ ਜੁੱਤੀ ਹੈ, ਗਰੀਬ ਮਨੁੱਖ ਮੁੜ ਮੁੜ ਆਪਣੀ ਜੁੱਤੀ ਢਾਉਂਦਾ ਹੈ ਕਿ ਬਹੁਤਾ ਚਿਰ ਕੰਮ ਦੇ ਜਾਏ। ਇਸੇ ਤਰ੍ਹਾਂ ਮਾਇਆ ਦੇ ਮੋਹ ਚ ਫਸੇ ਹੋਏ ਬੰਦੇ, ਚਾਹੇ ਉਸ ਉੱਚੀ ਕੁਲ ਦੇ ਵੀ ਹਨ, ਇਸ ਸਰੀਰ ਨੂੰ ਗਾਂਢੇ ਲਾਉਣ ਲਈ ਦਿਨ ਰਾਤ ਇਸੇ ਦੀ ਪਾਲਣਾ ਜੁੱਟੇ ਰਹਿੰਦੇ ਨੇ ਤੇ ਪ੍ਰਭੂ ਨੂੰ ਵਿਸਾਰ ਕੇ ਖੁਆਰ ਹੁੰਦੇ ਨੇ। ਜਿਵੇਂ ਚਮਿਆਰ ਜੁੱਤੀ ਗੰਢਦਾ ਹੈ, ਤਿਵੇਂ ਮਾਇਆ ਗ੍ਰਸਿਆ ਜੀਵ ਸਰੀਰ ਨੂੰ ਸਦਾ ਚੰਗੀਆਂ ਖੁਰਾਕਾਂ, ਚੰਗੀਆਂ ਪੁਸ਼ਾਕਾਂ, ਦਵਾਈਆਂ, ਮਜੂਨ ਆਦਿਕ ਦੇ ਗਾਂਢੇ ਤਰੋਪੇ ਲਾਉਂਦਾ ਰਹਿੰਦਾ ਹੈ ਤਾਂ ਕਿ ਮੇਰਾ ਸਰੀਰ ਲੰਮਾ ਸਮਾਂ ਚੱਲ ਜਾਵੇ। ਸੋ ਸਾਰਾ ਜਗਤ ਹੀ ਚਮਾਰ ਬਣਿਆ ਪਿਆ, ਪਰ ਰਵਿਦਾਸ ਜੀ ਆਖਦੇ ਨੇ ਮੈਂ ਮੋਹ ਮੁਕਾ ਕੇ ਸਰੀਰ ਨੂੰ ਗਾਂਢੇ ਤੋਪੇ ਲਾਉਣੇ ਛੱਡ ਬੈਠਾ। ਮੈਂ ਤੇ ਲੋਕਾਂ ਵਾਂਗ ਦਿਨ ਰਾਤ ਸਰੀਰ ਦੇ ਆਹਰ ਵਿਚ ਹੀ ਰਹਿੰਦਾ। ਮੈਂ ਪ੍ਰਭੂ ਦਾ ਨਾਮ ਸਿਮਰਨਾ ਆਪਣਾ ਮੁੱਖ ਧਰਮ ਬਣਾਇਆ, ਤਾਹੀਏ ਮੈਨੂੰ ਕਿਸੇ ਜਮ ਆਦਿਕ ਦਾ ਡਰ ਨਹੀਂ ਰਿਹਾ। ਮੈਂ ਗਰੀਬ ਚਮਿਆਰ ਸਰੀਰ ਰੂਪੀ ਜੁੱਤੀ ਨੂੰ ਗੰਢਣਾ ਨਹੀਂ ਜਾਣਦਾ, ਪਰ ਜਗਤ ਦੇ ਜੀਵ ਆਪੋ ਆਪਣੇ ਸਰੀਰ ਰੂਪ ਜੁੱਤੀਆਂ ਗੰਢ ਰਹੇ ਹਨ। ਸ਼ਬਦ ਹੈ ਜੀ, ਚਮਰਟਾ ਗਾਂਠ ਨਾ ਜਨਈ, ਲੋਕ ਗਠਾਵੇ ਪਨ ਹੀ ਰਹਾਓ, ਆਰ ਨਹੀਂ ਜੇ ਤੋਪੋ, ਨਹੀਂ ਰਾਂਬੀ ਠਾਓ ਰੋਪੋ, ਲੋਕ ਗੰਠ ਗੰਠ ਖਰਾ ਬਿਗੂਚਾ, ਹੋਂ ਬਿਨਗਾਂਠੇ ਜਾਏ ਪਹੁੰਚਾ, ਰਵਿਦਾਸ ਜਪੈ ਰਾਮ ਨਾਮਾ, ਮੋਹਿ ਜਮ ਸਿਉ ਨਾਹੀ ਕਾਮਾ। ਅਰਥਾਤ ਮੈਂ ਗਰੀਬ ਚਮਿਆਰ ਸਰੀਰ ਨੂੰ ਗੰਢਣਾ ਨਹੀਂ ਜਾਣਦਾ, ਮੈਂ ਜਗਤ ਦੇ ਜੀਵ ਆਪੋ ਆਪਣੇ ਸਰੀਰ ਰੂਪੀ ਜੁੱਤੀ ਗੰਢਾ ਰਹੇ ਨੇ, ਭਾਵ ਦੋਨ ਰਾਤ ਦਿਨ ਰਾਤ ਇਸੇ ਦੀ ਪਾਲਣਾ ਵਿਚ ਲੱਗ ਰਹੇ ਨੇ। ਮੇਰੇ ਪਾਸ ਆਰ ਨਹੀਂ ਕਿ ਮੈਂ ਜੁੱਤੀ ਨੂੰ ਤਰੋਪੇ ਲਾਵਾਂ, ਭਾਵ ਕਿ ਮੇਰੇ ਅੰਦਰ ਮੋਹ ਦੀ ਖਿੱਚ ਨਹੀਂ ਕਿ ਮੇਰੀ ਸੁਰਤ ਸਦਾ ਸਰੀਰ ਵਿਚ ਟਿਕੀ ਰਹੇ। ਮੇਰੇ ਪਾਸ ਰੰਬੀ ਨਹੀਂ ਕਿ ਮੈਂ ਜੁੱਤੀਆਂ ਨੂੰ ਗਾਂਢੇ ਲਾਵਾਂ, ਭਾਵ ਮੇਰੇ ਅੰਦਰ ਲੋਭ ਨਹੀਂ ਕਿ ਚੰਗੇ ਚੰਗੇ ਖਾਣੇ ਦਵਾਈਆਂ ਲਿਆ ਕੇ ਮੈਂ ਸਰੀਰ ਨੂੰ ਪਾਲਦਾ ਰਵਾਂ। ਜਗਤ ਗੰਢ ਗੰਢ ਕੇ ਬਹੁਤ ਸੁਆਖਵਾਰ ਹੋ ਰਿਹਾ ਹੈ, ਭਾਵ ਜਗਤ ਦੇ ਜੀਵ ਆਪੋ ਆਪਣੇ ਸਰੀਰ ਨੂੰ ਦਿਨ ਰਾਤ ਪਾਲਣ ਪੋਸਣ ਦੇ ਆਰੇ ਲੱਗ ਕੇ ਦੁਖੀ ਹੋ ਰਹੇ ਨੇ। ਮੈਂ ਗੰਢਣ ਦਾ ਕੰਮ ਛੱਡ ਕੇ, ਭਾਵ ਆਪਣੇ ਸਰੀਰ ਦੇ ਨਿੱਤ ਆਰੇ ਲੱਗੇ ਰਹਿਣ ਨੂੰ ਛੱਡ ਕੇ ਪ੍ਰਭੂ ਚਰਨਾਂ ਵਿਚ ਜਾ ਪੜਿਆ। ਰਵਿਦਾਸ ਹੁਣ ਪਰਮਾਤਮਾ ਦਾ ਨਾਮ ਸਿਮਰਦਾ ਹੈ ਤੇ ਸਰੀਰ ਦਾ ਮੋਹ ਛੱਡ ਬੈਠਾ, ਇਸ ਵਾਸਤੇ ਮੈਨੂੰ ਰਵਿਦਾਸ ਨੂੰ ਜਮਾ ਨਾਲ ਕੋਈ ਵਾਸਤਾ ਨਹੀਂ ਰਹਿ ਗਿਆ। ਸ਼ਬਦ ਦਾ ਭਾਵ ਇਹ ਹੀ ਹੈ ਸਮੁੱਚੇ ਤੌਰ ਤੇ ਕਿ ਭਗਤ ਜੀ ਕਹਿੰਦੇ ਨੇ ਕਿ ਮੈਂ ਸਰੀਰ ਦਾ ਮੋਹ ਛੱਡ ਦਿੱਤਾ, ਇਸ ਨੂੰ ਦਵਾਈਆਂ ਖੁਰਾਕਾਂ ਇਲਾਜਾਂ ਦੇ ਰੂਪੀ ਤੋਪੇ ਲਾ ਲਾ ਕੇ ਗਾਂਢਾ ਸਾਂਢਾ ਕਰਕੇ ਮੈਂ ਇਸ ਦੀ ਉਮਰ ਨਹੀਂ ਵਧਾ ਰਿਹਾ। ਇਸ ਦੇ ਉਲਟ ਸੰਸਾਰ ਦੇ ਲੋਕ ਜਿਹੜੇ ਮੈਨੂੰ ਚਮਾਰ ਸਮਝ ਕੇ ਮੇਰੇ ਨਾਲ ਨਫ਼ਰਤ ਕਰਦੇ ਨੇ, ਨੀਵਾਂ ਸਮਝਦੇ ਨੇ, ਉਹ ਆਪਣੇ ਸਰੀਰ ਰੂਪੀ ਜੁੱਤੀ ਨੂੰ ਨਿੱਤ ਦਵਾਈਆਂ ਖੁਰਾਕਾਂ ਪਾਲਣਾ ਪੋਸਣਾ ਦੇ ਨਾਲ ਇਹਨਾਂ ਨੂੰ ਗਾਂਢੇ ਲਾ ਰਹੇ ਨੇ, ਪਰ ਮੈਂ ਇਹ ਗਾਂਢੇ ਗੁੰਢੇ ਲਾਉਣੇ ਸਭ ਕੁਝ ਛੱਡ ਕੇ ਇੱਕੋ ਹੀ ਪਰਮਾਤਮਾ ਦਾ ਨਾਮ ਲੈ ਰਿਹਾ ਔਰ ਪਰਮਾਤਮਾ ਦੇ ਆਸਰੇ ਚੱਲ ਰਿਹਾ। ਮੇਰੇ ਨਾਲ ਜਮਾਂ ਦਾ ਡਰ, ਮੌਤ ਦੇ ਭੈ ਦੀ ਕੋਈ ਬਾਤ ਮੇਰੇ ਨਾਲ ਸੰਬੰਧਿਤ ਨਹੀਂ, ਅਰਥਾਤ ਮੈਂ ਨਿਰਭਉ ਹੋ ਗਿਆ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਤੇ ਗੁਰੂ ਨਾਨਕ ਸਾਹਿਬ, ਕਿਉਂਕਿ ਸਾਰੇ ਮਹਾਂਪੁਰਸ਼ਾਂ ਦਾ ਇੱਕੋ ਹੀ ਉਪਦੇਸ਼ ਹੈ ਕਿ ਪਰਮਾਤਮਾ ਦੀ ਇੱਕ ਸਿਫਤ ਜਿਹੜੀ ਹੈ ਉਹ ਨਿਰਭਉ ਵੀ ਹੈ, ਉਸ ਨੂੰ ਕਿਸੇ ਦਾ ਡਰ ਨਹੀਂ, ਤੇ ਜਿਹੜਾ ਵੀ ਉਸ ਦਾ ਸਿਮਰਨ ਕਰਦਾ ਹੈ, ਉਸ ਦੇ ਵਿੱਚ ਵਿਸ਼ਵਾਸ ਰੱਖਦਾ ਹੈ, ਉਸ ਦੀ ਭਗਤੀ ਕਰਦਾ ਹੈ, ਉਹ ਵੀ ਦੁਨਿਆਵੀ ਸੰਸਾਰਕ ਤੇ ਅਗਲੇ ਸੰਸਾਰਕ ਅਗਲੀ ਦੁਨੀਆਂ ਦੇ ਕਿਸੇ ਵੀ ਪ੍ਰਕਾਰ ਦੇ ਡਰ ਤੋਂ ਉਹ ਨਿਰਭੈ ਹੋ ਜਾਂਦਾ ਹੈ, ਉਹ ਨਿਡਰ ਹੋ ਜਾਂਦਾ ਹੈ। ਭਗਤ ਜੀ ਦਾ ਇਹ ਉਪਦੇਸ਼ ਹੈ ਛੋਟੇ ਜਿਹੇ ਸ਼ਬਦ ਦੇ ਰਾਹੀਂ।
ਜੀ ਗਿਆਨੀ ਜੀ, ਬਹੁਤ ਸੁੰਦਰ ਤੁਸੀਂ ਵਿਖਿਆਨ ਕੀਤਾ, ਸ਼ਬਦ ਦੀ ਸਾਂਝ ਪਾਈ ਆ। ਗੱਲ ਆਪਾਂ ਚੱਲਦੀ ਆਪਾਂ 5 ਮਿੰਟ ਹੋਰ ਵੀ ਇਸ ਤੇ ਗੱਲ ਕਰਾਂਗੇ। ਬਹੁਤ ਸਾਰੇ ਸਾਡੇ ਨਾਲ ਸਰੋਤੇ ਵੀ ਜੁੜ ਰਹੇ ਨੇ, ਮੇਜਰ ਸਿੰਘ ਹੁਣੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਦਲਜੀਤ ਸਿੰਘ ਭਾਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਮਨਦੀਪ ਸਿੰਘ ਵੀ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਈਮੇਲ ਦੇ ਜ਼ਰੀਏ ਸੁਰਜੀਤ ਧਾਲੀਵਾਲ ਵੀ ਇੰਡੀਆ ਤੋਂ ਆਏ ਨੇ, ਯੈਸ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਤੇ ਗਿਆਨੀ ਜੀ, ਦੇਖੋ ਜਿਹੜਾ ਨਾ ਅਧਿਆਤਮ ਦੁਨੀਆਂ ਦੇ ਵਿਚ ਜਾਂ ਧਾਰਮਿਕ ਦੁਨੀਆਂ ਦੇ ਵਿਚ ਇੱਕ ਸਮਾਜ ਦੀ ਸਿਰਜਣਾ ਦੀ ਕਲਪਨਾ ਕਰਦੇ ਨੇ ਅਧਿਆਤਮੀ ਬੰਦੇ ਜਾਂ ਜਿਹੜੇ ਭਗਤ ਨੇ, ਪੈਗੰਬਰ ਨੇ। ਸ਼ਾਇਦ ਕ੍ਰਿਸਚੈਨਿਟੀ ਦੇ ਵਿਚ ਤੁਸੀਂ ਨੋਟ ਕੀਤਾ ਹੋਣਾ ਕਿ ਜਿਹੋਵਾ ਵਿਟਨੈਸ ਵਾਲੇ ਜਿਹੜੇ ਹੈਗੇ ਨੇ, ਉਹ ਕਹਿੰਦੇ ਨੇ ਕਿ ਇੱਕ ਦੁਨੀਆਂ ਹੋਣੀ ਚਾਹੀਦੀ ਜਿੱਥੇ ਸ਼ੇਰ ਤੇ ਬੱਕਰੀ ਇਕੱਠੇ ਪਾਣੀ ਪੀਣ, ਹਨਾ, ਸਾਰੀ ਦੁਨੀਆਂ ਹਰਿਆਲੀ ਹੋਵੇ, ਕੋਈ ਭੁੱਖਾ ਨਾ ਹੋਵੇ, ਉਹ ਇੱਦਾਂ ਦੀ ਕਲਪਨਾ ਕਰਦੇ ਨੇ। ਉਹਨੂੰ ਬਣਾਉਣ ਦੇ ਲਈ ਉਹ ਯਤਨਸ਼ੀਲ ਨੇ, ਉਹ ਆਪਣਾ ਪ੍ਰਚਾਰ ਵੀ ਕਰ ਰਹੇ, ਜਿੱਦਾਂ ਵੀ ਕਰ ਰਹੇ ਨੇ, ਹਨਾ। ਇਸੇ ਤਰ੍ਹਾਂ ਹਿੰਦੂ ਜਗਤ ਦੇ ਵਿਚ ਰਾਮ ਰਾਜ ਦੀ ਕਲਪਨਾ ਕੀਤੀ ਜਾਂਦੀ ਹੈ, ਜਿਸ ਤਰ੍ਹਾਂ ਦਾ ਰਾਮ ਦਾ ਰਾਜ ਸੀਗਾ ਉਸ ਤਰ੍ਹਾਂ ਦਾ ਹੋਣਾ ਚਾਹੀਦਾ। ਗੁਰਬਾਣੀ ਦੇ ਵਿਚ ਸਾਡੇ ਗੁਰੂ ਸਾਹਿਬ ਨੇ ਕਿਹਾ ਕਿ ਹਲੀਮੀ ਰਾਜ ਹੋਣਾ ਚਾਹੀਦਾ, ਰਾਮ ਰਾਜ, ਰਾਮ ਮਤਲਬ ਰਾਮ ਚੰਦਰ ਦਾ ਰਾਜ, ਮੇਰੇ ਹਲੀਮੀ ਰਾਜ ਤੇ ਮਤਲਬ ਸਹਿਜ ਅਵਸਥਾ ਵਾਲਾ ਰਾਜ ਹੋਣਾ ਚਾਹੀਦਾ। ਇਸੇ ਤਰ੍ਹਾਂ ਭਗਤ ਰਵਿਦਾਸ ਜੀ ਨੇ ਬਹੁਤ ਵੱਡਾ ਸੰਕਲਪ, ਬਹੁਤ ਵੱਡਾ ਨਾ ਇੱਕ ਮਤਲਬ ਬੇਗਮਪਰੇ ਦਾ ਸੰਕਲਪ ਦਿੱਤਾ ਹੈ ਕਿ ਬੇਗਮਪਰਾ ਸ਼ਹਿਰ ਦਾ ਨਾਮ ਹੋਣਾ ਚਾਹੀਦਾ ਜਿੱਥੇ ਉਹ ਵਸ ਰਹੇ। ਪਰ ਇਸ ਤੋਂ ਪਹਿਲੀ ਪੰਕਤੀ ਵਿਚ ਨਾ ਉਹ ਸਪਸ਼ਟ ਕਰ ਦਿੰਦੇ ਨੇ ਕਿ ਬੇਗ ਕੀ ਹੈ, ਮਤਲਬ ਉਹ ਕਹਿੰਦੇ ਨੇ ਕਿ ਕਹਿੰਦੇ ਕਹੋ ਰਵਿਦਾਸ ਪਰੋ ਤੇਰੀ ਸਾਭਾ, ਬੇਗ ਮਿਲੋ ਜਮ ਕਰ। ਬੇਗ ਦਾ ਮਤਲਬ ਸੇਵਕ ਹੁੰਦਾ, ਜਾਂ ਕਹਿ ਲੋ ਕਿ ਰਾਜੇ ਦੀ ਜਿਹੜੀ ਬੇਗਮ ਹੈ ਉਹਦੀ ਬੇਗਮ ਹੁੰਦੀ ਹੈ ਨਾ, ਮਤਲਬ ਆਪਣੇ ਆਪ ਨੂੰ ਉਹਨਾਂ ਨੇ ਇਸਤਰੀ ਰੂਪੀ ਪੇਸ਼ ਕੀਤਾ ਵੀ ਮੈਂ ਬੇਗਮ ਹੈ ਤੇ ਮੇਰਾ ਮਾਹੀ ਜਿਹੜਾ ਉਹ ਰਾਜਾ ਹੈ, ਹਨਾ। ਤੇ ਜਿੱਥੇ ਮੈਂ ਰਹਿ ਰਿਹਾ
ਉਹਨੂੰ ਮੈਂ ਬੇਗ ਦਾ ਹੋਰ ਹੀ ਅਰਥ ਸਮਝਦਾ ਰਿਹਾ, ਮੈਂ ਬੇਗ ਸਮਝਦਾ ਜਲਦੀ
ਨਹੀਂ ਉਹ ਪਹਿਲੀ ਲਾਈਨ ਦੇ ਵਿਚ ਸਪਸ਼ਟ ਕਰ ਦਿੰਦੇ ਕਿ ਬੇਗ ਮਿਲੋ, ਮੈਂ ਬੇਗਮ ਹੈ ਤੇ ਮੈਨੂੰ ਮਿਲੋ ਜਨ ਨੂੰ, ਹਨਾ ਮਤਲਬ ਕਰ ਵਿਲੰਬ, ਬਿਨਾ ਬਿਨਾ ਵਿਲੰਬਤ ਤੋਂ ਮੈਨੂੰ ਮਿਲੋ,
ਬਿਨਾ ਦੇਰ ਤੋਂ,
ਹਾਂ ਬਿਨਾ ਦੇਰ ਤੋਂ ਮਿਲੋ, ਤੇ ਉਹ ਜਿੱਥੇ ਮੈਂ ਆਪਾਂ ਮਿਲਾਂਗੇ ਉਹ ਸ਼ਹਿਰ ਦਾ ਨਾਮ ਬੇਗਮਪੁਰਾ, ਉਸ ਸ਼ਹਿਰ ਕਾ ਨਾਮ, ਠੀਕ ਹੈ, ਮੈਂ ਬੇਗਮ ਹੋਵਾਂਗਾ ਤੇ ਤੁਸੀਂ ਮੇਰੇ ਪਤੀ ਹੋਵੋਗੇ ਤੇ ਉਹ ਸ਼ਹਿਰ ਦਾ ਨਾਮ ਬੇਗਮ ਹੋਗਾ, ਮਤਲਬ ਉਹ ਸੰਕਲਪ, ਮਤਲਬ ਇੱਕ ਨਾ ਕਲਪਨਾ ਕਰ ਰਹੇ ਨੇ, ਔਰ ਕਹਿੰਦੇ ਉਸ ਸ਼ਹਿਰ ਦੇ ਵਿਚ ਕੀ ਹੋਏਗਾ, ਉੱਥੇ ਦੁੱਖ ਅੰਦੋਹ ਨਹੀਂ ਤਹਿ ਠਾਓ, ਉਸ ਥਾਂ ਦੇ ਉੱਤੇ ਨਾ ਕੋਈ ਅੰਦੇਸ਼ਾ ਹੋਏਗਾ, ਨਾ ਕੋਈ ਦੁੱਖ ਹੋਏਗਾ, ਨਾ ਕੋਈ ਚਿੰਤਾ ਹੋਏਗੀ, ਨਾ ਤਸਵੀਜ਼ ਖਰਾਜ ਨਾ ਮਾਲ, ਹੁਣ ਨਾ ਉੱਥੇ ਕਹਿੰਦੇ ਕੋਈ ਘਬਰਾਹਟ ਹੋਊਗੀ, ਨਾ ਕੋਈ ਜਾਇਦਾਦ ਹੋਊਗੀ, ਨਾ ਉੱਥੇ ਕੋਈ ਟ੍ਰੇਡ ਚੱਲ ਰਿਹਾ ਹੋਊਗਾ, ਨਾ ਇਹ ਜਾਇਦਾਦਾਂ ਹੋਊਗੀਆਂ, ਨਾ ਇਹ ਉਹਨਾਂ ਦੇ ਟੈਕਸ ਲੱਗ ਰਹੇ ਹੋਊਗੇ, ਖੌਫ ਨਾ ਖਤਾ ਨਾ ਤਰਸ ਜਵਾਲ, ਨਾ ਉੱਥੇ ਕਹਿੰਦੇ ਕੋਈ ਪਾਪ ਹੋਊਗਾ, ਨਾ ਕੋਈ ਖੌਫ ਹੋਊਗਾ। ਹੁਣ ਇਸ ਦੇ ਉਲਟ ਅਸੀਂ ਕੀ ਕਰ ਰਹੇ ਹਾਂ, ਅਸੀਂ ਜਿਹੜੇ ਬੇਗਮਪੁਰਾ ਦੀ ਜਿਹੜੀ ਕਲਪਨਾ ਕਰ ਰਹੇ ਹਾਂ, ਅਸੀਂ ਉਹਦੇ ਵਿਚ ਕਰ ਰਹੇ ਹਾਂ ਸਾਨੂੰ ਮਤਲਬ ਸਾਡਾ ਰਾਜ ਹੋਊਗਾ, ਅਸੀਂ ਉਹਦੇ ਰਾਜੇ ਹੋਵਾਂਗੇ, ਹਨਾ, ਤੇ ਸਾਨੂੰ ਆਹ ਵੀ ਹੋਊਗਾ, ਸਾਨੂੰ ਉਹ ਵੀ ਹੋਊਗਾ। ਹਾਲਾਂਕਿ ਜਿਹੜਾ ਭਗਤ ਰਵਿਦਾਸ, ਅਸੀਂ ਜਿਹੜਾ ਬੇਗਮਪੁਰੇ ਦੀ ਕਲਪਨਾ ਕਰਦੇ ਹਾਂ ਜਾਂ ਹਲੀਮੀ ਰਾਜ ਦੀ ਕਲਪਨਾ ਕਰਦੇ ਹਾਂ, ਅਸੀਂ ਕਹਿੰਦੇ ਸਾਡੇ ਆਪਣੀਆਂ ਫੌਜਾਂ ਹੋਊਗੀਆਂ, ਸਾਡੇ ਆਪਣੇ ਰਾਜ ਹੋਊਗੇ, ਸਾਡਾ ਆਪਣਾ ਕਾਨੂੰਨ ਹੋਊਗਾ, ਪਰ ਜਿਹੜਾ ਸਾਨੂੰ ਉਹ ਦੇ ਰਹੇ ਨੇ ਕੋਨਸੈਪਟ, ਸਾਡੇ ਗੁਰੂ ਸਾਹਿਬ ਦੇ ਰਹੇ ਨੇ ਭਗਤ ਰਵਿਦਾਸ ਜੀ ਦੇ, ਉਹ ਮਨਫੀ ਕਰ ਰਹੇ ਨੇ, ਕਹਿੰਦੇ ਇਹ ਚੀਜ਼ਾਂ ਨਹੀਂ ਹੋਣਗੀਆਂ ਉੱਥੇ, ਅਸੀਂ ਉਹਦੇ ਉਲਟ ਜਾ ਕੇ ਕਹਿਣਗੇ ਇਹ ਚੀਜ਼ਾਂ ਸਾਨੂੰ ਚਾਹੀਦੀਆਂ ਆ, ਅਸੀਂ ਤਾਂ ਰਾਜ ਲੈਣਾ, ਅਸੀਂ ਤਾਂ ਬੇਗਮਪੁਰਾ ਬਿਠਾਉਣਾ, ਤਾਂ ਆਪਣਾ ਰਾਜ ਹੋਣਾ, ਸਾਨੂੰ ਇਹ ਚੀਜ਼ਾਂ ਚਾਹੀਦੀਆਂ ਹੈ। ਪਰ ਇਹ
ਗੱਲ ਆਪਣੀ ਜਿੱਥੋਂ ਜਿੱਥੋਂ ਤੱਕ ਕਿਸੇ ਦੀ ਸੋਚ ਹੁੰਦੀ ਹੈ, ਤੇ ਰੱਬ ਰਾਮ ਰਾਜ ਨੂੰ ਵੀ, ਮੈਂ ਤੇ ਰਾਮ ਜਿਹੜਾ ਗੁਰਮਤ ਦੇ ਵਿੱਚ ਰਾਮ ਜ਼ਿਕਰ ਆਇਆ, ਉਹ ਰੱਬ ਬਾਰੇ ਆਇਆ,
ਤੇ
ਜਿੱਥੇ ਜਿੱਥੇ ਰੱਬ ਦਾ ਰਾਜ ਹੋਵੇ ਤੇ ਉੱਥੇ ਤਾਂ ਇਹਦਾ ਕੁਝ ਇਹਨਾਂ ਚੀਜ਼ਾਂ ਦੀ ਲੋੜ ਹੀ ਨਹੀਂ ਰਹਿੰਦੀ,
ਜਿਹੜਾ
ਸਿੰਬੋਲਿਕ।
ਉਹ ਤੋਂ ਬਾਅਦ ਇਸੇ ਸ਼ਬਦ ਚ ਕਹਿ ਰਹੇ ਨੇ ਇਹ ਜਾਂ ਚੀਜ਼ਾਂ ਨਹੀਂ ਹੋਣਗੀਆਂ ਸਾਰੀਆਂ, ਜਿਹੜਾ ਦੁਨੀਆਂ ਨੂੰ ਕਸ਼ਟ ਦੇ ਰਹੀਆਂ ਨੇ ਇਹ ਚੀਜ਼ਾਂ ਉੱਥੇ ਨਹੀਂ ਹੋਣਗੀਆਂ। ਕਹਿੰਦੇ ਅਬ ਮੋਹੇ ਖੂਹ ਵਤਨ ਗਹਿ ਪਾਈ, ਹਾਂ ਕਹਿੰਦੇ ਹੁਣ ਇਹੋ ਜਿਹੀ ਜਗ੍ਹਾ ਜਿੱਥੇ ਇਹ ਚੀਜ਼ਾਂ ਨਹੀਂ ਹੋਣਗੀਆਂ, ਹੁਣ ਉਹ ਖੂਬ ਜਗ੍ਹਾ ਮੈਂ ਪਾਈ ਆ, ਵਤਨ ਗਹਿ ਪਾਈ, ਉਹਾਂ ਖੈਰ ਸਦਾ ਮੇਰੇ ਪਾਈ, ਉੱਥੇ ਹੀ ਸਾਰਿਆਂ ਦੀ ਖੈਰ ਹੋ ਸਕਦੀ ਆ। ਇਹ ਚੀਜ਼ਾਂ ਲੈਣ ਵਾਲੀ ਦੁਨੀਆਂ ਤਾਂ ਪਹਿਲਾਂ ਹੀ ਆ, ਰਾਜ ਤਾਂ ਪਹਿਲਾਂ ਹੀ ਚੱਲ ਰਹੇ ਨੇ, ਸੋ ਇਸ ਕਰਕੇ ਨਾ ਜਿਹੜੇ ਸਾਡੇ ਜਿਹੜੇ ਮਾਡਰਨ ਵਿਆਖਿਆਕਾਰ ਨੇ ਜਾਂ ਅਸੀਂ ਭਗਤ ਰਵਿਦਾਸ ਜੀ ਨੂੰ ਹਾਈਜੈਕ ਕਰਕੇ ਉਹਨਾਂ ਦੇ ਨਾਂ ਦਾ ਬੇਗਮਪੁਰਾ ਵਸਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਔਰ ਉੱਥੇ ਹਰ ਉਹ ਚੀਜ਼ਾਂ ਆਪਾਂ ਪਾ ਰਹੇ ਹਾਂ ਜਿੱਥੋਂ ਭਗਤ ਰਵਿਦਾਸ ਜੀ ਕਹਿ ਰਹੇ ਨੇ ਇਹ ਚੀਜ਼ਾਂ ਨਹੀਂ ਚਾਹੀਦੀਆਂ ਉੱਥੇ ਸਾਨੂੰ,
ਹਨਾ। ਪਰ ਦੁਨੀਆਂ ਦੇ ਵਿੱਚ ਰਹਿਣ ਲਈ ਤੇ ਸਭ ਕੁਝ ਚਾਹੀਦਾ ਹੈ ਨਾ, ਤੇ ਜੇ ਹੁਣ ਸਦੀਆਂ ਤੋਂ ਜਿਹੜੇ ਲੋਕ ਲਤਾੜੇ ਆ ਰਹੇ ਨੇ ਹਕੂਮਤੀ ਸ਼ਕਤੀ ਵਰਤ ਕੇ, ਤੇ ਉਹ ਲਤਾੜੇ ਜਾਣ ਤੋਂ ਜਦ ਬਚਣ ਦਾ ਹੋਰ ਕੋਈ ਰਾਹ ਨਹੀਂ, ਤੇ ਫੇਰ ਉਹ ਵੀ ਉਹ ਤਰ੍ਹਾਂ ਮਤਲਬ ਉਹ ਵੀ ਆਪਣਾ ਰਾਜ ਚਾਹੁਣਗੇ ਕਿ ਭਾਈ ਜਿੱਥੇ ਅਸੀਂ ਵੀ ਸਵੈ ਮਾਨ ਦੇ ਨਾਲ ਆਪਣਾ ਸਿਰ ਉੱਚਾ ਕਰਕੇ ਤੁਰ ਸਕੀਏ।
ਨਹੀਂ ਵੈਸੇ
ਦੁਨੀਆਂ ਦੇ ਵਿੱਚ ਰਹਿੰਦੇ ਆ।
ਨਹੀਂ ਗਿਆਨੀ, ਮੈਂ ਥੋੜੀ ਤੁਹਾਡੇ ਤੋਂ ਇਹ ਗੱਲ ਪੁੱਛਣਾ ਚਾਹੁੰਦਾ ਆ ਕਿ ਮਤਲਬ ਉੱਤਰ ਕਾਟੋ ਮੈਂ ਚੜਾਂ ਵਾਲਾ ਜਿਹੜਾ ਕੋਨਸੈਪਟ ਹੈ, ਭਈ ਜੇ ਗੱਲ ਜਦੋਂ ਆਪਾਂ ਇਨਸਾਨੀਅਤ ਦੀ ਕਰਦੇ ਹਾਂ, ਜਦੋਂ ਆਪਾਂ ਇਨਸਾਨੀਅਤ ਦੀ ਗੱਲ ਕਰਦੇ ਹਾਂ ਕਿ ਇਹ ਸਾਰਾ ਸਿਸਟਮ ਗਲਤ ਹੈ, ਅਸੀਂ ਕਹਿੰਦੇ ਮਤਲਬ ਮੈਂ ਤਾਂ ਇਹਦੀ ਕੋਨਸੈਪਟ ਹੈ ਵੀ ਇਹ ਚੀਜ਼ਾਂ ਜੋ ਭਗਤ ਰਵਿਦਾਸ ਜੀ ਕਹਿੰਦੇ ਇਹੀ ਚੀਜ਼ਾਂ ਹੋਣੀਆਂ ਚਾਹੀਦੀਆਂ, ਭਈ ਊਚ ਨੀਚ ਸਾਰਾ ਇਹ ਖਤਮ ਹੋਣਾ ਚਾਹੀਦਾ, ਠੀਕ ਹੈ ਨਾ, ਇਕੈਰਤਾ ਹੋਣੀ ਚਾਹੀਦੀ ਹੈ। ਪਰ ਜੇ ਆਪਾਂ ਇੱਕ ਨੂੰ ਇੱਕ ਢਾ ਕੇ ਉਦਾਂ ਦਾ ਇੱਕ ਹੋਰ ਸਿਸਟਮ ਖੜਾ ਕਰਨਾ ਹੈ, ਤੇ ਉਹ ਚ ਤਾਂ ਕੋਈ ਮਤਲਬ ਲੌਜਿਕ ਨਹੀਂ ਬਣਦਾ, ਹਨਾ, ਉਹ ਭਗਤ ਰਵਿਦਾਸ ਜੀ ਦੇ ਜਾਂ ਉਹਨਾਂ ਦੇ ਕੋਨਸੈਪਟ ਤੇ ਖਰਾ ਨਹੀਂ ਉਤਰਦਾ ਜਾਂ ਗੁਰੂ ਸਾਹਿਬ ਦੇ ਕੋਨਸੈਪਟ।
ਇਹ ਵੀ ਤੁਹਾਡੀ ਗੱਲ ਠੀਕ ਹੈ ਵੀ ਹਰ ਬੰਦਾ ਹੀ ਸਿਸਟਮ ਨੂੰ ਬਦਲ ਕੇ ਤੇ ਬਰਾਬਰ ਦਾ ਸਿਸਟਮ ਹੋਰ ਸਿਸਟਮ ਲਿਆਉਣ ਲਈ ਇਹੋ ਹੀ ਯਤਨ ਕਰਦਾ, ਇਹੋ ਲੋਕਾਂ ਨੂੰ ਦੱਸਦਾ ਕਿ ਆਹ ਜਿਹੜਾ ਜ਼ੁਲਮ ਆ, ਆਹ ਜਿਹੜੀਆਂ ਮਾੜੀਆਂ ਗੱਲਾਂ ਆ, ਜਦੋਂ ਇਹ ਰਾਜ ਨੂੰ ਢਾ ਕੇ ਅਸੀਂ ਆਹ ਰਾਜ ਦੇਵਾਂਗੇ, ਉਹਦੇ ਵਿਚ ਇਹ ਨਹੀਂ ਹੋਣਗੀਆਂ। ਉਹ ਪ੍ਰਚਾਰ ਤੇ ਇਹੀ ਕਰਦਾ, ਸ਼ਾਇਦ ਉਹਦੀ ਅੰਦਰੋਂ ਭਾਵਨਾ ਵੀ ਇਹੀ ਹੋਵੇ, ਪਰ ਉਸ ਤੋਂ ਉਲਟ ਹੋ ਜਾਂਦਾ ਆ ਤੇ ਇੱਕ ਜਣੇ ਨੂੰ ਤੁਸੀਂ ਬਦਲੋ। ਕੋਈ ਵੀ ਐਸਾ ਆਪਣਾ ਸਿਰ ਜ਼ਿੰਦਗੀ ਵਿੱਚ ਵੀ ਤੁਸੀਂ ਮਿਸਾਲਾਂ ਦਿਓ ਤੇ ਕਿੰਨਾ ਸਾਰਾ ਇੰਦਰਾ ਗਾਂਧੀ ਨੇ ਲਾਈ ਐਮਰਜੈਂਸੀ ਤੇ ਸਾਰੇ ਲੋਕੀ ਇਕੱਠੇ ਹੋ ਕੇ ਵੀ ਨਹੀਂ ਇਹਨੂੰ ਹਟਾਉਣਾ ਆ ਤੇ ਮੈਂ ਇਹੀ ਕਹਿੰਦਾ ਹੁੰਦਾ ਭਾਈ ਨਹੀਂ ਲੈ ਨੂੰ ਕੱਢੋਗੇ ਤੇ ਓਹਦੀ ਥਾਂ ਦਹੀਂ ਲਾਈ ਆਊਗਾ। ਹੁਣ ਭਗਤ ਕਵੀ ਮਤਲਬ ਰਵਿਦਾਸ ਜੀ ਨੇ ਜੋ ਕੁਝ ਉਸ ਬੇਗਮਪੁਰਾ ਸ਼ਹਿਰ ਚ ਉਹਨਾਂ ਨੇ ਆਪਣੀ ਆਤਮਾ ਨੂੰ, ਆਪਣੇ ਸਰੀਰ ਨੂੰ, ਆਪਣੇ ਵਾਤਾਵਰਨ ਨੂੰ, ਆਪਣੀ ਸੋਚ ਨੂੰ ਉਸ ਬੇਗਮਪੁਰੇ ਦਾ ਵਾਸੀ ਬਣਾ ਲਿਆ
ਜੀ।
ਤੇ ਪਰ ਜੇ ਉਹਨੂੰ ਮੰਨਣ ਵਾਲਿਆਂ ਦਾ ਕਿਤੇ ਰਾਜ ਕਾਇਮ ਹੋ ਜਾਵੇ ਤੇ ਠੀਕ ਹੈ, ਉਹਨਾਂ ਦੀ ਬਰਾਬਰ ਬਰਾਦਰੀ ਤੇ ਉੱਤੇ ਕੁਝ ਸ਼ਾਇਦ ਜ਼ੁਲਮ ਘੱਟ ਜਾਣ, ਸ਼ਾਇਦ ਸ਼ਾਇਦ ਹੀ ਹੁੰਦਾ। ਜਿਹਨੇ ਹਕੂਮਤ ਕਰਨੀ, ਹਕੂਮਤ ਹਮੇਸ਼ਾ ਗਰਮੀ ਦੀ, ਹੱਟੀ ਨਰਮੀ ਦੀ, ਉਗਰਾਹੀ ਬੇਸ਼ਰਮੀ ਦੀ, ਹਕੂਮਤ ਗਰਮੀ ਦੀ। ਇਹ ਤਾਂ ਰਾਜ ਜਿਹੜਾ ਉਹ ਸ਼ਕਤੀ ਨਾਲ ਹੀ ਖੋਇਆ ਜਾਂਦਾ, ਸ਼ਕਤੀ ਨਾਲ ਹੀ ਕਾਇਮ ਰੱਖਿਆ ਜਾਂਦਾ, ਔਰ ਹੋਰ ਖੋਣ ਵਾਲਿਆਂ ਨੂੰ ਸ਼ਕਤੀ ਨਾਲ ਹੀ ਦਬਾਇਆ ਜਾਂਦਾ। ਇਹ ਜੋ ਧਰਮ ਗ੍ਰੰਥਾਂ ਦੇ ਉਪਦੇਸ਼ ਨੇ, ਇਹ ਆਦਰਸ਼ ਨੇ, ਅਜਿਹਾ ਹੋਣਾ ਚਾਹੀਦਾ। ਤੇ ਪਰ ਹੋ ਕੀ ਰਿਹਾ, ਇਹਦੇ ਵਿਚ ਦਿਨ ਤੇ ਰਾਤ ਦਾ ਫਰਕ ਆ। ਤੁਸੀਂ ਕੀ ਸਮਝਦੇ ਹੋ ਵੀ 10 ਸਾਲ ਕਾਲੀ ਪੱਗ ਨੀਲੀ ਪੱਗ ਵਾਲਿਆਂ ਦਾ ਰਾਜ ਲਾ ਦਿਓ ਤੇ ਹੁਣ ਚਿੱਟੀ ਤੇ ਹਰੀ ਪੱਗ ਵਾਲੇ ਬਹਿ ਗਏ ਆ, ਤੇ ਇਹਦਾ ਮਤਲਬ ਹੁਣ ਕੋਈ ਪੰਜਾਬ ਦੇ ਵਿਚ ਚੰਗੇਰਾ ਕਿਹੜੇ ਪਾਸੋਂ ਚੰਗਾ ਹੋ ਗਿਆ? ਤੇ ਜੇ ਭਾਈ ਹੁਣ ਉਹ ਮੋਦੀ ਨੂੰ ਲਾ ਕੇ ਉਹਦੇ ਥਾਂ ਕੋਈ ਗੋਦੀ ਆਪਾਂ ਬਿਠਾ ਲਵਾਂਗੇ ਤੇ ਕੀ ਉਹ ਲਾਊ? ਪਟਵਾਰੀ ਤੇ ਉਹ ਹੀ ਨੇ ਜਿਨ੍ਹਾਂ ਨੇ ਲੁੱਟਣਾ ਕਿਸਾਨਾਂ ਨੂੰ, ਤਹਿਸੀਲਦਾਰ ਵੀ ਉਹੀ ਨੇ, ਥਾਣੇਦਾਰ ਵੀ ਉਹੀ ਨੇ, ਹੌਲਦਾਰ ਵੀ ਉਹੀ ਨੇ ਜਿਨ੍ਹਾਂ ਨੇ ਨਾਲੇ ਲੁੱਟਣਾ ਵੀ ਆ ਤੇ ਨਾਲੇ ਕੁੱਟਣਾ ਵੀ ਆ। ਉੱਤੇ ਚਾਹੇ ਚਿੱਟੀ ਪੱਗ ਵਾਲਾ ਬਹਿ ਜੇ ਤੇ ਚਾਹੇ ਖੱਟੀ ਟੋਪੀ ਵਾਲਾ ਬਹਿ ਜਾਵੇ, ਇਹਦਾ ਫਰਕ ਦੁਨੀਆਂ ਦਾ ਆਦਰਸ਼ ਹੈ ਮਹਾਂਪੁਰਸ਼ਾਂ ਦੇ, ਅਵਤਾਰਾਂ ਦੇ, ਪੀਰਾਂ ਦੇ, ਪੈਗੰਬਰਾਂ ਦੇ, ਸੁਹਿਰਦ ਇਨਸਾਨਾਂ ਦੇ, ਕਿ ਆ ਨਹੀਂ ਹੋਣਾ ਚਾਹੀਦਾ, ਐਂ ਹੋਣਾ ਚਾਹੀਦਾ। ਜੋ ਸ੍ਰੀ ਰਵਿਦਾਸ ਭਗਤ ਜੀ ਨੇ ਫਰਮਾਇਆ ਬੇਗਮਪੁਰਾ ਸ਼ਹਿਰ ਕੋ ਨਾ, ਉਹ ਇੱਕ ਆਦਰਸ਼ ਹੈ, ਪਰ ਇਹ ਆਦਰਸ਼ ਅਜੇ ਤੱਕ ਨਹੀਂ ਹੋਇਆ। ਹਾਂ, ਰਣਜੀਤ ਸਿੰਘ ਦੇ ਰਾਜ ਵੇਲੇ ਕੁਝ 40 ਸਾਲ ਦੇ ਦੌਰਾਨ ਇਹ ਗੱਲਾਂ ਹੋਈਆਂ, ਪਰ ਉਹਨੂੰ ਵੀ ਏਡਾ ਵੱਡਾ ਸਾਮਰਾਜ ਕਾਇਮ ਕਰਨ ਲਈ ਸਖਤੀ ਵਰਤਣੀ ਪਈ ਹੈ। ਜੇ ਲੋੜ ਪਈ ਹੈ ਤੇ ਆਪਣੀ ਸੱਸ ਨਾਲ ਵੀ ਸਖਤੀ ਉਹਨਾਂ ਨੇ ਵਰਤਣ ਤੋਂ ਗੁਰੇਜ਼ ਨਹੀਂ ਕੀਤਾ, ਮਾਂ ਨਾਲ ਵੀ ਸਖਤੀ ਉਹਨਾਂ ਨੂੰ ਵਰਤਣੀ ਪਈ ਤੇ ਵਰਤੀ ਹੈ, ਤੇ ਪਰ ਅਜੇ ਵੀ ਉਹਨੂੰ ਅਸੀਂ ਰਾਜ ਨੂੰ ਤਕਰੀਬਨ ਆਦਰਸ਼ ਰਾਜ ਮੰਨਦੇ ਹਾਂ। ਤੇ ਉਹ ਜਿਹੜਾ ਤ੍ਰੇਤੇ ਯੁੱਗ ਦਾ ਜੇ ਅਸੀਂ ਕਹੀਏ ਵੀ ਉਹ ਰਾਮ ਰਾਜ ਆ, ਤੇ ਉਸ ਦੇ ਵਿੱਚ ਤੇ ਸ਼ੂਦਰ ਨੂੰ ਰੱਬ ਦਾ ਨਾਂ ਲੈਣ ਦਾ ਕੋਈ ਅਧਿਕਾਰ ਨਹੀਂ ਸੀ ਉਸ ਰਾਜ ਦੇ ਵਿੱਚ। ਤਾਂ ਭਾਈ ਜੇ ਉਹ ਰੱਬ ਦਾ ਨਾਂ ਸੁਣਦਾ ਵੀ ਆ ਤੇ ਸਿੱਕਾ ਕੰਨਾਂ 'ਚ ਢਾਲਦੇ ਹੋ, ਜੇ ਉਹ ਰੱਬ ਦਾ ਨਾਂ ਲੈਂਦਾ ਵੀ ਆ ਤੇ ਮੂੰਹ ਦੇ ਵਿੱਚ ਸਿੱਕਾ ਪਾ ਦਿਓ, ਤੇ ਉਹ ਰਾਜ ਅਸੀਂ ਨਹੀਂ ਚਾਹੁੰਦੇ। ਅਸੀਂ ਰੱਬ ਦਾ ਰਾਜ, ਬੇਗਮਪੁਰੇ ਵਾਲਾ ਰਾਜ ਜੇ ਹੋ ਸਕੇ, ਇਹ ਮਨੁੱਖਤਾ ਦੀ ਭਲਾਈ ਵਾਲਾ ਹੈ, ਉਹ ਤ੍ਰੇਤੇ ਯੁੱਗ ਵਾਲਾ ਨਹੀਂ, ਜਿੱਥੇ ਸ਼ੰਭੂਕ ਨਾਮੀ ਸੋ ਕਾਲਡ ਨੀਵੀ ਜਾਤ ਦੇ ਰਿਸ਼ੀ ਨੂੰ ਰੱਬ ਦਾ ਨਾਂ ਲੈਣ ਦੇ ਦੋਸ਼ ਦੇ ਵਿੱਚ ਹੀ ਰਾਜਾ ਜਿਹੜਾ ਆਪ ਜਾ ਕੇ ਆਪਣੀ ਹੱਥੀ ਕਤਲ ਕਰਦਾ, ਉਹ ਰਾਜ ਅਸੀਂ ਨਹੀਂ ਚਾਹੁੰਦੇ, ਉਹ ਰਾਜ ਨਹੀਂ ਹੋਣਾ ਚਾਹੀਦਾ। ਜੇ ਉਹ ਕਿਸੇ ਦੇ ਦਿਮਾਗ ਚ ਉਹ ਰਾਜ ਹੈ, ਅਸੀਂ ਉਹਦੇ ਨਾਲ ਸਹਿਮਤ ਨਹੀਂ। ਜੇ ਕਿਸੇ ਦੇ ਦਿਮਾਗ ਦੇ ਵਿੱਚ ਰਾਮ ਰੱਬ ਦਾ ਰਾਜ ਹੁਣ ਹੋਆ ਹੁਕਮ ਮਿਹਰਵਾਨ ਦਾ, ਵੈ ਕੋਈ ਨਾ ਕਿਸੇ ਰਿਜਾਣ ਦਾ, ਸਭ ਸੁਖਾਲੀ ਬੁੱਠੀਆ, ਇਹ ਹੋਆ ਹਲੇਮੀ ਰਾਜ ਜੀਓ, ਇਹ ਜਿਹੇ ਰੱਬੀ ਰਾਜ ਦੀ ਅਸੀਂ ਇੱਛਾ ਕਰਦੇ ਹਾਂ
ਜੀ। ਬਿਲਕੁਲ, ਔਰ ਆਪਾਂ ਚਿੰਤਨ ਜ਼ਰੂਰ ਕਰਦੇ ਰਹਾਂਗੇ। ਦੂਜੀ ਗੱਲ ਇਹ ਆ ਕਿ ਇੱਕ ਛੋਟੀ ਜਿਹੀ ਟਿੱਪਣੀ ਮੈਂ ਕਰਨਾ ਚਾਹਾਂਗਾ ਕਿ ਜਿਹੜੇ ਆਪਾਂ ਸਾਡੇ ਜਿੰਨੇ ਵੀ ਭਗਤ ਨੇ, ਸਾਡੇ ਗੁਰੂ ਸਾਹਿਬ ਨੇ, ਅਸੀਂ ਸਾਰੇ ਉਹਨਾਂ ਨੂੰ ਮੰਨਦੇ ਹਾਂ, ਕਿਉਂਕਿ ਇੱਕ ਤਾਂ ਜਿਹੜੀ ਗੁਰਬਾਣੀ ਹੈ, ਗੁਰਬਾਣੀ ਦੇ ਵਿੱਚ ਜਿਹੜੇ ਸ਼ਬਦ ਦਰਜ ਨੇ, ਮੇਰਾ ਅਗੇ ਨਹੀਂ ਜੀ, ਆਪਣਾ ਪਰਸਨਲ ਓਪੀਨੀਅਨ ਹੈ ਕਿ ਮੈਂ ਉਹਨਾਂ ਨੂੰ ਪ੍ਰਮਾਣਕ ਉਹਨਾਂ ਦੀ ਬਾਣੀ ਮੰਨਦਾ ਹਾਂ। ਬਹੁਤ ਸਾਰਾ ਜਿਹੜੇ ਬਾਅਦ ਦੇ ਵਿੱਚੋਂ ਭਗਤਾਂ ਦੇ ਨਾਂ ਦੇ ਉੱਤੇ ਹੋਰਨਾਂ ਲੋਕਾਂ ਨੇ ਵੀ ਲਿਖੇ ਨੇ, ਉਹਨਾਂ ਦਾ ਨਾਂ ਲਿਖ ਲਿਖ ਕੇ, ਜਿੱਦਾਂ ਹੁਣ ਤੁਸੀਂ ਦੇਖੋਗੇ ਵੀ ਹਰੇਕ ਤਾਂ ਮਤਲਬ ਸਾਡੇ ਵਰਗੇ ਵੀ, ਜੇ ਅਸੀਂ ਛੋਟੇ ਸੀ ਕਬੀਰ ਜੀ ਦਾ ਨਾਂ ਲੈ ਕੇ ਸ਼ਬਦ ਬਣਾਈ ਜਾਂਦੇ ਸੀ, ਦੋਹੇ ਬਣਾਈ ਜਾਂਦੇ ਸੀ, ਹਨਾ। ਸੋ ਇੱਦਾਂ ਬਹੁਤ ਬਣੇ। ਸੋ ਜਦੋਂ ਭਗਤਾਂ ਦੀ ਗੱਲ ਆਉਂਦੀ ਹੈ ਵੀ ਜਿਹੜੇ ਪ੍ਰਮਾਣਿਕ ਉਹਨਾਂ ਦੀ ਲਿਖਤਾਂ ਨੇ, ਉਹ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ, ਗੁਰੂ ਨਾਨਕ ਦੇਵ ਜੀ ਨੇ ਲੱਭੀਆਂ, ਉਹਨਾਂ ਨੇ ਦੇਖੀਆਂ, ਅਥੈਂਟੀਕੇਟ ਕੀਤੀਆਂ, ਪਹਿਲੀ ਗੱਲ ਤਾਂ ਮੈਂ ਉਹਨਾਂ ਨੂੰ ਹੀ ਮੰਨਦਾ ਵੀ ਉਹੀ ਅਥੈਂਟੀਕੇਟਡ ਨੇ, ਹਨਾ। ਤੇ ਦੂਜੀ ਗੱਲ ਵੀ ਕਈ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਭਗਤ ਰਵਿਦਾਸ ਜੀ ਮਤਲਬ ਰੱਬ ਨੂੰ ਮੰਨਣ ਵਾਲੇ, ਕਰਤਾ ਪੁਰਖ ਨੂੰ ਮੰਨਣ ਵਾਲੇ ਭਗਤ ਹੋਏ ਨੇ, ਗੁਰੂ ਹੋਏ ਨੇ, ਠੀਕ ਹੈ। ਫੇਰ ਉਹ ਮਤਲਬ ਇੱਕ ਹੁਣ ਮੈਂ ਥੋੜੇ ਹੁਣ ਡਾਕਟਰ ਅੰਬੇਦਕਰ ਦੀ ਵੀ ਗੱਲ ਕਰਨਾ ਚਾਹਾਂਗਾ, ਜਦੋਂ ਆਪਾਂ ਗੱਲ ਕਰ ਰਹੇ ਰਹੇ ਕਿ ਇਹ ਦੋਨੋਂ ਆਪਸ ਦੇ ਵਿੱਚ ਵਿਰੋਧਾਭਾਸ ਨੇ, ਭਗਤ ਰਵਿਦਾਸ ਜੀ ਤੇ ਡਾਕਟਰ ਅੰਬੇਦਕਰ, ਉਹ ਕਿਉਂ?
ਹਾਂਜੀ,
ਬਹੁਤ ਵਧੀਆ ਉਹਨਾਂ ਨੇ ਕੌਨਸਟੀਟਿਊਸ਼ਨ ਲਿਖਿਆ, ਉਹਨਾਂ ਨੇ ਜਿਹੜੇ ਨੀਵੀਂ ਜਾਤੀ ਨੂੰ ਉਹਨਾਂ ਨੇ ਰਿਜ਼ਰਵੇਸ਼ਨ ਦਿੱਤੀ, ਉਹਨਾਂ ਨੂੰ ਰਾਈਟਸ ਦਿੱਤੇ, ਵਧੀਆ ਗੱਲ ਹੈ। ਉਹ ਸਾਰੇ ਕੰਟਰੀ ਨੂੰ ਦਿੱਤੇ, ਚਾਹੇ ਉਹ ਰਵਿਦਾਸ ਜੀ ਦੇ ਫੋਲੋਵਰ ਸੀ ਜਾਂ ਨਹੀਂ ਸੀ, ਹੈ ਨਾ, ਉਹਨਾਂ ਦੀ ਉਹ ਡਿਊਟੀ ਸੀ, ਉਹਨਾਂ ਦੀ ਜੋਬ ਸੀ। ਪਰ ਜਦੋਂ ਆਪਾਂ ਧਰਮ ਦੀ ਗੱਲ ਕਰਦੇ ਹਾਂ, ਜਾਂ ਤਾਂ ਅਸੀਂ ਭਗਤ ਰਵਿਦਾਸ ਜੀ ਨੂੰ ਮੰਨ ਸਕਦੇ ਹਾਂ ਜਾਂ ਫਿਰ ਅਸੀਂ ਬੁੱਧ ਧਰਮ ਨੂੰ ਮੰਨ ਸਕਦੇ ਹਾਂ, ਔਰ ਇਹ ਦੋਨੇ ਵਿਰੋਧਾਭਾਸ ਨੇ। ਹੁਣ ਡਾਕਟਰ ਬੀ ਆਰ ਅੰਬੇਦਕਰ ਨੇ ਭਗਤ ਰਵਿਦਾਸ ਜੀ ਦੀ ਜਿਹੜੀ ਬਾਣੀ ਨੂੰ ਫੋਲੋ ਨਹੀਂ ਕੀਤਾ, ਉਹਨਾਂ ਨੇ ਮੰਨਿਆ ਹੀ ਨਹੀਂ। ਜੇ ਉਹ ਮੰਨਦੇ ਹੁੰਦੇ ਤਾਂ ਉਹ ਬੁੱਧ ਧਰਮ ਨਾਲ ਫੋਲੋ ਕਰਦੇ, ਕਿਉਂ ਨਹੀਂ ਮੰਨਿਆ? ਮਤਲਬ ਮੈਂ ਇੱਥੋਂ, ਇੱਕ ਤਾਂ ਇਹ ਕੁਐਸਚਨ ਹੈ। ਫਿਰ ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਸਾਡੇ ਗੁਰੂ ਸਾਹਿਬ ਹੈ ਭਗਤ ਰਵਿਦਾਸ ਜੀ, ਆਪਾਂ ਉਹਨਾਂ ਨੂੰ ਗੁਰੂ ਦਾ ਵੀ ਦਰਜਾ ਦੇ ਰਹੇ ਹਾਂ। ਦੂਜੇ ਪਾਸੇ ਦੂਜੇ ਪਾਸੇ ਡਾਕਟਰ ਬੀ ਆਰ ਅੰਬੇਦਕਰ ਹੈ ਜਿਨ੍ਹਾਂ ਨੇ ਗੁਰੂ ਰਵਿਦਾਸ ਜੀ ਨੂੰ ਮੰਨਦੇ ਹੀ ਨਹੀਂ। ਉਹ ਜੇ ਮੰਨਦੇ ਹੁੰਦੇ ਤਾਂ ਉਹਨਾਂ ਨੂੰ ਹੀ ਮੰਨ ਲੈਂਦੇ ਗੁਰੂ ਰਵਿਦਾਸ ਜੀ। ਉਹਨਾਂ ਨੇ ਆਪਣਾ ਧਰਮ ਛੱਡ ਕੇ ਉਹਨਾਂ ਨੇ ਬੁੱਧ ਧਰਮ ਨੂੰ ਅਪਣਾ ਲਿਆ। ਮਤਲਬ ਤੁਸੀਂ ਇਹਦੇ ਬਾਰੇ ਕਿੱਦਾਂ ਸੋਚਦੇ ਹੋ?
ਉਹ ਇਹ ਹੈ ਵੀ ਮਨੁੱਖ ਸਾਰੇ ਸਵਾਰਥੀ ਨੇ। ਉਹਨੇ ਯਤਨ ਕੀਤਾ ਕਿਉਂਕਿ ਉਹਨੇ ਕਿਹਾ ਸੀ ਕਿ ਮੈਂ ਜੰਮਿਆ ਹਿੰਦੂ ਹਾਂ ਪਰ ਮੈਂ ਮਰਾਂਗਾ ਨਹੀਂ ਹਿੰਦੂ, ਮੈਂ ਕਿਸੇ ਹੋਰ ਧਰਮ ਨੂੰ ਅਪਣਾਵਾਂਗਾ। ਤੇ ਉਹਦੀ ਰੁਚੀ ਸੀ ਸਿੱਖ ਧਰਮ ਵੱਲ, ਤੇ ਸਿੱਖਾਂ ਦੀ ਬਦਕਿਸਮਤੀ ਹੈ ਜੇ ਉਹ ਬਣ ਜਾਂਦਾ ਸਿੱਖ ਧਰਮ, ਸਿੱਖ ਬਣ ਜਾਂਦਾ ਤੇ ਉਹਨਾਂ ਦੇ ਸਿਰ ਸੀ ਤੇ ਮਤਲਬ ਉਹਨਾਂ ਦੀ ਗਿਣਤੀ ਸੀ ਦਲਿਤਾਂ ਦੀ, ਪਛੜਿਆ ਹੋਇਆਂ ਦੀ, ਤੇ ਉਹ ਗਿਣਤੀ ਦੇ ਸਾਰੇ ਸਿੱਖ ਬਣ ਜਾਂਦੇ ਤੇ ਸਿੱਖ ਗਿਣਤੀ ਵਧਣ ਦੇ ਨਾਲ। ਮੈਂ ਇਹ ਵੀ ਸਮਝਦਾ ਵੀ ਹੋ ਸਕਦਾ ਵੀ ਹਿੰਦੁਸਤਾਨ ਦਾ ਪਹਿਲਾ ਪ੍ਰਧਾਨ ਮੰਤਰੀ ਡਾਕਟਰ ਅੰਬੇਦਕਰ ਬਣ ਜਾਂਦਾ ਜੇ ਕਿਤੇ ਇਹ ਗੱਲ ਹੋ ਜਾਂਦੀ। ਪਰ ਉਹ ਗੱਲ ਤਾਂ ਉਹੀ ਹੋ ਜਾਂਦੀ ਹੈ ਵੀ ਜੇ ਜਿਹੜੀ ਹੱਥ ਨਹੀਂ ਆਉਂਦੀ ਉਸ ਵੇਲੇ ਹਿੰਦੁਸਤਾਨ ਦੇ ਕਾਂਸਟੀਟਿਊਸ਼ਨ ਦੇ ਵਿੱਚ ਸਿਰਫ ਹਿੰਦੂਆਂ, ਬੋਧੀਆਂ ਤੇ ਜੈਨੀਆਂ ਨੂੰ ਰਿਜ਼ਰਵੇਸ਼ਨ ਦਾ ਅਧਿਕਾਰ ਸੀ
ਜੀ।
ਜਦੋਂ ਉਸਨੇ ਸਾਰਾ ਕੁਝ ਸਾਰੇ ਧਰਮਾਂ ਦਾ, ਮੁਸਲਮਾਨਾਂ ਦਾ ਸਾਰਾ ਉਹਨੇ ਕਰ ਲਿਆ, ਇੱਕ ਭਤੀਜੇ ਨੂੰ ਉਹਨੇ ਅੰਮ੍ਰਿਤ ਛਕਵਾ ਕੇ ਸਿੰਘ ਸਜਾਇਆ ਵੀ, ਤੇ ਸਿੱਖਾਂ ਨੇ ਵੀ ਬੰਬਈ ਜਿਹੜਾ ਖਾਲਸਾ ਕਾਲਜ ਅੱਜ ਵੀ ਚੱਲ ਰਿਹਾ ਉਹ ਖਾਲਸਾ ਕਾਲਜ ਵੀ ਸਿਰਫ ਉਹਦੀ ਉਮਤ ਦੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਸਿੱਖਾਂ ਨੇ ਬੰਬਈ ਜਾ ਕੇ, ਅੰਮ੍ਰਿਤਸਰ ਤੋਂ ਬੰਬਈ ਜਾ ਕੇ ਖੋਲਿਆ ਸੀ। ਫਿਰ ਉਹਨੂੰ ਅਖਬਾਰ ਚਲਾਉਣ ਲਈ ਵੀ ਪੂਰੀ ਆਰਥਿਕ ਸਹਾਇਤਾ ਸਿੱਖਾਂ ਨੇ ਦਿੱਤੀ ਸੀ ਡਾਕਟਰ ਅੰਬੇਦਕਰ ਨੂੰ
ਜੀ।
ਤੇ ਉਹਨੇ ਜਦੋਂ ਵੇਖਿਆ ਵੀ ਜੇ ਅਸੀਂ ਸਿੱਖ ਬਣ ਗਏ ਤੇ ਉਹ ਰਿਜ਼ਰਵੇਸ਼ਨ ਦੇ ਅਧਿਕਾਰ ਤੋਂ ਵਾਂਝੇ ਰਹਿ ਜਾਣਾ
ਜੀ,
ਤੇ ਹਿੰਦੂ ਅਸੀਂ ਰਹਿਣਾ ਨੀ। ਸਿੱਖ ਬਣ ਗਏ ਤੇ ਮੇਰੇ ਕਰੋੜਾਂ ਲੋਕ ਜਿਹੜੇ ਆ ਇਹ ਰਿਜ਼ਰਵੇਸ਼ਨ ਜਿਹੜੀ ਆ ਉਹਨਾਂ ਨੂੰ ਉਹ ਅਧਿਕਾਰ ਤੋਂ ਵਾਂਝੇ ਰਹਿ ਜਾਣਾ। ਤੇ ਇਸ ਲਈ ਉਹ ਫਿਰ ਉਹਨੇ ਬੁੱਧ ਧਰਮ ਨੂੰ ਅਪਣਾ ਲਿਆ। ਤੇ ਇਹ ਦੁਨਿਆਵੀ ਜ਼ਰੂਰਤ, ਅਸਲ ਦੇ ਵਿੱਚ ਪੋਲੀਟੀਸ਼ੀਅਨ ਕੋਈ ਵੀ ਧਰਮੀ ਨਹੀਂ ਹੁੰਦਾ ਅੰਦਰੋਂ
ਜੀ ਜੀ।
ਉਹ ਨਾ ਉਹਦਾ ਧਰਮ ਵਿੱਚ ਬੁੱਧ ਚ ਵਿਸ਼ਵਾਸ ਸੀ, ਨਾ ਸਿੱਖੀ ਚ ਵਿਸ਼ਵਾਸ ਸੀ, ਨਾ ਉਹਦਾ ਹਿੰਦੂ ਧਰਮ ਚ ਵਿਸ਼ਵਾਸ ਸੀ। ਉਹ ਆਪਣੀ ਦਲਿਤ ਜਾਤੀ ਜਿਹੜੀ ਸੀ ਕੌਮ ਨੂੰ ਉੱਚਾ ਚੁੱਕ ਕੇ ਲਿਜਾਣਾ ਚਾਹੁੰਦਾ। ਅੱਜ ਤੱਕ ਵੀ ਇੰਨਾ ਪੜ੍ਹਿਆ ਹੋਇਆ ਕੋਈ ਪੋਲੀਟੀਸ਼ੀਅਨ ਨਹੀਂ ਹੋਇਆ, ਉਹ ਇੰਨਾ ਵਿਦਵਾਨ ਤੇ ਸਿਆਸਤਦਾਨ ਸੀ ਤੇ ਉਹ ਸਿਆਸੀ ਤਾਕਤ ਪ੍ਰਾਪਤ ਕਰਕੇ ਤੇ ਆਪਣੇ ਲੋਕਾਂ ਦੀ ਜਿਹੜੀ ਉਹ ਦਸ਼ਾ ਸੁਧਾਰਨੀ ਚਾਹੁੰਦਾ ਸੀ। ਧਰਮ ਨਾਲ ਉਹਦਾ ਕੋਈ ਵਾਸਤਾ ਨਹੀਂ ਸੀ। ਤੇ ਉਦੋਂ ਦੂਜੇ ਪਖੰਡੀ ਗਾਂਧੀ ਦੀ ਅਗਵਾਈ ਹੇਠਾਂ ਜਿਹੜੇ ਸੀ ਇਹ ਕੱਟੜ ਹਿੰਦੂ, ਇਹ ਗਾਂਧੀ ਨੇ ਤੇ ਇਹ ਵੀ ਕਿਹਾ ਵੀ ਜਦ ਸਿੱਖ ਉਹ ਸਿੱਖ ਬਣਨਾ ਚਾਹੁੰਦਾ ਆ ਤੇ ਸਿੱਖ ਹਿੰਦੂ ਨੇ, ਸਿੱਖ ਨਹੀਂ ਹਿੰਦੂ ਤੇ ਫਿਰ ਉਹ ਸਿੱਖ ਕਿਉਂ ਬਣਨਾ ਚਾਹੁੰਦਾ, ਮੁਸਲਮਾਨ ਕਿਉਂ ਨਹੀਂ ਬਣ ਜਾਂਦਾ। ਯਾਨੀ ਦੂਜੇ ਪਾਸੇ ਹਿੰਦੂ ਆਗੂਆਂ ਦੀ ਇਹ ਸੋਚ ਸੀ, ਇਸ ਲਈ ਉਹਨੇ ਉਹ ਰਿਜ਼ਰਵੇਸ਼ਨ ਆਪਣੀ ਜਾਤੀ ਨੂੰ ਕਾਇਮ ਰੱਖਣ ਵਾਸਤੇ ਉਹ ਨਾ ਖੁਸ ਜਾਵੇ, ਉਹਨੇ ਸਿੱਖ ਬਣਨ ਦੀ ਬਜਾਏ ਬੋਧੀ ਬਣਨਾ ਸਵੀਕਾਰ ਕਰ ਲਿਆ। ਇਹ ਕੇਵਲ ਤੇ ਕੇਵਲ ਆਤਮਾ ਨਾਲ ਕੋਈ ਸੰਬੰਧ ਨਹੀਂ ਸੀ, ਧਰਮ ਦੀ ਸਿੱਖਿਆ ਨਾਲ ਕੋਈ ਸੰਬੰਧ ਨਹੀਂ ਸੀ, ਬੇਗਮਪੁਰਾ ਸ਼ਹਿਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹ ਕੇਵਲ ਤੇ ਕੇਵਲ ਹਿੰਦੂ ਧਰਮ ਤੋਂ ਮੁਕਤੀ, ਇਹ ਵਰਣ ਵੰਡ ਤੋਂ ਰਹਿਤ ਸਮਾਜ ਤੇ ਨਾਲ ਹੀ ਇਹ ਜਿਹੜੀ ਰਿਜ਼ਰਵੇਸ਼ਨ ਦੇ ਅਧਿਕਾਰ ਉਹਨਾਂ ਨੂੰ ਕਾਇਮ ਰੱਖਣ ਵਾਸਤੇ ਉਹਨੂੰ ਬੋਧੀ ਬਣਨਾ ਪਿਆ। ਇਹ ਉਸ ਵੇਲੇ ਦੀਆਂ ਲਿਖਤਾਂ ਪੜ੍ਹ ਕੇ ਮੇਰਾ ਕੋਈ ਇਉਂ ਵਿਚਾਰ ਬਣਿਆ। ਤੇ ਜੇ ਕਾਂਸਟੀਟਿਊਸ਼ਨ ਤੁਸੀਂ ਗੱਲ ਕਰੋ, ਕਾਂਸਟੀਟਿਊਸ਼ਨ ਦੇ ਵਿੱਚ ਇਹ ਸੀ ਵੀ ਇਹ 1935 ਦਾ ਜਿਹੜਾ ਹੈਗਾ ਨਾ ਇੰਡੀਆ ਐਕਟ ਅੰਗਰੇਜ਼ਾਂ ਨੇ ਬਣਾਇਆ ਹੋਇਆ ਉਹਨੂੰ ਹੀ ਬੇਸ ਬਣਾ ਕੇ ਤੇ ਥੋੜੀਆਂ ਬੜੀਆਂ ਅਦਲਾ ਬਦਲੀਆਂ ਕਰਕੇ ਡਾਕਟਰ ਅੰਬੇਦਕਰ ਨੇ ਸਾਜਿਆ ਕਾਂਸਟੀਟਿਊਸ਼ਨ ਔਰ ਉਹਦੇ ਉੱਤੇ 10 ਕਮੇਟੀਆਂ ਹੋਰ ਬਣੀਆਂ ਹੋਈਆਂ ਸੀ ਜਿਹੜੀਆਂ ਇੱਕ ਮਿੰਟ ਆਪਾਂ ਗੱਲ ਪੂਰੀ ਕਰ ਲਈਏ ਉਹਨੇ ਆਪ ਹੀ ਲਿਖਿਆ ਕਿ ਭਾਈ ਮੈਂ ਤਾਂ ਮੁਨਸ਼ੀ ਵਰਗਾ ਹੀ ਕੰਮ ਕੀਤਾ ਆ ਮੈਨੂੰ ਜੋ ਹਦਾਇਤ ਹੁੰਦੀ ਮੇਰਾ ਲਿਖਿਆ ਵੀ ਕਰਦਾ ਜਾਂਦਾ ਸੀ ਤੇ ਉਹਨਾਂ ਦਾ ਦੱਸਿਆ ਹੋਇਆ ਮੈਨੂੰ ਲਿਖਣਾ ਪੈਂਦਾ ਸੀ ਉਹੀ ਡਾਕਟਰ ਅੰਬੇਦਕਰ ਜਿਹੜਾ ਕਾਂਸਟੀਟਿਊਸ਼ਨ ਦਾ ਕਰਤਾ ਮੰਨਿਆ ਜਾਂਦਾ ਜਦੋਂ 52 ਦੀ ਇਲੈਕਸ਼ਨ ਚ ਹਿੰਦੁਸਤਾਨ ਦੇ ਵਿਚ ਪੈਪਸੂ ਸੂਬੇ ਵਿਚ ਸਭ ਤੋਂ ਪਹਿਲਾਂ ਅਕਾਲੀਆਂ ਦੇ ਅਗਵਾਈ ਹੇਠਾਂ ਸਰਕਾਰ ਨਾਨ ਕਾਂਗਰਸ ਪਹਿਲੀ ਸਰਕਾਰ ਬਣੀ ਨਹਿਰੂ ਨੇ ਉਹ ਸਰਕਾਰ ਤੋੜੀ ਤੇ ਉਸ ਤੋਂ ਬਾਅਦ ਡਾਕਟਰ ਅੰਬੇਦਕਰ ਨੇ ਆਪ ਕਿਹਾ ਮੇਰਾ ਜੀ ਕਰਦਾ ਕਿ ਮੈਂ ਇਸ ਕਾਂਸਟੀਟਿਊਸ਼ਨ ਨੂੰ ਅੱਗ ਲਾ ਦਿਆਂ
ਹਾਂਜੀ ਬਿਲਕੁਲ ਮੈਂ ਇਹੀ ਕਹਿਣਾ ਚਾਹੁੰਦਾ ਸੀ ਕਿ ਜਿਹੜੀ ਉਹ ਪੂਰੀ ਟੀਮ ਸੀਗੀ ਤੇ ਗੱਲ ਮੇਰੇ ਮਨ ਦੀ ਇਹ ਉਤਰਦੀ ਹੈ ਕਿ ਅਸੀਂ ਭਗਤ ਰਵਿਦਾਸ ਜੀ ਨੂੰ ਡਾਕਟਰ ਅੰਬੇਦਕਰ ਨਾਲ ਕੰਪੇਅਰ ਨਹੀਂ ਕਰ ਸਕਦੇ ਮਤਲਬ ਇਹ ਸਾਨੂੰ
ਉਹ ਅਧਿਆਤਮਕਤਾ ਦੀ ਰੱਬ ਦੀ ਪਰਮਾਤਮਾ ਦੀ ਆਤਮਾ ਦੀ ਗੱਲ ਕਰਦੇ ਨੇ ਗੁਰੂ ਨਾਨਕ ਸਾਹਿਬ ਵਾਂਗੂ ਤੇ ਜਿਹੜੇ ਅੰਬੇਦਕਰ ਨੇ ਇਹ ਰਾਜ ਦੀ ਤੇ ਸਮਾਜ ਦੀ ਤੇ ਮਨੁੱਖਤਾ ਦੀ ਗੱਲ ਕਰਦੇ
ਜੀ ਤੇ ਔਰ ਮਤਲਬ ਆਪਾਂ ਕਿਉਂਕਿ ਜਦੋਂ ਡਾਕਟਰ ਅੰਬੇਦਕਰ ਖੁਦ ਰੋਸ਼ਨੀ ਨਹੀਂ ਲੈ ਸਕੇ ਭਗਤ ਰਵਿਦਾਸ ਜੀ ਤੋਂ ਤੇ ਉਹ ਧਰਮ ਦੇ ਤੌਰ ਤੇ ਕੀ ਦੇਣਗੇ ਮਤਲਬ ਆਪਾਂ ਇਹਨੂੰ ਵੱਖਰੇ ਵੱਖਰੇ ਸਾਰੇ ਭਾਈਚਾਰਿਆਂ ਨੂੰ ਬੇਨਤੀ ਹੈ ਕਿ ਡਾਕਟਰ ਅੰਬੇਦਕਰ ਦੀ ਜਿਹੜੀ ਦੇਣ ਹੈ ਉਹ ਇਕੱਲੇ ਇੱਕ ਭਾਈਚਾਰੇ ਨੂੰ ਸਾਰਿਆਂ ਨੂੰ ਹੀ ਹੈ ਮਤਲਬ ਹੀ ਵਾਜ਼ ਅ ਪਾਰਟ ਆਫ ਦਾ ਟੀਮ ਹੈ ਨਾ ਪਰ ਦੂਜੇ ਪਾਸੇ ਜਿਹੜੀ ਭਗਤ ਰਵਿਦਾਸ ਜੀ ਦੀ ਜਿਹੜੀ ਬਾਣੀ ਹੈ ਨਾ ਉਹ 500-600 ਸਾਲ ਤੋਂ ਚੱਲੀ ਆ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿਚ ਦਰਜ ਹੈ ਔਰ ਹਰ ਪ੍ਰਾਣੀ ਨੂੰ ਅਸੀਂ ਹਰ ਰੋਜ਼ ਪੜ੍ਹਦੇ ਹਰ ਗੁਰੂ ਘਰ ਦੇ ਵਿਚ ਹਰ ਰੋਜ਼ ਭਗਤ ਰਵਿਦਾਸ ਜੀ ਦੀ ਬਾਣੀ ਲੜੀਵਾਰ ਆਉਂਦੀ ਹੈ ਸ਼ਬਦ ਵੀ ਪੜ੍ਹੇ ਜਾਂਦੇ ਨੇ ਚਿੰਤਨ ਵੀ ਕੀਤਾ ਜਾਂਦਾ ਹੈ ਸੋ ਉਹ ਇੱਕ ਬ੍ਰਹਿਮੰਡੀ ਲੈਵਲ ਦਾ ਜਿਹੜਾ ਆ ਆਤਮ ਜਿੱਦਾਂ ਦਾ ਬੇਗਮਪੁਰਾ ਸ਼ਹਿਰ ਦੀ ਉਸ ਲੈਵਲ ਦੀਆਂ ਗੱਲਾਂ ਨੇ ਸੋ ਅਸੀਂ ਇਹਨਾਂ ਦੋ ਨੂੰ ਕੰਪੇਅਰ ਨਹੀਂ ਕਰ ਸਕਦੇ ਵੀ ਆਪਸ ਦੇ ਵਿਚ
ਪਰ ਇਹ ਫਿਲੋਸਫੀਕਲੀ ਗੱਲ ਦੇ ਇਸ ਡੂੰਘਾਈ ਵਿਚ ਆਪਾਂ ਨੂੰ ਜਾਣ ਦੀ ਲੋੜ ਹੀ ਨਹੀਂ ਦੁਨੀਆਂ ਚ ਪ੍ਰੈਕਟੀਕਲੀ ਬਹੁਤ ਕੁਝ ਹੋ ਜਾਂਦਾ ਆ ਹੁੰਦਾ ਆ ਮਜਬੂਰੀ ਦੇ ਵਿਚ ਕਰਨਾ ਪੈਂਦਾ ਜੋ ਡਾਕਟਰ ਅੰਬੇਦਕਰ ਨੇ ਕੀਤਾ ਵੀ ਉਹ ਹਿੰਦੂ ਰਹਿਣਾ ਨਹੀਂ ਚਾਹੁੰਦਾ ਸਿੱਖ ਬਣਨਾ ਚਾਹੁੰਦਾ ਸੀ ਮਜਬੂਰੀ ਚ ਉਹਨੂੰ ਬੋਧੀ ਬਣਨਾ ਪੈ ਗਿਆ ਤੇ ਜੋ ਆਦਰਸ਼ ਧਾਰਮਿਕ ਗ੍ਰੰਥਾਂ ਦੇ ਵਿਚ ਲਿਖਿਆ ਹੁੰਦਾ ਉਹ ਇੱਕ ਨਿਸ਼ਾਨਾ ਹੁੰਦਾ ਵੀ ਉਸ ਵੱਲ ਨੂੰ ਮਨੁੱਖ ਨੇ ਪਹੁੰਚਣਾ ਪਰ ਉਥੋਂ ਤੱਕ ਪੂਰਨ ਤੌਰ ਤੇ ਤਾਂ ਕੋਈ ਭਾਈ ਭਗਤ ਰਵਿਦਾਸ ਜੀ ਵਰਗਾ ਭਗਤ ਕਬੀਰ ਜੀ ਵਰਗਾ ਗੁਰੂ ਨਾਨਕ ਜੀ ਵਰਗਾ ਹੀ ਕੋਈ ਪਹੁੰਚ ਸਕਦਾ ਦੂਜੀ ਗੱਲ ਆਪਾਂ ਸਮਝ ਲਈਏ ਵੀ ਜਿਹੜੀ ਸਾਡੇ ਵਾਸਤੇ ਗੁਰੂ ਬਾਣੀ ਉਹੀ ਹੈ ਭਗਤਾਂ ਦੀ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਦਰਜਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਵੀ ਸਿੱਖ ਮੱਥਾ ਟੇਕਦਾ ਉਹ ਇਹ ਨਹੀਂ ਸਮਝਦਾ ਮੈਂ ਗੁਰੂ ਨਾਨਕ ਦੀ ਬਾਣੀ ਨੂੰ ਵਧੇਰੇ ਮੱਥਾ ਟੇਕ ਰਿਹਾ ਤੇ ਭਗਤ ਰਵਿਦਾਸ ਜੀ ਦੇ ਕਬੀਰ ਜੀ ਦੀ ਬਾਣੀ ਨੂੰ ਮੈਂ ਘੱਟ ਮੱਥਾ ਟੇਕ ਰਿਹਾ ਸਾਡੇ ਵਾਸਤੇ ਉਹ ਬਰਾਬਰ ਦਰਜਾ ਰੱਖਦੇ ਨੇ ਪਰ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਦੀ ਜਿਹੜੀ ਉਹਨਾਂ ਦੇ ਨਾਂ ਤੇ ਬਾਣੀ ਆ ਭਾਵੇਂ ਉਹ ਹੋਵੇ ਭਾਵੇਂ ਉਹ ਨਾ ਹੋਵੇ ਭਾਵੇਂ ਉਹ ਨਕਲੀ ਬਣਾਈ ਹੋਵੇ ਭਾਵੇਂ ਅਸਲੀ ਹੋਵੇ ਸਾਡਾ ਉਹਦੇ ਨਾਲ ਕੋਈ ਵਾਸਤਾ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਅੰਕਿਤ ਬਾਣੀ ਹੀ ਸਾਡੇ ਵਾਸਤੇ ਗੁਰੂ ਦਾ ਦਰਜਾ ਰੱਖਦੀ ਹੈ
ਬਹੁਤ ਬਹੁਤ ਧੰਨਵਾਦ ਜੀ ਤੇ ਸਰ ਮੁਹੱਬਤ ਹੁਣੀ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਕਹਿੰਦੇ ਬਹੁਤ ਚੰਗੀਆਂ ਵਿਚਾਰਾਂ ਚੱਲ ਰਹੀਆਂ ਜੀ ਸੋ ਸ਼ੁਕਰੀਆ ਜੀ ਤੇ ਸਾਡੇ ਨਾਲ ਲਖਵਿੰਦਰ ਸਿੰਘ ਸਾਲਟ ਲੇਕ ਸਿਟੀ USA ਤੋਂ ਜੁੜੇ ਨੇ ਕਹਿੰਦੇ ਅੱਜ ਲਾਈਵ ਸੁਣ ਰਹੇ ਆ ਜੀ ਬਹੁਤ ਬਹੁਤ ਧੰਨਵਾਦ ਗ੍ਰੀਟਿੰਗ
ਵਾਹ 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 ਰਾਜ ਤੇ ਬੜਾ ਵੱਡਾ ਸਮੁੰਦਰ ਪੈਂਦਾ ਹੈ ਪੈਸੀਫਿਕ ਓਸ਼ੀਅਨ ਸਭ ਦਾ ਵੱਡਾ ਐਡੀ ਦੂਰੋਂ ਬੋਲ ਰਹੇ ਨੇ
ਤੇ ਮੈਲਬਨ ਤੋਂ ਰਵਿੰਦਰ ਸਿੰਘ ਜੁੜੇ ਨੇ ਉਹ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਤਾਂ ਜੀ ਤੁਹਾਨੂੰ ਵੀ ਇੱਥੇ ਕਹਿੰਦੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਆ ਤੇ ਹਰਜਿੰਦਰ ਸਿੰਘ ਘੁੰਮਣ ਵੀ ਪ੍ਰੋਗਰਾਮ
ਜਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਲਈ ਤੇ ਮੈਂ ਆਪੇ ਵਿਚ ਆ ਗਿਆ ਮੈਨੂੰ ਉਚੇਚਾ ਬੁਲਾਉਣ ਦੀ ਵੱਖਰੀ ਕੋਈ ਲੋੜ ਹੈ
ਹਾਂਜੀ ਹਾਂਜੀ ਤੁਸੀਂ ਫਿਰ ਵੱਡੇ ਬੰਦੇ ਹੋ ਨਾ ਵੱਡੇ ਉਮਰ ਚ ਵੀ ਵੱਡੇ ਹੋ ਨਾ ਉਦਾਂ ਵੀ ਤਾਂ ਕਰਕੇ
ਵੈਸੇ ਮੈਂ ਹੈ ਹੀ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ
ਠੀਕ
ਹੈ ਮੈਂ ਆਪਣੀ ਵਡਿਆਈ ਸੁਣ ਕੇ ਬੜਾ ਖੁਸ਼ ਹੁੰਦਾ
ਕਾਫੀ 15 ਕੁ ਮਿੰਟ ਹੋ ਗਏ ਸੀ ਤੁਹਾਡੀ ਕੀਤੀ ਨੀ ਸੀ ਵਡਿਆਈ ਹੈ ਨਾ ਤੁਹਾਨੂੰ ਥੋੜੀ ਜਿਹੀ ਘਾਟ ਮਹਿਸੂਸ ਤੁਹਾਨੂੰ ਮਤਲਬ ਜਿੱਦਾਂ ਨਾ ਸ਼ੂਗਰ ਨੀ ਘੱਟ ਜਾਂਦੀ ਇੱਦਾਂ ਤੁਹਾਨੂੰ ਫੇਰ ਉਹ ਘਟਣ ਲੱਗ ਪਈ ਸੀ ਵਡਿਆਈ ਸਿੰਡਰਮ
ਮੇਰੇ ਵਾਸਤੇ ਨਾ ਜਿਹੜਾ ਮੇਰੀ ਵਡਿਆਈ ਮੈਨੂੰ ਐਵੇਂ ਲੱਗਦੀ ਹੈ ਜਿਵੇਂ ਤਾਕਤ ਦਾ ਟੀਕਾ ਲੱਗਦਾ
ਜੀ ਬਸ ਇਹੀ ਚੀਜ਼ ਹੁੰਦੀ ਹੈ ਨਾ ਤੇ ਹਰਿੰਦਰ ਸਿੰਘ ਘੁੰਮਣ ਵੀ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਤਾਇਆ ਜੀ ਠੀਕ ਕਹਿੰਦੇ ਹੋ ਇਹ ਪਰ ਜੁਰਮ ਸ਼ੁਰੂ ਤੋਂ ਹੁੰਦੇ ਆਏ ਨੇ ਜੀ ਮਨਿੰਦਰਜੀਤ ਸਿੰਘ ਸਿੱਧੂ ਵੀ ਮੈਲਬਨ ਤੋਂ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਇਆ ਜੀ ਇੱਕ ਛੋਟੀ ਜਿਹੀ ਬ੍ਰੇਕ ਆ ਬਸ 2 ਮਿੰਟ ਦੀ ਉਸ ਤੋਂ ਬਾਅਦ ਨਾ ਆਪਾਂ 2-3 ਮੁੱਦੇ ਹੋਰ ਨੇ ਇੱਕ ਤਾਂ ਜਿਹੜੀ ਤਰਨ ਤਾਰਨ ਵਿਖੇ ਮਾੜੀ ਘਟਨਾ ਵਾਪਰੀ ਦਿੱਲੀ ਦੀਆਂ ਚੋਣਾਂ ਤੇ ਸ੍ਰੀ ਦਰਬਾਰ ਸਾਹਿਬ ਵਿਖੇ ਜਿਹੜਾ ਮੁਸਲਿਮ ਭਾਈਚਾਰਾ ਪਹੁੰਚਿਆ ਤੇ ਇੱਥੋਂ ਤੱਕ ਜਿਹੜੇ ਬੁੱਤ ਵੀ ਹਟਾਏ ਗਏ ਨੇ ਉਹਦੀ ਵੀ ਆਪਾਂ ਗੱਲ ਕਰਾਂਗੇ ਬਸ ਚੰਦ ਮਿੰਟ ਦਿਓ ਤੇ ਉਦੋਂ ਬਾਅਦ ਫਿਰ
ਤੁਸੀਂ ਉਹ ਗਾਣੇ ਦੇ ਦੌਰਾਨ ਤੁਸੀਂ ਬੰਦ ਨਾ ਕਰਿਓ ਮੈਂ ਤੁਹਾਡੇ ਨਾਲ ਹੋਰ ਕੋਈ ਗੱਲ ਵੀ ਕਰਨੀ
ਹਾਂ ਕਿਤੇ ਉਹ ਹਿਸਾਬ ਨਾ ਕਰਿਓ ਅੱਜ ਸਾਡਾ ਸਿਸਟਮ ਚੱਲ ਨਹੀਂ ਰਿਹਾ ਪ੍ਰੋਪਰ ਕਿਤੇ ਲੀਕ ਹੀ ਨਾ ਹੋ ਜਾਵੇ ਠੀਕ ਹੈ
ਲਾ ਦਿਓ ਗਾਣਾ ਫਿਰ ਲੋਕੀ ਆਪਣੀਆਂ ਕੌੜੀਆਂ ਗੱਲਾਂ ਸੁਣ ਸੁਣ ਕੇ ਥੱਕ ਗਏ
ਚਾਹ ਦਾ ਕੱਪ ਪੀ ਲੈਣਾ ਨਾ ਫਿਰ ਆਉਂਦੇ ਹਾਂ
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ face to face IELTS ਤੇ PTE preparation classes ਤੋਂ ਇਲਾਵਾ ਤੁਸੀਂ online PTE classes ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au we provide the best strategies and tricks to assist you in achieving your desired score lakshya IELTS PTE coaching institute 28 chatter road reservoir victoria
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿਚ ਕੋਈ ਗੱਲ ਹੋਵੇ ਗੱਲਾਂ ਵਿਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਆਸਟ੍ਰੇਲੀਆ ਦੇ ਵਿਚ ਵੀਕਐਂਡ ਪੂਰੇ ਜੋਬਨ ਤੇ ਚੱਲ ਰਿਹਾ ਤੇ ਪ੍ਰੋਗਰਾਮ ਦਿਲ ਵਾਲੀ ਗੱਲ ਵੀ ਚੱਲ ਰਹੀ ਹੈ ਮੇਰੇ ਨਾਲ ਗਿਆਨੀ ਸੰਤੋਖ ਸਿੰਘ ਜੀ ਸਿਡਨੀ ਤੋਂ ਜੁੜੇ ਹੋਏ ਨੇ ਸੋ ਗਿਆਨੀ ਜੀ ਸਾਡੇ ਨਾਲ ਮਲਕੀਤ ਭਗਿਆਣਾ ਵੀ ਜੀ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਅਮਰੀਕਾ ਤੋਂ ਤੇ ਇਹ ਵੀ ਪੈਸੀਫਿਕ ਓਸ਼ਨ ਦੇ ਦੂਜੇ ਪਾਸੇ ਆਏ ਨੇ ਪਤੇ ਬੁਲਾਉਣ ਤੇ ਸਵਾਗਤ ਹੈ ਸਾਰੇ ਸਰੋਤਿਆਂ ਦਾ ਤੇ ਤਾਇਆ ਜੀ ਦਿੱਲੀ ਦੇ ਵਿਚ ਅੱਜ ਚੋਣਾਂ ਨੇ ਪਰ ਉਸ ਤੋਂ ਪਹਿਲਾਂ ਆਪਾਂ ਇੱਕ ਗੱਲ ਕਰਨੀ ਹੈ ਜਿਹੜੀ ਕਿ ਤਰਨ ਤਾਰਨ ਸਾਹਿਬ ਦੇ ਵਿਚ ਮੰਦਭਾਗੀ ਘਟਨਾ ਵਾਪਰੀ ਆ ਔਰ ਨਗਰ ਕੀਰਤਨ ਦੇ ਦੌਰਾਨ ਪਟਾਕਿਆਂ ਦੀ ਟਰਾਲੀ ਯਾਨੀ ਕਿ ਟਰਾਲੀ ਵਿਚ ਰੱਖੇ ਪਟਾਕਿਆਂ ਦੇ ਜ਼ਖੀਰੇ ਦੇ ਵਿਚ ਅੱਗ ਲੱਗੀ ਆ ਧਮਾਕਾ ਹੋਇਆ ਔਰ ਜਿਸ ਦੇ ਨਾਲ ਕਾਫੀ ਮੌਤਾਂ ਵੀ ਹੋਈਆਂ ਲੋਕੀ ਜ਼ਖਮੀ ਵੀ ਹੋਏ ਨੇ ਇਹਦੀਆਂ ਤਸਵੀਰਾਂ ਤੇ ਜਾਣਕਾਰੀਆਂ ਸਾਨੂੰ ਭੇਜੀਆਂ ਸੀ ਕੁਲਦੀਪ ਔਲਖ ਉਹਨਾਂ ਨੇ ਕਹਿੰਦੇ ਤਕਰੀਬਨ ਉਹਨਾਂ ਦੀ ਇੱਦਾਂ ਸੀ ਕਹਿੰਦੇ ਬੀਤੇ ਕੱਲ ਨਗਰ ਕੀਰਤਨ ਦੌਰਾਨ ਜੋ ਕਿ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਪਿੰਡ ਪਾਉਗੰਡ ਤੋਂ ਤਰਨ ਤਾਰਨ ਜਾ ਰਿਹਾ ਸੀ ਉਸ ਦੌਰਾਨ ਇੱਕ ਵਾਰ ਫੇਰ ਸਾਡੇ ਅਣਜਾਣਪਣੇ ਤੇ ਬੇਲੋੜੀ ਹੁੱਲੜਬਾਜ਼ੀ ਨੇ ਕਰੀਬ 18 ਘਰਾਂ ਦੇ ਚਿਰਾਗ ਬੁਝਾ ਦਿੱਤੇ ਹਾਦਸੇ ਦਾ ਕਾਰਨ ਹੈ ਜੋ ਪਟਾਕੇ ਚਲਾਉਣ ਵਾਲੀ ਟਰਾਲੀ ਵਿਚ ਕਾਫ਼ੀ ਮਾਤਰਾ ਵਿਚ ਪਟਾਸ਼ ਰੱਖੀ ਹੋਈ ਸੀ ਉਸ ਉਪਰ ਅੱਗ ਦਾ ਚੰਗਿਆੜਾ ਡਿੱਗਿਆ ਜਿਸ ਨਾਲ ਬਹੁਤ ਵੱਡਾ ਧਮਾਕਾ ਹੋ ਗਿਆ ਸੋ ਇਹ ਖਬਰ ਆ ਰਹੀ ਹੈ ਸੋ ਤਾਇਆ ਜੀ ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹੁੰਦਾ ਆ ਕਿ ਨਗਰ ਕੀਰਤਨ ਕਿਹੋ ਜਿਹਾ ਹੋਣਾ ਚਾਹੀਦਾ, ਮਤਲਬ ਕਿ ਇਹਨਾਂ ਸਾਰੀਆਂ ਚੀਜ਼ਾਂ ਦੀ ਲੋੜ ਹੈ ਜੋ ਚੱਲ ਰਿਹਾ ਆ, ਮਤਲਬ ਪਟਾਕੇ ਚੱਲ ਰਹੇ ਆ ਉੱਥੇ, ਸਪਰੇ ਢੋਲੀਆਂ ਦੇ ਨਾਲ ਸਪਰੇ ਸੁਗੰਧੀਆਂ ਛਿੜਕੀਆਂ ਜਾ ਰਹੀਆਂ ਨੇ, ਖਾਣਾ ਪੀਣਾ ਜਿਹੜਾ ਆ ਉਹ ਵਾਧੂ ਆ ਰੁਲਦਾ ਫਿਰਦਾ ਆ, ਤੇ ਜਿੱਥੋਂ ਨਗਰ ਕੀਰਤਨ ਲੰਘ ਜਾਂਦਾ ਉੱਥੇ ਖਲਾਰਾ ਪਿਆ ਹੋਇਆ। ਮੈਂ ਇੱਕ ਨੈਗੇਟਿਵ ਚੀਜ਼ਾਂ ਗਿਣਾ ਰਿਹਾ ਮੈਂ, ਤੇ ਲੋਕੀ ਆਪਸ ਦੇ ਵਿੱਚ ਬਾਣੀ ਜਪਣ ਦੀ ਬਜਾਏ ਮਤਲਬ ਚੁਗਲੀਆਂ ਕਰ ਰਹੇ ਨੇ, ਇੱਕ ਦੂਜੇ ਨੂੰ ਆਵਾਜ਼ਾਂ ਮਾਰ ਰਹੇ ਨੇ। ਮੈਂ ਤੁਹਾਡੇ ਨਾਲ ਆਪਣਾ ਇੱਕ ਪਰਸਨਲ ਐਕਸਪੀਰੀਅੰਸ ਵੀ ਸਾਂਝਾ ਕਰਨਾ ਚਾਹੁੰਦਾ। 2-3 ਸਾਲ ਪਹਿਲਾਂ ਮੈਂ ਪਰਿਵਾਰ ਦੇ ਨਾਲ ਨਾ ਇੰਡੀਆ ਗਿਆ, ਇੰਨੀ ਦਿਨੀ ਗਿਆ ਹੋਇਆ ਸੀ, ਤੇ ਉੱਥੇ ਸੜਕ ਤੇ ਜਾ ਰਹੇ ਸੀਗੇ ਤਾਂ ਪਿੱਛੇ ਮੈਂ ਜਦ ਦੇਖਾ ਤਾਂ ਭੰਗੜਾ ਪੈਂਦਾ ਜਾ ਰਿਹਾ, ਢੋਲ ਵੱਜਣ ਉੱਚੀ ਉੱਚੀ ਹਨਾ, ਤੇ ਮੈਂ ਕਿਹਾ ਸ਼ਾਇਦ ਕੋਈ ਰੈਲੀ ਹੋ ਰਹੀ ਆ, ਤੇ ਉਹ ਵਿੱਚ ਮਤਲਬ ਉਹਨੇ ਲਾਲ ਚੁੰਨੀਆਂ ਬੰਨੀਆਂ ਹੋਈਆਂ ਸਿਰਾਂ ਤੇ, ਲਾਲ ਪੱਗਣਾ ਸ਼ਾਇਦ ਵਾਲਮੀਕ ਭਾਈਚਾਰੇ ਚੋਂ ਸੀ। ਤੇ ਜਦੋਂ ਜਿੱਦਾਂ ਜਿੱਦਾਂ ਮੋਹਰੇ ਜਾਈ ਗਿਆ, ਟਰਾਲੀਆਂ ਆ ਗਈਆਂ, ਲੋਕ ਉਹ ਚ ਬੈਠੇ, ਤੇ ਮੋਹਰੇ 2 ਟਰਾਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਮਿਲਿਆ ਮੈਨੂੰ, ਉਹ ਤੋਂ ਬਾਅਦ 5 ਪਿਆਰੇ ਵੀ ਤੁਰੇ ਹੋਏ। ਮੈਂ ਕਿਹਾ ਵਟ ਇਜ ਦਿਸ ਗੋਇੰਗ ਔਨ ਹਨਾ, ਵੀ ਮੋਹਰੇ ਮਹਾਰਾਜ ਦੀ ਸਵਾਰੀ ਆ, 5 ਪਿਆਰੇ ਆ, ਤੇ ਪਿੱਛੇ ਭੰਗੜੇ ਪੈ ਰਹੇ ਨੇ, ਢੋਲ ਵੱਜ ਰਹੇ ਨੇ ਹਨਾ, ਵੀ ਇਹ ਇਹ ਕਿੱਧਰ ਨੂੰ ਆਪਾਂ ਜਾ ਰਹੇ ਆ, ਤੇ ਇਹੋ ਜੇ ਮਤਲਬ ਕੀ ਆਪਾਂ ਇਹ ਜਿਹੜੇ ਨਗਰ ਕੀਰਤਨ ਇਹੋ ਜਿਹਾ ਰੂਪ ਧਾਰਨ ਕਰ ਰਹੇ ਨੇ। ਇੱਥੋਂ ਤੱਕ ਕਿ ਮੈਂ ਕੈਨੇਡਾ ਜਦੋਂ ਗਏ ਤਾਂ ਸਕਾਮਿਸ਼ ਏਰੀਆ ਆ ਵੈਨਕੂਵਰ ਤੋਂ, ਘੰਟੇ ਦੀ ਡਰਾਈਵ ਤੇ, ਤੇ ਉਹ ਲੱਕੜ ਦਾ ਏਰੀਆ, ਉੱਥੇ ਪੁਰਾਣੇ ਲੱਕੜ ਦੇ ਕੰਮ ਚੱਲਦੇ ਸੀ ਮਿਲਣਾ, ਉੱਥੇ ਨਗਰ ਕੀਰਤਨ ਤੇ ਜਾਣ ਦਾ ਮੌਕਾ ਮਿਲਿਆ। ਤਾਂ ਚਲੋ ਗੁਰਦੁਆਰਾ ਸਾਹਿਬ ਤੋਂ ਮਹਾਰਾਜ ਦੀ ਸਵਾਰੀ ਨਿਕਲੀ ਚੱਲ ਪਈ, ਤੇ ਅਸੀਂ ਵੀ ਨਾਲ ਮਗਰ ਚੱਲ ਪਏ, ਤੇ ਹਰੇਕ 10 ਮੀਟਰ ਦੇ ਉੱਤੇ ਇੱਕ ਖਾਣ ਦਾ ਸਟਾਲ ਲੱਗਾ, ਸਾਨੂੰ ਤਾਂ ਪਤਾ ਨੀ ਲੱਗਾ ਸੀ, ਤਾਂ ਮਤਲਬ ਪਿੱਛੇ ਜਾਣ ਦੀ ਬਜਾਏ ਤਾਂ ਖਾਣ ਚ ਹੀ ਉਲਝ ਗਏ ਜਾਣਗੇ, ਕਹਿ ਲਓ ਕੋਈ ਏਦਾਂ ਦਾ ਹੋ ਗਿਆ ਕੰਮ। ਉਹ ਤੋਂ ਬਾਅਦ ਨਗਰ ਕੀਰਤਨ ਖੜ ਗਿਆ, ਤੇ ਉੱਥੇ ਮਹਾਰਾਜ ਦੀ ਸਵਾਰੀ ਚੱਲ ਗਈ, ਉੱਥੇ ਭੰਗੜੇ ਪੈਣ ਲੱਗ ਪਏ, ਉੱਥੇ ਗਿੱਧੇ ਪੈਣ ਲੱਗ ਪਏ, ਝਾਕੀਆਂ ਚੱਲਣ ਲੱਗ ਪਈਆਂ, ਮਤਲਬ ਉਹਦੇ ਵਿੱਚ ਹੀ ਹਨਾ, ਪੋਲੀਟੀਸ਼ਨ ਆ ਗਏ, ਰੀਬਨ ਕੱਟ ਹੋਣ ਲੱਗ ਗਏ, ਫੋਟੋਆਂ ਖਿਚਾ ਹੋਣ ਲੱਗ ਪਈਆਂ, ਤੇ ਸਾਨੂੰ ਬੜਾ ਬੁਰਾ ਲੱਗਿਆ ਵੀ ਆਹ ਕੀ ਚੱਲ ਰਿਹਾ, ਮਤਲਬ ਗੁਰੂ ਸਾਹਿਬ ਦੇ ਮਗਰ ਮਗਰ ਮਤਲਬ ਆਪਾਂ ਨੂੰ ਬਾਣੀ ਪੜ੍ਹਨੀ ਚਾਹੀਦੀ, ਵੀ ਇੱਥੇ ਤਾਂ ਕੁਛ ਮਤਲਬ ਇੱਕ ਵੀ ਬੰਦਾ ਸੀ ਉੱਥੇ ਬਾਣੀ ਨੀ ਪੜ੍ਹਦਾ ਦੇਖਿਆ, ਨਾ ਉਹਦਾ ਲਾਹਾ ਲੈਂਦਾ ਦੇਖਿਆ, ਬਸ ਖਾਈ ਜਾਓ ਪੀ ਜਾਓ, ਸਮਾਨ ਸਿੱਟੀ ਜਾਓ, ਇੱਥੋਂ ਚੱਲ ਕੇ ਉੱਥੇ ਪੀ ਲਓ, ਢਿੱਡ ਆਫਰ ਨੇ ਕਰ ਲਏ, ਫਿਰ ਭੰਗੜੇ ਪੈਣ ਲੱਗ ਪਏ। ਇਹ ਮਤਲਬ ਨਗਰ ਕੀਰਤਨ ਜਿਹੜੇ ਨੇ ਰੂਪ ਧਾਰਨ ਕਰ ਰਹੇ ਨੇ। ਹੁਣ ਮੌਤਾਂ ਵੀ ਹੋਣ ਲੱਗ ਪਈਆਂ, ਪਟਾਕੇ ਵੀ ਚਲਾਉਣ ਲੱਗ ਪਏ, ਜਿਹੜੇ ਇਲਤੀ ਸੀਗੇ ਉਹ ਇਲਤੀਆਂ ਨੇ ਮਤਲਬ ਹੋਰ ਕੋਈ ਕੰਮ ਸ਼ੁਰੂ ਕਰ ਲਿਆ। ਕੀ ਇਹ ਸਹੀ ਆ, ਤੁਸੀਂ ਆਪਣੀ ਰਾਏ ਦਿਓ ਸਾਨੂੰ।
ਜਿਹੜੀ ਵੀ ਚੀਜ਼ ਸ਼ੁਰੂ ਹੁੰਦੀ ਹੈ ਉਹ ਲੋੜ ਵੇਲੇ ਸ਼ੁਰੂ ਹੁੰਦੀ ਹੈ ਤੇ ਲੋੜ ਅਨੁਸਾਰ ਹੁੰਦੀ ਹੈ, ਤੇ ਸਮੇਂ ਦੇ ਨਾਲ ਨਾਲ ਉਹਦਾ ਰੂਪ ਬਦਲ ਜਾਂਦਾ, ਅਰਥ ਦਾ ਅਨਰਥ ਹੋ ਜਾਂਦਾ
ਜੀ।
ਤੇ ਦੇਖੋ ਗੁਰੂ ਸਾਹਿਬ ਵੇਲੇ ਜਾਂ ਕਿਸੇ ਇਹ ਜਲੂਸ, ਆਪਾਂ ਸਾਡੀ ਉਮਰ ਦੇ ਵਿੱਚ ਜਦੋਂ ਅਸੀਂ ਜਵਾਨ ਹੁੰਦੇ ਉਦੋਂ ਜਲੂਸ ਹੀ ਕਿਹਾ ਜਾਂਦਾ ਸੀ, ਤੇ ਫਿਰ ਸਮੇਂ ਦੇ ਨਾਲ ਜਲੂਸ ਦੇ ਅਰਥ ਲੋਕਾਂ ਦੇ ਮਖੌਲ ਵਿੱਚ ਲੈਣ ਲੱਗ ਪਏ, ਤੇ ਇਹਦਾ ਨਾਮ ਬਦਲ ਕੇ ਆਪਾਂ ਨਗਰ ਕੀਰਤਨ ਰੱਖ ਲਿਆ, ਤੇ ਮੇਰੇ ਮੂੰਹ ਤੇ ਅਜੇ ਵੀ ਜਲੂਸ ਨਿਕਲਦਾ। ਤੇ ਇਹ ਜਲੂਸ ਜਲਸੇ ਤਾਕਤਵਰ ਲੋਕ, ਸ਼ਕਤੀਸ਼ਾਲੀ ਲੋਕ, ਰਾਜ ਭਾਗ ਦੇ ਮਾਲਕ ਜਿਹੜੇ ਸੀ ਉਹ ਆਪਣੀ ਸ਼ਕਤੀ ਦਾ ਵਿਖਾਵਾ ਕਰਦੇ ਹੁੰਦੇ ਸਨ, ਤੇ ਗੁਰੂ ਘਰਾਂ ਦੇ ਵਿੱਚ ਜਿਹੜੇ ਜਲੂਸ ਕੱਢੇ ਜਾਂਦੇ ਸੀ ਗੁਰਪੁਰਬ ਤੋਂ ਇੱਕ ਦਿਨ ਪਹਿਲਾਂ, ਕਿ ਉਦੋਂ ਕੋਈ ਪ੍ਰਚਾਰ ਦਾ ਸਾਧਨ ਨਹੀਂ ਸੀ ਹੁੰਦਾ, ਮੀਡੀਆ ਨਹੀਂ ਸੀ ਹੁੰਦਾ, ਅੱਜ ਵਾਂਗ ਰੇਡੀਓ ਟੀਵੀ ਸਭ ਕੀ ਆ ਹੋਰ ਖੇ ਸਵਾ ਅਖਬਾਰਾਂ ਨਹੀਂ ਸੀ ਹੁੰਦੀਆਂ, ਤੇ ਲੋਕਾਂ ਨੂੰ ਸ਼ਹਿਰ ਦੇ ਲੋਕਾਂ ਨੂੰ ਪਿੰਡ ਦੇ ਲੋਕਾਂ ਨੂੰ ਆਲੇ ਦੁਆਲੇ ਨੂੰ ਪਤਾ ਲਾਉਣ ਲਈ ਫਿਰ ਇੱਕ ਜਲੂਸ ਕੱਢਿਆ ਜਾਂਦਾ ਸੀ, ਤੇ ਨਾਲ ਉਹਦੇ ਵਿੱਚ ਜਿਹੜੇ ਬਾਹਰੋਂ ਆਏ ਰਾਗੀ ਢਾਡੀ ਕਥਾਵਾਚਕ ਹੁੰਦੇ ਸੀ ਉਹ ਵੀ ਨਾਲ ਸ਼ਾਮਲ ਕੀਤੇ ਜਾਂਦੇ ਸੀ, ਤੇ ਥਾਂ ਥਾਂ ਰੁਕ ਕੇ ਜਲੂਸ ਜਿਹੜਾ ਸੀ ਅੱਜ ਨਗਰ ਕੀਰਤਨ ਅੱਜ ਦੀ ਬੋਲੀ ਚ, ਤੇ ਉਹ ਵੀ ਆਪਣੇ ਆਪਣੇ ਨਮੂਨੇ ਵਿਖਾਉਂਦੇ ਵੀ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਭਲ ਕੇ ਗੁਰਦੁਆਰੇ ਵਿੱਚ ਗੁਰਪੁਰਬ ਆ, ਤੇ ਸੰਗਤਾਂ ਵੱਧ ਤੋਂ ਵੱਧ ਦਰਸ਼ਨ ਦੇਣ, ਕੇਵਲ ਤੇ ਕੇਵਲ ਇੰਨਾ ਹੀ ਨਿਸ਼ਾਨਾ ਜੋ ਮੇਰੀ ਸਮਝ ਆ ਇਹੀ ਨਿਸ਼ਾਨਾ ਹੁੰਦਾ ਸੀ ਜਲੂਸ ਕੱਢਣ ਦਾ। ਪਰ ਅੱਜ ਤਾਂ ਜਾਣਕਾਰੀ ਦੇਣ ਲਈ ਇੰਨੇ ਹੋਰ ਸਾਧਨ ਹੋ ਗਏ ਨੇ, ਤੇ ਫਿਰ ਜਲੂਸਾਂ ਦਾ ਜਰੂਪ ਬਦਲ ਗਿਆ। ਦੇਖੋ ਹੁਣ ਵਾਤਾਵਰਨ ਦੇ ਬਾਰੇ ਕਿੰਨਾ ਯਤਨ ਕੀਤਾ ਜਾ ਰਿਹਾ ਕਿ ਆਪਾਂ ਹਰ ਗੁਰਪੁਰਬ ਤੇ ਦੀਵਾਲੀ ਵਿਸਾਖੀ ਤੇ ਆਤਿਸ਼ਬਾਜ਼ੀਆਂ ਚਲਾ ਕੇ ਪੰਛੀਆਂ ਨੂੰ ਡਰ ਮੈਂ ਇੱਥੇ ਆ ਜਦੋਂ ਆਈ ਇੱਥੇ ਵੀ ਆ ਰੂਟੀ ਹਿੱਲ ਦੇ ਉੱਪਰ ਪਹਾੜ ਦੇ ਉੱਪਰ ਉਹ ਦਿਨ 26 ਜਨਵਰੀ ਨੂੰ ਮਨਾਇਆ ਜਾਂਦਾ ਤੇ ਪਟਾਕੇ ਜਦੋਂ ਚੱਲਦੇ ਆ ਤੇ ਸਾਡਾ ਨਿਕਾ ਜਿਹਾ ਕੁੱਤਾ ਹੁੰਦਾ ਸੀ ਵਿਚਾਰਾ ਮੈਨੂੰ ਨਾ ਹੀ ਭੁੱਲ ਗਿਆ ਉਹਦਾ ਛੋਟੇ ਮੁੰਡੇ ਨੇ ਲਿਆਂਦਾ ਸੀ ਉਹਨੇ ਵਿਚਾਰੇ ਚੂ ਚੂ ਕਰਦੇ ਸੋਫਿਆਂ ਦੇ ਪਿੱਛੇ ਮੰਜੀਆਂ ਦੇ ਥੱਲੇ ਲੁਕਦੇ ਫਿਰਨਾ ਅਸੀਂ ਜਾਨਵਰਾਂ ਦੇ ਭਾ ਪੰਛੀਆਂ ਦੇ ਭਾ ਦੀ ਬਣਾਉਂਦੇ ਆ ਵਾਤਾਵਰਨ ਚ ਵਿਘਨ ਪਾਉਂਦੇ ਆ ਤੇ ਆ ਮੌਤਾਂ ਦਾ ਖਤਰਾ ਵੀ ਅਸੀਂ ਸਹੇੜਦੇ ਆ ਸੇ ਕੇਵਲ ਕਿਉਂ ਆਤਿਸ਼ਬਾਜ਼ੀ ਕਿਉਂ ਕਰਦੇ ਆ ਅਸੀਂ ਕਿਉਂਕਿ ਮਨੁੱਖ ਦੇ ਵਿਚ ਪ੍ਰੋਗਰਾਮਡ ਹੈ ਕਾਦਰ ਦੀ ਕੁਦਰਤ ਵੱਲੋਂ ਵਾਇਲੈਂਸ ਇਹ ਵਾਇਲੈਂਸ ਵੇਖਣਾ ਚਾਹੁੰਦਾ ਹੈ ਗੋਲੀਆਂ ਪਟਾਕੇ ਬੰਬ ਤੇ ਆਪਣਾ ਕੀ ਉਹਨੂੰ ਕਹਿੰਦੇ ਤੋਪਾਂ ਦੇ ਖੜਾਕ ਸੁਣਨਾ ਚਾਹੁੰਦਾ ਹੈ ਵੇਖਣਾ ਚਾਹੁੰਦਾ ਆ ਤੇ ਅੱਗ ਬਲਦੀ ਵੇਖਣਾ ਚਾਹੁੰਦਾ ਹੈ ਆਪਣੀ ਸੰਤੁਸ਼ਟੀ ਨਕਲੀ ਲੜਾਈ ਦਾ ਅਨੁਭਵ ਆਪਣੇ ਆਪ ਨੂੰ ਇਨਵੇਸੇਜ ਕਰਕੇ ਕਲਪਨਾ ਕਰਕੇ ਲਿਆ ਕੇ ਤੇ ਵੇਖਣਾ ਚਾਹੁੰਦਾ ਹੈ ਤੇ ਜੇ ਹੁਣ ਪ੍ਰਬੰਧਕ ਇਹਨੂੰ ਬੰਦ ਕਰ ਦੇਣ ਤੇ ਉਹ ਪ੍ਰਬੰਧਕਾਂ ਦੇ ਖਿਲਾਫ਼ ਲੋਕੀ ਹੋ ਜਾਣਗੇ ਗਾ ਉਹਨਾਂ ਨੂੰ ਵੋਟਾਂ ਪਾ ਕੇ ਨਹੀਂ ਚੁਣਨਗੇ ਲਾਲਾ ਲਾਲਾ ਹੋਜੂ ਸਾਡੇ ਵੈਰੋ ਨੰਗਲ ਮੇਰੇ ਕਜ਼ਨ ਭਰਾ ਨਾਨਕੀ ਢੇਰੀ ਤੇ ਜਾ ਕੇ ਬੈਠੇ ਨੇ ਗੁਰਦਾਸਪੁਰ ਜ਼ਿਲ੍ਹਾ ਪੈ ਜਾਂਦਾ ਵਿੱਚ ਸਿਰਫ ਹੁਣ ਉਦੋਂ ਪਿਆ ਹੁੰਦਾ ਸੀ ਕੱਚਾ ਹੁਣ ਪੱਕੀ ਸੜਕ ਬਣ ਗਈ ਇੱਧਰ ਸਾਡਾ ਪਿੰਡ ਜਿਹੜਾ ਆ ਉਹ ਅੰਮ੍ਰਿਤਸਰ ਜ਼ਿਲ੍ਹੇ 'ਚ ਹੈ ਉੱਧਰ ਵੈਰੋ ਨੰਗਲ ਜਿਹੜਾ ਪਿੰਡ ਆ ਉਹ ਗੁਰਦਾਸਪੁਰ ਜ਼ਿਲ੍ਹੇ 'ਚ ਹੈ ਦੋ ਪਿੰਡ ਨੇ ਨਵਾਂ ਤੇ ਪੁਰਾਣਾ ਵੈਰੋ ਨੰਗਲ ਵਿਚਕਾਰੇ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਦੁਆਰਾ ਹੈ ਤੇ ਉੱਥੇ ਆਸਾ ਦੀ ਵਾਰ ਦਾ ਸਵੇਰੇ ਕੀਰਤਨ ਆਈ ਨੀ ਕੰਨ ਪਾੜਵੀਂ ਆਵਾਜ਼ ਆਵੇ ਤੇ ਮੈਂ ਚਲਾ ਗਿਆ ਜਦ ਅੰਦਰ ਜਾ ਕੇ ਬੈਠਾ ਤੇ ਬੜਾ ਹੀ ਸੁੰਦਰ ਕੀਰਤਨ ਨੌਜਵਾਨ ਰਾਗੀ ਸਿੰਘਾਂ ਦਾ ਜਥਾ ਮਹਿਤੇ ਆਇਆ ਨੌਜਵਾਨ ਨੇ ਬੜਾ ਸੁੰਦਰ ਰਸ ਭਿੰਨਾ ਕੀਰਤਨ ਕੀਤਾ ਭੋਗ ਤੋਂ ਬਾਅਦ ਚਾਹ ਪੀਂਦਿਆਂ ਮੈਂ ਉਹਨਾਂ ਨੂੰ ਬੜੇ ਪ੍ਰੇਮ ਨਾਲ ਕਿਹਾ ਵੀ ਸੱਜਣੋ ਵੀ ਜੇ ਤੁਸੀਂ ਆਵਾਜ਼ ਥੋੜੀ ਜਿਹੀ ਸਪੀਕਰ ਦੀ ਹੌਲੀ ਕਰ ਲੋ ਤੇ ਕਿੰਨਾ ਆਨੰਦ ਆਵੇ ਕੀਰਤਨ ਦਾ ਉਹ ਕਹਿੰਦੇ ਜੀ ਕੀਤੀ ਸੀ ਹੌਲੀ ਆਵਾਜ਼ ਕੀਤੀ ਸੀ ਪਿੰਡ ਵਾਲਿਆਂ ਨੇ ਰੌਲਾ ਪਾਤਾ ਜੀ ਸੰਤਾਂ ਤੋਂ ਪ੍ਰਬੰਧ ਜਾਉਂਦਾ ਕਮੇਟੀ ਤੋਂ ਆਇਆ ਇਹਨਾਂ ਨੇ ਸਪੀਕਰ ਦੀ ਆਵਾਜ਼ ਹੀ ਘਟਾਤੀ ਹੈ ਕਹਿੰਦੇ ਸਾਨੂੰ ਫੇਰ ਆਵਾਜ਼ ਉੱਚੀ ਪ੍ਰਬੰਧਕਾਂ ਨੂੰ ਕਰਨੀ ਪਈ ਸੋ ਇਹ ਹੈ ਵੀ ਜੇ ਹੁਣ ਆਤਿਸ਼ਬਾਜ਼ੀ ਵਿਸਾਲੀ ਦੀਵਾਲੀ ਤੇ ਗੁਰਪੁਰਬਾਂ ਤੇ ਦਰਬਾਰ ਸਾਹਿਬ ਨਾ ਚੱਲੇ ਤੇ ਉਹ ਲੋਕ ਖੁਸ਼ ਨਹੀਂ ਹੋਣਗੇ ਜਿਹੜੇ ਆਦੀ ਹੋਏ ਆ ਸਦੀਆਂ ਸਦੀਆਂ ਤੋਂ ਹੁਣ ਦੇਖੋ ਵੀ 18 ਜਾਨਾਂ ਗਈਆਂ ਨੇ ਕਿੰਨੇ ਜ਼ਖਮੀ ਹੋਏ ਆ ਉਹਨਾਂ ਚੋਂ ਕਿੰਨਿਆਂ ਨੇ ਰਾਜੀ ਹੋਣਾ ਕਿੰਨਿਆਂ ਨੇ ਬਚਣਾ ਗੁਰੂ ਮਿਹਰ ਕਰੇ ਕਿੰਨਿਆਂ ਨੇ ਅਪਾਹਜ ਹੀ ਸ਼ਾਇਦ ਹੋ ਜਾਣਾ ਆ ਤੇ ਵਾਹਿਗੁਰੂ ਮਿਹਰ ਕਰੇ ਤੇ ਇਹ ਹੁਣ ਦੱਸੋ ਵੀ ਆਤਿਸ਼ਬਾਜ਼ੀ ਚਲਾ ਕੇ ਸਵਾਏ ਬਚਗਾਨਾ ਐਕਸਾਈਟਮੈਂਟ ਤੋਂ ਬਿਨਾਂ ਆਪਾਂ ਨੂੰ ਹੋਰ ਕੀ ਪ੍ਰਾਪਤ ਹੁੰਦਾ ਫਿਰ ਅੱਜ ਦੇ ਜਲੂਸਾਂ ਦੇ ਵਿੱਚ ਅਸੀਂ ਟ੍ਰੈਫਿਕ ਵਾਸਤੇ ਸਮੱਸਿਆ ਖੜੀ ਕਰਦੇ ਆ ਕਿਤੇ ਐਂਬੂਲੈਂਸ ਨੂੰ ਲੰਘਣ ਨੂੰ ਰਾਹ ਨਹੀਂ ਮਿਲਦਾ ਲੋਕੀ ਜਲੂਸ ਨੂੰ ਨਿਭਾਉਣ ਵਾਸਤੇ ਪਾਸੇ ਸੜਕਾਂ ਤੇ ਖੜੇ ਰਹਿੰਦੇ ਆ ਪੁਲਿਸ ਨੂੰ ਪ੍ਰਬੰਧ ਕਰਨੇ ਪੈਂਦੇ ਆ ਕੋਈ ਸਿਆਣੇ ਸਿਰ ਜੋੜ ਕੇ ਕੋਈ ਬਹਿ ਕੇ ਇਹਨਾਂ ਦੇ ਹੱਲ ਸਾਨੂੰ ਸਹੀ ਲੱਭਣਾ ਚਾਹੀਦਾ ਕਿ ਆਤਿਸ਼ਬਾਜ਼ੀ ਤਾਂ ਬਿਲਕੁਲ ਹੀ ਖਤਮ ਕਰਨੀ ਚਾਹੀਦੀ ਹੈ ਪਰ ਇਹ ਕੋਈ ਕਹਿ ਸਕਦੇ ਆ ਜੀ ਇਹਨੇ ਸੈਂਕੜੇ ਹਜ਼ਾਰਾਂ ਲੋਕਾਂ ਦਾ ਆਤਿਸ਼ਬਾਜ਼ੀ ਤੇ ਰੁਜ਼ਗਾਰ ਚੱਲਦਾ ਉਹ ਕੀ ਕਰਨਗੇ ਹਾਂਜੀ ਬੋਲੋ
ਇਹਦੇ ਵਿੱਚ ਜਿਹੜਾ ਧਾਰਮਿਕ ਪ੍ਰਸ਼ਾਸਨ ਜਾਂ ਧਾਰਮਿਕ ਕੰਟਰੋਲ ਦੀ ਤਾਂ ਬਾਅਦ ਦੀ ਗੱਲ ਕਰਦੇ ਹਾਂ ਆਪਾਂ ਇਹਦੇ ਵਿੱਚ ਜਿਹੜਾ ਪ੍ਰਸ਼ਾਸਨ ਹੈ ਜਿਹੜੀ ਬਿਊਰੋਕਰੇਸੀ ਹੈ ਜਾਂ ਕਹਿ ਲਓ ਕਿ ਗਵਰਨਮੈਂਟ ਹੈ ਜਿਹੜਾ ਫਾਇਰ ਵਰਕਸ ਹੈ ਜਾਂ ਜਿਹੜੇ ਪਦਾਰਥ ਨੇ ਇਹਨਾਂ ਤੇ ਗਵਰਨਮੈਂਟ ਦਾ ਕੰਟਰੋਲ ਹੈ ਅਪਰੂਵਲਸ ਜਿਹੜੇ ਉਹ ਨਹੀਂ ਲਾਗੂ ਹੋਣੇ ਚਾਹੀਦੇ
ਕਾਨੂੰਨ ਹੈਗਾ ਜੀ ਕਾਨੂੰਨ ਹੈਗਾ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਜਿਹੜਾ ਹੁੰਦਾ ਉਹ ਮਾਲਕ ਹੁੰਦਾ ਸਾਰੇ ਜ਼ਿਲ੍ਹੇ ਦਾ ਉਹਦੇ ਹੁਕਮ ਤੋਂ ਬਿਨਾਂ ਉਹ ਜਿਹਦੀ ਚਾਹੇ ਬੋਲਤੀ ਬੰਦ ਕਰ ਸਕਦਾ ਉਹ ਜਲੂਸ ਕੱਢਣ ਦੀ ਆਗਿਆ ਦੇਵੇ ਜਾਂ ਨਾ ਦੇਵੇ ਜਾਂ ਜਲੂਸ ਕੱਢਣ ਦੀ ਆਗਿਆ ਦੇਵੇ ਨਾਲ ਸ਼ਰਤਾਂ ਰੱਖ ਦੇਵੇ ਵੀ ਉੱਥੇ ਬਰੂਦ ਨਹੀਂ ਚੱਲੂਗਾ ਤੇ ਹੁਣ ਦੇਖੋ ਵੀ ਆਹ ਜਿਹੜਾ ਆ ਜਗਰਾਤੇ ਹੋਏ ਡੀ ਜੇ ਹੋਏ ਧਰਮ ਸਥਾਨਾਂ ਦੀਆਂ ਬੇਲੋੜੇ ਫੁੱਲ ਵਾਲੀਊਮ ਤੇ ਸਪੀਕਰ ਹੁਣ ਅਸੀਂ ਜਿਹੜੇ ਏਰੀਏ ਚ ਅੰਮ੍ਰਿਤਸਰ ਰਹਿੰਦੇ ਹਾਂ ਦਰਬਾਰ ਸਾਹਿਬ ਦੀ ਆਵਾਜ਼ ਬਾਬੇ ਅਟਲ ਦੀ ਆਵਾਜ਼ ਰਾਮਸਰ ਦੀ ਆਵਾਜ਼ ਵਿਵੇਕਸਰ ਦੀ ਆਵਾਜ਼ ਬਾਬੇ ਦੀਪ ਸਿੰਘ ਸ਼ਹੀਦ ਗੰਜ ਦੀ ਆਵਾਜ਼ ਹੁਣ ਉੱਥੇ ਇੱਕ ਮੰਦਰ ਬਣ ਗਿਆ ਉਹ ਸਵੇਰੇ ਫੁੱਲ ਟਾਈਮ ਤੇ ਉਸ ਜਿਹੜੇ ਭਗਤਾਂ ਦੇ ਜਿਹੜੇ ਆ ਭਜਨਾਂ ਦੇ ਲਾ ਦਿੰਦੇ ਆ ਸਪੀਕਰ ਹੁਣ ਇੰਨੀ ਕਾਵਾਂ ਰੌਲੀ ਦੇ ਵਿੱਚ ਉਹਨਾਂ ਲੋਕਾਂ ਲਈ ਜਿਹੜੇ ਉਹ ਤੇ ਯੂਜ਼ ਟੂ ਹੋ ਗਏ ਆ ਅਸੀਂ ਬਾਹਰੋਂ ਜਾਈਏ ਹੁਣ ਉੱਥੇ ਮਹੱਲੇ ਜਿੱਥੇ ਭਰਾ ਕੋਲ ਮੈਂ ਕਹਿ ਰਿਹਾ 3 ਦਿਨ ਫੁੱਲ ਵਾਲੀਊਮ ਤੇ ਸਪੀਕਰ ਲਾ ਕੇ ਉਹਨਾਂ ਨੇ ਅਖੰਡ ਪਾਠ ਕੀਤਾ, ਜਦੋਂ ਕਿ ਰਾਮਸਰ ਅਖੰਡ ਪਾਠ ਹੋ ਰਹੇ ਆ, ਸ਼ਹੀਦਾਂ ਦੇ ਅਖੰਡ ਪਾਠ ਹੋ ਰਹੇ ਆ, ਤੇ ਮੈਂ ਘਰ ਛੱਡ ਕੇ ਤਰਨ ਤਾਰਨ ਆਪਣੇ ਮਿੱਤਰ ਕੋਲ ਦੋ ਰਾਤਾਂ ਕੱਟੀਆਂ, ਕਿਉਂਕਿ ਉੱਥੇ ਇੰਨੀ ਕੰਨ ਪਾੜੀ ਆਵਾਜ਼ ਸੀ। ਇਹ ਡਿਪਟੀ ਕਮਿਸ਼ਨਰ ਕੋਲ ਇਹ ਅਧਿਕਾਰ ਆ ਕਿ ਉਹ ਬੰਦ ਕਰ ਦੇਵੇ ਕਿ ਭਾਈ ਇੰਨੀ ਇਸ ਤੋਂ ਵੱਧ ਤੁਸੀਂ ਆਵਾਜ਼ ਨਹੀਂ ਛੱਡਦੇ, ਜਾਂ ਇਸ ਸਮੇਂ ਤੋਂ ਬਾਅਦ ਤੁਸੀਂ ਆਵਾਜ਼ ਨਹੀਂ ਆਉਣੀ ਚਾਹੀਦੀ। ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਵੀ ਹੁਕਮ ਜਾਰੀ ਹੋਇਆ ਕਿ ਗੁਰਦੁਆਰੇ ਦੇ ਸਪੀਕਰਾਂ ਦੀ ਆਵਾਜ਼ ਗੁਰਦੁਆਰੇ ਦੀ ਚਾਰ ਦੀਵਾਰੀ ਤੋਂ ਬਾਹਰ ਨਹੀਂ ਜਾਣੀ ਚਾਹੀਦੀ, ਤੇ ਉਹ ਅਕਾਲ ਤਖ਼ਤ ਦੇ ਨਕਰੇ ਹੇਠਾਂ ਦਰਬਾਰ ਸਾਹਿਬ ਦੀ ਆਵਾਜ਼ ਜਾ ਰਹੀ ਹੈ, ਪਾਸੇ ਦੂਜੇ ਗੁਰਦੁਆਰਿਆਂ ਦੀ ਜਾ ਰਹੀ ਹੈ। ਤੇ 1962 ਦੇ ਵਿਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਸਰਕੂਲਰ ਕੱਢਿਆ ਸੀ ਸਾਰੇ ਗੁਰਦੁਆਰੇ ਦੇ ਮੈਨੇਜਰਾਂ ਨੂੰ ਕਿ ਗੁਰਦੁਆਰੇ ਦੇ ਸਪੀਕਰਾਂ ਦੀ ਆਵਾਜ਼ ਗੁਰਦੁਆਰੇ ਚਾਰ ਦੀਵਾਰੀ ਤੋਂ ਬਾਹਰ ਨਹੀਂ ਜਾਣੀ ਚਾਹੀਦੀ, ਔਰ ਸਪੀਕਰ ਜੋ ਡਿਪਟੀ ਕਮਿਸ਼ਨਰ ਕਿਸੇ ਦੀ ਵੀ ਬੋਲਤੀ ਬੰਦ ਕਰ ਸਕਦਾ, ਪਰ ਉਹ ਧਰਮ ਦਾ ਇਹਨੂੰ ਮਜ਼ਹਬ ਦਾ ਮਸਲਾ ਬਣਾ ਕੇ ਸਮਝ ਕੇ ਤੇ ਇਹਦੇ ਵਿਚ ਨਹੀਂ ਦਖਲ ਦਿੰਦੇ, ਕੰਨਾਂ ਘੇਸਲ ਮਾਰਦੇ ਆ।
ਜ਼ਿੰਮੇਵਾਰ ਫਿਰ ਆਪਾਂ ਮਤਲਬ ਧਰਮ ਨੂੰ ਠਹਿਰਾਵਾਂਗੇ ਜਾਂ ਆਪਾਂ ਨਗਰ ਕੀਰਤ ਗੁਰਦੁਆਰੇ ਵਾਲਿਆਂ ਨੂੰ ਠਹਿਰਾਵਾਂਗੇ ਭੀ ਉਹਨਾਂ ਨੇ ਕੰਟਰੋਲ ਕਰਨਾ ਸੀ, ਕਿਉਂਕਿ ਮੈਨੂੰ ਇੰਨਾ ਪਤਾ ਹੈ ਕਿ ਜਦੋਂ ਨਗਰ ਕੀਰਤਨ ਹੁੰਦਾ ਹੈ ਨਾ, ਤੇ ਜਿਸ ਤਰ੍ਹਾਂ ਤੁਸੀਂ ਕਿਹਾ ਭੀ ਗੁਰਦੁਆਰੇ ਦੇ ਪ੍ਰਬੰਧਕਾਂ ਤੇ ਫਿਰ ਇਲਜ਼ਾਮ ਲਾਤਾ ਪਿੰਡ ਵਾਲਿਆਂ ਨੇ ਭੀ ਜਦੋਂ ਦੀ ਜੀ ਨਵੀਂ ਕਮੇਟੀ ਬਣੀ ਆ ਸਪੀਕਰਾਂ ਦੀ ਆਵਾਜ਼ ਘਟਾ ਦਿੱਤੀ ਇਹਨਾਂ ਨੇ, ਇਹ ਤਾਂ ਬੜੇ ਮਾੜੇ ਆ। ਠੀਕ ਹੈ, ਜਦੋਂ ਹੁਣ ਮਤਲਬ ਇੱਕ ਨਗਰ ਕੀਰਤਨ ਦੇ ਜਿਹੜੇ ਪ੍ਰਬੰਧਕ ਹੈ ਮਤਲਬ ਗੁਰੂ ਘਰ ਦੇ, ਉਹਨਾਂ ਨੇ ਜੇ ਮਤਲਬ ਕਹਿੰਦੇ ਅਸੀਂ ਤਲਾਸ਼ੀ ਲੈਣੀ ਆ ਬਈ ਨਗਰ ਕੀਰਤਨ ਤੋਂ ਪਹਿਲਾਂ ਜਿੰਨੇ ਵੀ ਮਗਰ ਜੁੜੇ ਉਹਨਾਂ ਦੀਆਂ ਟਰਾਲੀਆਂ ਦੇਖਣੀਆਂ ਆ ਦੇਖਣੀਆਂ, ਫਿਰ ਉਹ ਤੱਕ ਉਹਨਾਂ ਕੋਲ ਤਾਂ ਅਧਿਕਾਰ ਹੈ ਨੀ, ਲੋਕਾਂ ਨੇ ਉਹਨਾਂ ਨੂੰ ਕੁੱਟਣ ਲੱਗ ਪੈਣਾ। ਠੀਕ ਹੈ ਨਾ, ਤੁਸੀਂ ਕੌਣ ਹੁੰਦੇ ਹਨਾ, ਵੀ ਕੋਈ ਤਲਾਸ਼ੀ ਨਹੀਂ ਲੈ ਸਕਦਾ। ਫਿਰ ਦੂਜੀ ਗੱਲ ਇਹ ਆ ਵੀ ਉਹਨਾਂ ਦੀ ਜ਼ਿੰਮੇਵਾਰੀ ਚਲੋ ਪਹਿਲੀਆਂ 3-4 ਟਰਾਲੀਆਂ ਦੀ ਹੋਊਗੀ ਜਿੱਥੇ ਮਹਾਰਾਜ ਦੀ ਸਵਾਰੀ ਆ, ਉਹਦੇ ਪਿੱਛੇ ਜਿਹੜਾ ਮਰਜ਼ੀ ਜੁੜੀ ਜਾਵੇ, ਆਪਣੀ ਗੱਡੀ ਲੈ ਲਵੇ, ਜੀਪ ਲੈ ਲਵੇ, ਹਨਾ, ਤੇ ਜੋ ਮਰਜ਼ੀ ਕਰ ਲਵੇ, ਉਹਦਾ ਕੋਈ ਕੰਟਰੋਲ ਨਹੀਂ ਹੈਗਾ। ਹੁਣ ਮੈਂ ਤੁਸੀਂ ਇੱਥੇ ਸੀਗੇ ਜਦੋਂ ਆਪਾਂ ਬਲਗੁਲਗੇ ਦੇ ਵਿੱਚ ਪਿਛਲੇ ਸਾਲ ਨਗਰ ਕੀਰਤਨ ਹੋਇਆ ਗੁਰਦੁਆਰਾ ਸਾਹਿਬ ਦੀ ਓਪਨਿੰਗ,
ਕਿੰਨਾ ਵਧੀਆ ਹੋਇਆ, ਕਿੰਨਾ ਵਧੀਆ ਹੋਇਆ।
ਉਹ ਵਧੀਆ ਇਸ ਕਰਕੇ ਹੋਇਆ ਕਿਉਂਕਿ ਉਹਦੀ ਜਿਹੜੀ ਬਾਗ ਡੋਰ ਸੀ ਉਹ ਪੁਲਿਸ ਦੇ ਕੋਲ ਸੀਗੀ, ਹਨਾ, ਮੈਂ ਤੁਹਾਨੂੰ ਦੱਸ ਦਾਂਗਾ, ਹਨਾ, ਉਹ ਕਿਉਂਕਿ ਮੈਂ ਆਰਗੇਨਾਈਜ਼ਰ ਦੇ ਵਿੱਚ ਮੈਨੂੰ ਪਤਾ ਵੀ ਅਸੀਂ ਕਿੱਦਾਂ ਦੇ ਪ੍ਰੋਸੈਸ ਦੇ ਵਿੱਚੋਂ ਨਿਕਲੇ, ਤੇ ਸਾਨੂੰ ਵੀ ਉਹੀ ਹੁਣ ਚਲੋ ਮੈਂ ਰੇਡੀਓ ਤੇ ਵੀ ਦੱਸਦਾ ਕਿ ਸਾਨੂੰ ਵੀ ਵਿਰੋਧ ਤਾਂ ਝੱਲਣੀ ਪਈ ਇੱਕ ਦੋ ਬੰਦਿਆਂ ਵੱਲੋਂ, ਉਹ ਇਸ ਕਰਕੇ ਕਿ ਉਹ ਜਦੋਂ ਵੀ ਜਿਹੜੇ ਵੀ ਨਗਰ ਕੀਰਤਨ ਦੇ ਵਿੱਚ ਗੱਡੀ ਸ਼ਾਮਲ ਹੋਣੀ ਹੈ ਉਹਦੀ ਕਾਪੀ ਰੱਖਣੀ ਪੈਣੀ ਆ ਵੀ ਨੰਬਰ ਪਲੇਟ, ਔਰ ਉਹਨੂੰ ਜਿਹੜਾ ਚਲਾ ਰਿਹਾ ਆ ਉਹਦਾ ਲਾਇਸੈਂਸ ਨੰਬਰ ਵੀ ਇਹ ਗੱਡੀਆਂ ਨਗਰ ਕੀਰਤਨ ਦੇ ਵਿੱਚ ਚੱਲਣਗੀਆਂ। ਉਹਦੀ ਲਿਸਟ ਨਗਰ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ, ਕਿਉਂਕਿ ਮੈਂ ਇੰਚਾਰਜ ਸੀ, ਮੈਨੂੰ ਪੁਲਿਸ ਵਾਲੇ ਪੁਲਿਸ ਆਫਿਸਰ ਨੂੰ ਜਿਹੜਾ ਉਦੋਂ ਕਮਾਂਡਿੰਗ ਆਫਿਸਰ ਸੀ ਉਹਨੂੰ ਦੇਣੀ ਪੈਣੀ ਸੀ, ਮੈਂ ਦਿੱਤੀ ਉਹਨੂੰ। ਠੀਕ ਹੈ, ਹੁਣ ਉਹ ਚੱਲ ਪਿਆ ਨਗਰ ਕੀਰਤਨ ਤੇ ਵਿਚਾਲੇ ਜੇ ਆ ਕੇ ਇੱਕ ਨੌਜਵਾਨ ਕਨਵਰਟੇਬਲ ਕਾਰ ਸਪੋਰਟਸ ਕਾਰ ਗੇੜੀਆਂ ਗੇੜੀਆਂ ਕੱਢ ਕੇ ਸਾਈਡ ਦੀ ਗਲੀ ਚੋਂ ਆ ਕੇ ਨਾ ਬਿਲਕੁਲ ਪੰਜਾਂ ਪਿਆਰਿਆਂ ਦੇ ਮੂਹਰੇ ਉਹਨੇ ਕਾਰ ਪਾ ਲਈ। ਉਹ ਕੀ ਦਿੱਤਾ ਵੀ ਮੈਂ ਉੱਥੇ ਸੀ, ਉਹਨੂੰ ਥਾਂ ਦੇ ਤਾਂ ਮੂਹਰੇ ਵੀ ਪੰਜ ਗੱਡੀਆਂ ਸੀ ਤੇ ਫਿਰ ਪੰਜ ਪਿਆਰੇ ਸੀ ਤੇ ਅਸੀਂ ਸੋਚਿਆ ਵੀ ਇਧਰੋਂ ਗੱਡੀ ਆ ਰਹੀ ਆ ਇਹਨੇ ਕ੍ਰੋਸ ਕਰਨਾ ਆ। ਠੀਕ ਹੈ, ਮੈਂ ਉਹ ਰੋਕ ਦਿੱਤਾ ਤੇ ਉਹਨੇ ਕੀ ਕੀਤਾ ਗੱਡੀ ਉੱਤੋਂ ਉਹ ਕਹਿੰਦਾ ਵੀ ਉਹ ਵਿੱਚ ਆ ਕੇ ਧੱਕੇ ਨਾ ਵੜ ਗਿਆ ਵਿੱਚ, ਨਾਲੇ ਉਹ ਮਤਲਬ ਗੀ ਗੀ ਕਰੀ ਜਾਵੇ ਇੱਦਾਂ ਸਪੋਰਟਸ ਕਾਰ ਕਰਾਉਂਦਾ ਹੀ ਆ ਉਹਦੇ ਮਤਲਬ ਚੱਕਰੀਆਂ ਕੱਢੀ ਜਾਵੇ ਹਨਾ, ਤੇ ਉਹ ਜਦੋਂ ਵਿੱਚ ਵੜ ਗਿਆ ਮੈਨੂੰ ਵੀ ਖਿਝ ਆਈ ਤੇ ਉਹ ਪੁਲਿਸ ਆਫਿਸਰ ਕਹਿੰਦਾ ਆਹ ਤਾਂ ਗੱਡੀ ਦਾ ਹੈ ਹੀ ਨੀ ਨੰਬਰ, ਤੁਸੀਂ ਤੇ ਦਿੱਤਾ ਨੀ, ਇਹ ਕਿੱਦਾਂ ਵਿੱਚ ਆ ਗਈ। ਮੈਂ ਕਿਹਾ ਅਸੀਂ ਤਾਂ ਸੋਚਿਆ ਨਿਕਲਣਾ, ਕਹਿੰਦਾ ਇਹਨੂੰ ਬਾਹਰ ਕੱਢੋ, ਤੇ ਮੈਂ ਮੁੰਡੇ ਨੂੰ ਭੇਜਿਆ, ਮੈਂ ਕਿਹਾ ਉਹਨੂੰ ਕਹਿ ਵੀ ਉਹ ਨੀ ਮੰਨਿਆ ਜੀ। ਠੀਕ ਹੈ, ਮੁੰਡਾ ਨੌਜਵਾਨ ਹਜੇ ਹੋਊਗਾ 21 ਸਾਲਾਂ ਦਾ, ਤੇ ਮੈਂ ਕਿਹਾ ਹੈ ਕੌਣ, ਕਹਿੰਦਾ ਨਾਲ ਨਾ ਉਹਦੇ ਇੱਕ ਬੀਬੀ ਬੈਠੀ ਆ, ਮਤਲਬ ਉਹ ਬੀਬੀ ਹੋਊਗੀ ਉਹਦੀ ਦਾਦੀ ਸੀਗੀ ਉਹ। ਠੀਕ ਹੈ, ਉਹਨੇ ਅਮਰਾ ਛਕਿਆ ਕੇਸ ਕੀ ਬੰਨੀ ਉਹ, ਹਨਾ, ਚਿੱਟੇ ਕੱਪੜੇ ਪਾਏ। ਮੈਂ ਕਿਹਾ ਕਮਾਲ ਹੋ ਗਈ, ਤੇ ਮੈਂ ਉਹਦੇ ਕੋਲ ਗਿਆ, ਮੈਂ ਕਿਹਾ ਵੀ ਇੰਗਲਿਸ਼ ਚ, ਮੈਂ ਕਿਹਾ ਵੀ ਬੇਟਾ ਵੀ ਤੂੰ ਕਿੱਦਾਂ ਆਇਆ, ਕਹਿੰਦਾ ਨਹੀਂ ਅਸੀਂ ਤਾਂ ਪਿੱਛੇ ਆਏ ਆ ਨਗਰ ਕੀਰਤਨ। ਮੈਂ ਕਿਹਾ ਪਿੱਛੇ ਪਿੱਛੇ ਆ, ਮੈਂ ਕਿਹਾ ਯੂ ਕਾਂਟ, ਵੀ ਪੁਲਿਸ ਵਾਲੇ ਕਹਿੰਦੇ ਆ ਯੂ ਹੈਵ ਟੂ ਗੈਟ ਆਊਟ ਅਦਰਵਾਈਜ਼ ਯੂ ਵਿਲ ਬੀ ਫੋਰਸਡ ਆਊਟ, ਹਨਾ। ਤੇ ਉਹ ਬੀਬੀ ਮੇਰੇ ਵੱਲ ਨੂੰ ਘੜਖੜੀਆਂ ਦੇਖੇ, ਜਾਣੀ ਕਿ ਮੈਂ ਇਹਦੇ ਸਿਰ ਚ ਮੈਂ ਕਹਿੰਦੇ ਮਾਰਾਂ ਵੀ ਇਹ ਇੱਕ ਜਾਣੀ ਕਿ ਸਿੱਖਾਂ ਨੂੰ ਰੋਕ ਰਿਹਾ ਤੂੰ, ਨਗਰ ਕੀਰਤਨ ਚ ਰੋਕ ਰਿਹਾ ਤੂੰ, ਏਦਾਂ ਮਤਲਬ ਉਹ ਕਰੇ ਹਨਾ। ਤੇ ਮੈਂ ਕਿਹਾ ਨਹੀਂ, ਇਹ ਪੁਲਿਸ ਦੇ ਆਰਡਰ ਨੇ ਵੀ ਨਹੀਂ ਤਾਂ, ਉਹ ਕਹਿੰਦੇ ਵੀ ਤੁਸੀਂ ਆਪ ਕਰ ਲਓ, ਨਹੀਂ ਤਾਂ ਅਸੀਂ ਫੇਰ ਨਾਲੇ ਫਾਈਨ ਕਰਨਾ ਆ ਤੇ ਨਾਲੇ ਕਾਰ ਜ਼ਬਤ ਕਰਨੀ ਆ ਤੁਹਾਡੀ। ਤੁਸੀਂ ਹੁਣ ਦੇਖ ਲਓ। ਮੈਂ ਕਿਹਾ ਉਹ ਅਗਲਾ ਮੋੜ ਹੈ, ਉੱਥੋਂ ਤੁਸੀਂ ਰਾਈਟ ਟਰਨ ਲੈ ਲਿਓ। ਮਤਲਬ ਉਹ ਮੱਲੋ ਮੱਲੀ ਵਿੱਚ ਆ ਕੇ ਬੜੇ ਬਿਨਾਂ ਗੱਲ ਤੋਂ, ਫਿਰ ਜਦ ਉਹਨਾਂ ਨੂੰ ਆਰਡਰ ਕੀਤਾ, ਪੁਲਿਸ ਨੇ ਵੀ ਆਰਡਰ ਕੀਤਾ, ਤਾਂ ਵੀ ਉਹ ਗਾਲਾਂ ਹੀ ਕੱਢਦੇ ਗਏ ਫਿਰ ਸਾਨੂੰ। ਮਤਲਬ ਆ ਬਿਰਤੀ ਜਿਹੜੀ ਲੋਕਾਂ ਦੀ ਆ, ਹੁਣ ਉਹਦੇ ਵਿੱਚ ਹੁਣ ਇੰਡੀਆ ਦੇ ਵਿੱਚ ਕੋਈ ਨਗਰ ਕੀਰਤਨ ਹੈ, ਉਹਦੇ ਵਿੱਚ ਕੋਈ ਲਿਆ ਕੇ ਪਟਾਕੇ ਚਲਾਉਣ ਲੱਗ ਪਏ ਜਾਂ ਕੋਈ ਚੀਜ਼ ਵੰਡਣ ਲੱਗ ਜਾਏ, ਹਨਾ, ਜਿਹੜਾ ਰੋਕੂ
ਉਹ ਇਹ ਵੀ ਜੇ ਪ੍ਰਬੰਧਕ ਰੋਕਣਗੇ, ਜਿਵੇਂ ਹੁਣ ਦੇਖੋ ਨਾ ਦਰਬਾਰ ਸਾਹਿਬ ਟਿਕ ਟਾਕ ਹੁੰਦਾ ਹੈ ਤੇ ਉਹ ਸੇਵਾਦਾਰ ਕਹਿੰਦੇ, ਜੇ ਸੇਵਾਦਾਰ ਰੋਕਦੇ ਆ ਤੇ ਉਹਨਾਂ ਨੂੰ ਅੱਗੋਂ ਲੜਨ ਪੈਂਦੇ ਆ, ਹਾਲਾਂਕਿ ਉੱਥੇ ਪੂਰਾ ਪ੍ਰਬੰਧ ਹੁੰਦਾ ਆ। ਤੇ ਜੇ ਹੁਣ ਮਤਲਬ ਵੀ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਆ, ਜੇ ਉਹ ਰੋਕਣ ਤਲਾਸ਼ੀ ਲੈਣ ਵੀ ਅਸਤਬਾਜ਼ੀ ਨੀ ਚੱਲ ਰਹੀ ਤੇ ਉਹਨਾਂ ਨੂੰ ਲੋਕੀ ਪੈ ਜਾਣਗੇ, ਤੇ ਜੇ ਪੁਲਿਸ ਜਾਵੇ ਤੇ ਫੇਰ ਰੌਲਾ ਪੈ ਜੂਗਾ ਵੀ ਜੇ ਪੁਲਿਸ ਸਰਕਾਰ ਨੇ ਦਖਲ ਦਿੱਤਾ, ਸਾਡਾ ਜਲੂਸ ਰੋਕਿਆ, ਸਾਡੇ ਨਗਰ ਕੀਰਤਨ ਤੇ ਹਮਲਾ ਹੋ ਗਿਆ, ਫੇਰ ਇਹ ਗੱਲ ਬਣ ਜੂਗੀ।
ਤਾਂ ਜੀ ਦੇਖੋ ਪ੍ਰਬੰਧਕਾਂ ਕੋਲ ਤਾਂ ਕੋਈ ਅਧਿਕਾਰ ਹੈ ਨੀ ਤਲਾਸ਼ੀ ਲੈਣ ਦਾ, ਅਸੀਂ ਤਾਂ ਨੀ ਲੈ ਸਕਦੇ, ਮੈਂ ਤੁਹਾਡੇ
ਮਤਲਬ,
ਪਰ ਜਿਹਦੇ ਕੋਲ ਅਥਾਰਿਟੀ ਆ, ਜਿਹਦੇ ਕੋਲ ਅਥਾਰਿਟੀ ਆ, ਜੇ ਉਹ ਆਪਣੀ ਪੂਰੀ ਸਤਰਕਤਾ ਰੱਖਣ, ਅਪਰੂਵਲ ਦੇਣ ਤੇ ਨਾਲ ਨਗਰ ਕੀਰਤਨ ਵਾਲਿਆਂ ਤੋਂ ਪੈਸੇ ਲੈਣ ਪਏ। ਹੁਣ ਅਸੀਂ ਇੱਥੇ ਪੁਲਿਸ ਵਾਲਿਆਂ ਨੂੰ ਸਾਰੀ ਕੋਸਟ ਦਿੱਤੀ ਆ ਸਿਕਿਉਰਿਟੀ ਦੀ, ਮੇਰਾ ਖਿਆਲ 5800 ਤੋਂ ਲੈ ਕੇ ਸ਼ਾਇਦ $6200 ਸਾਨੂੰ ਪੇ ਕਰਨਾ ਪਿਆ, ਸਿਕਿਉਰਿਟੀ ਦਾ ਪਲਾਨ ਹੋਏ ਫਲਾਨਾ ਉਹਦੇ ਅੰਕੜਾ। ਉੱਥੇ ਵੀ ਜਿਹੜੇ ਥਾਂ ਥਾਂ ਦੇ ਨਗਰ ਕੀਰਤਨ ਹੋਣੇ ਆ, ਉਹ ਜਿੰਨੀ ਪ੍ਰਸ਼ਾਸਨ ਦੀ ਪੁਲਿਸ ਉੱਥੇ ਲੱਗਦੀ ਆ, ਪ੍ਰਬੰਧ ਲੱਗਦੇ, ਉਹਦੇ ਪੈਸੇ ਚਾਰਜ ਕਰਨ, ਉਹਨਾਂ ਨੂੰ ਪੈਸੇ ਚਾਰਜ ਕਰ।
ਪੁਲਿਸ ਹੁੰਦੀ ਆ ਚਾਰਜ ਫੇਰੇ ਪ੍ਰਬੰਧ ਕਰਨ ਲਈ, ਬਿਨਾਂ ਪੈਸਿਆਂ ਤੋਂ ਪਤਾ ਨੀ ਪੈਸਿਆਂ ਨਾਲ ਹੁੰਦੀ ਕਿ ਕਿਵੇਂ ਆ, ਉਹ ਟ੍ਰੈਫਿਕ ਰੋਕਦੀ ਆ ਪੁਲਿਸ, ਪ੍ਰਬੰਧ ਹੁੰਦਾ ਆ। ਪਰ ਜੇ ਉਹ ਪੁਲਿਸ ਕਹੇਗੀ ਵੀ ਆ ਤੁਸੀਂ ਆ ਕਿਉਂ ਟਰਾਲੀ ਰੱਖੀ ਆ, ਤੇ ਉਹ ਫੇਰ ਲੜਾਈ ਬਣ ਜੂਗੀ ਜੀ ਇਹ ਧਰਮ ਦੀ, ਤੇ ਸਾਡੇ ਧਰਮ ਵਿਚ ਦਖਲਾ ਹੋ ਗਿਆ। ਫੇਰ ਅਕਾਲ ਤਖ਼ਤ ਦੇ ਜਾਇਦਾਰ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ, ਅਕਾਲੀ ਦਲ ਦੇ ਪ੍ਰਧਾਨ ਨੇ ਵੀ ਬਿਆਨ ਦੇ ਦੇਣੇ ਆ, ਉਹਨਾਂ ਨੂੰ ਬਹਾਨਾ ਚਾਹੀਦਾ ਸਰਕਾਰ ਦੇ ਖਿਲਾਫ਼ ਬੋਲਣ ਦਾ। ਤੇ ਹੁਣ ਤੁਸੀਂ ਦੇਖੋ ਵੀ ਆਸਟ੍ਰੇਲੀਆ ਦੇ ਕਾਨੂੰਨ ਦੇ ਮੁਤਾਬਕ ਇੱਕ ਛੋਕਰੇ ਨੇ ਕੀਤਾ ਤੇ ਉਹ ਕਿੰਨਾ ਕੁਝ ਪੁਲਿਸ ਨੂੰ ਦਖਲ ਦੇਣਾ ਪਿਆ, ਤੁਹਾਨੂੰ ਦਖਲ ਦੇਣਾ ਪਿਆ, ਫੇਰ ਵੀ ਉਹ ਗਾਲਾਂ ਕੱਢਦੇ ਤੇ ਬੁੜਬੁੜ ਕਰਦੇ ਗਏ ਆ ਇੱਥੋਂ। ਤੇ ਇਸ ਦੇ ਮੁਕਾਬਲੇ ਤੁਸੀਂ ਉੱਥੇ ਹੁਣ ਪੰਜਾਬ ਦੀ ਤੇ ਹਿੰਦੁਸਤਾਨ ਦਾ ਮੁਕਾਬਲਾ ਕਰ ਲਓ, ਵੀ ਜੇ ਤੁਸੀਂ ਉੱਥੇ ਹੁੰਦੇ ਤੇ ਉੱਥੇ ਤੁਹਾਨੂੰ ਕਾਹਦਾ ਕਿੰਨੀ ਵਿਰੋਧਤਾ ਦਾ ਸਾਹਮਣਾ।
ਉਹ ਦੇਖੋ ਉਹ ਛੋਕਰੇ ਨੇ ਨਹੀਂ ਕੀਤਾ, ਨਾਲ ਜਿਹੜੀ ਬੀਬੀ ਬੈਠੀ ਸੀਗੀ ਉਹ ਜਾਣਦਾ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ, ਉਹਨੇ ਉਹ ਕਰਵਾ ਰਹੀ ਸੀ, ਉਹ ਮਤਲਬ ਫੀਲਿੰਗ ਲੈ ਰਹੀ ਸੀ ਅਸੀਂ ਸਪੋਰਟਸ ਕਾਰ ਲੈ ਕੇ ਵਿੱਚ ਵੜ ਜਾਣਾ ਧੱਕੇ ਨਾਲ। ਮਤਲਬ ਇਹ ਸਿਚੁਏਸ਼ਨ ਜਿਹੜੀ ਹੈ ਸਾਡੇ ਬਣ ਚੁੱਕੀ ਹੈ, ਧੱਕੜਬਾਜ਼ੀ, ਕਾਨੂੰਨ ਦੀ ਮਤਲਬ ਲੋਕਾਂ ਦੀ ਪਰਵਾਹ ਨਾ ਕਰਨੀ। ਹੁਣ ਇੰਨੇ ਦੇਖੋ ਲੋਕ, ਦੇਖੋ ਨਗਰ ਕੀਰਤਨ ਦੇ ਵਿੱਚ ਇੱਥੇ ਤਾਂ 5-7 ਹਜ਼ਾਰ ਬੰਦਾ ਸੀ, ਉੱਥੇ 10-10, 20-20 ਹਜ਼ਾਰ ਵੀ ਹੋ ਜਾਂਦਾ ਵੱਡੇ ਨਗਰ ਕੀਰਤਨਾਂ ਚ। ਹੁਣ ਉੱਥੇ
ਇੱਕ ਮਿੰਟ ਮੈਨੂੰ ਸਵਾਲ ਫਿਰ ਭੁੱਲਣਾ ਜਾਵੇ ਵੀ ਤੁਸੀਂ ਆਪ ਕਿਉਂ ਜਾ ਕੇ ਕਿਹਾ ਜੀ ਪੁਲਿਸ ਨੂੰ ਕਹਿਣਾ ਸੀ ਨਾ, ਜਿਹਨੇ ਕਿਹਾ ਵੀ ਆਹ ਗੱਡੀ ਕਿਧਰੋਂ ਆਈ ਸਾਡੀ ਲਿਸਟ ਵਿੱਚ ਨਹੀਂ, ਤੁਸੀਂ ਕਹਿਣਾ ਵੀ ਭਾਈ ਜ਼ਬਰਦਸਤੀ ਵੜ ਗਏ,
ਕਿਉਂਕਿ ਇੰਚਾਰਜ ਮੈਂ ਸੀ ਪੁਲਿਸ ਵਾਲਿਆ, ਮੇਰੇ ਕੋਲ ਆਇਆ ਸੀ ਵੀ ਆਹ ਗੱਡੀ ਲਿਸਟ ਚ ਹੈ ਨੀ, ਵੀ ਇਹਦਾ ਅਸੀਂ ਨੀ ਦਖਲ ਦੇਣਾ, ਵੀ ਉਹਨੂੰ ਤੂੰ ਪਹਿਲਾਂ ਤੁਸੀਂ ਮਨਾ ਕੇ ਦੇਖ ਲੋ ਜੇ ਮੰਨਦੇ ਆ ਬਾਹਰ। ਉਹ ਤੋਂ ਬਾਅਦ ਜਦ ਅਸੀਂ ਜਾਣਾ ਸੀ ਤਾਂ ਫਿਰ ਚਾਰਜ ਹੀ ਕਰਨਾ ਉਹਨਾਂ ਨੂੰ ਕਹਿੰਦੇ ਸੀ,
ਤੁਸੀਂ ਚਾਰਜ ਕਰ, ਤੁਸੀਂ ਉਹ ਤੁਸੀਂ ਕਹਿਣਾ ਤੁਸੀਂ ਜਾਓ ਤੇ ਜੋ ਤੁਹਾਡਾ ਕਾਨੂੰਨ ਹੈ ਉਹ ਕਰੋ। ਚਲੋ ਵਧੀਆ, ਉਸ ਸਮੇਂ ਸਿਆਣਾ ਕੀਤਾ, ਸਿਆਣਪ ਕੀਤੀ, ਗਾਲਾਂ ਖਾ ਕੇ ਸਿਆਣਪ ਕੀਤੀ, ਵਧੀਆ ਆ।
ਚਲੋ ਕੋਈ ਨੀ, ਉਹ ਤਾਂ ਕੋਈ ਗੱਲ ਨੀ, ਪਰ ਸਾਨੂੰ ਵੀ ਚਾਨਣਾ ਪੈ ਗਿਆ ਵੀ ਚਾਹੇ ਇੰਡੀਆ ਹੋਵੇ ਦਿਲ ਹੈ ਫਿਰ ਵੀ ਹਿੰਦੁਸਤਾਨੀ, ਚਾਹੇ ਆਸਟ੍ਰੇਲੀਆ ਹੋਵੇ। ਤਾਂ ਜੀ ਹੁਣ ਉਹ ਗੱਲ ਆਪਾਂ ਥੋੜੀ ਹੋਰ ਕਰੀਏ, ਉਹ ਆਪਣੀ ਜਿਹੜੀ ਗੱਲਬਾਤ ਹੋਈ ਸੀ ਉਹ ਤੋਂ ਬਾਅਦ ਉਹ ਬੁੱਤ ਚੱਕ ਦਿੱਤੇ ਜਿਹੜੇ ਦਰਬਾਰ ਸਾਹਿਬ ਦੇ ਮੂਹਰੇ ਸੀ ਨਾ, ਤੇ ਭੰਗੜੇ ਗਿੱਧੇ ਵਾਲੇ ਉਹ ਟਰਾਲੀਆਂ ਚ ਲੈ ਗਏ। ਹੁਣ ਉਹ ਚੱਕਣ ਵੇਲੇ ਨੀ ਕਿਸੇ ਦਾ ਹਿਰਦਾ ਬਹੁਤਾ ਬਲੁੰਦਰ ਆ, ਪਹਿਲਾਂ ਤਾਂ ਬਹੁਤ ਬਲੁੰਦਰ ਆ ਸੀ ਭੰਨਣ ਵੇਲੇ ਉਹਦੀ।
ਉਹ ਇਉਂ ਹੈ ਭਈ ਵੈਸੇ ਉੱਥੇ ਸੋਭਦੇ ਨਹੀਂ ਸੀ, ਤੁਹਾਨੂੰ ਪਤਾ ਵੀ ਮੇਰੇ ਵਿਚਾਰ ਦਾ ਵੀ ਮੈਂ ਸੱਭਿਆਚਾਰ ਇਹ ਲੋਕ ਨਾਚ ਇਹਨਾਂ ਦਾ ਵਿਰੋਧੀ ਨਹੀਂ ਹੈਗਾ, ਭਾਵੇਂ ਕਿ ਮੈਂ ਪੂਰਾ ਇੰਜੋਏ ਨਹੀਂ ਕਰਦਾ, ਪਰ ਜੇ ਕੋਈ ਇੰਜੋਏ ਕਰਦਾ ਆ ਤੇ ਮੈਂ ਉਹਦੇ ਵਿੱਚ ਮੈਂ ਇਹਨੂੰ ਕੋਈ ਧਰਮ ਦੇ ਵਿਰੁੱਧ ਨਹੀਂ ਗੱਲ ਸਮਝਦਾ। ਪਰ ਉਹ ਹੁਣ ਨਾ ਜਿਹੜੇ ਬਾਹਰੋਂ ਲੋਕੀ ਆਉਂਦੇ ਉਹਨਾਂ ਨੂੰ ਨਹੀਂ ਪਤਾ ਕਿ ਪਰਿਕਰਮਾ ਕਿੱਥੋਂ ਸ਼ੁਰੂ ਹੁੰਦੀਆਂ। ਹੁਣ ਜੋ ਵਿਰਾਸਤ ਹੈਰੀਟੇਜ ਬਣਾਇਆ ਵਾ ਪਿਛਲੀ ਸਰਕਾਰ ਨੇ ਕੁਤਵਾਲੀ ਤੋਂ ਲੈ ਕੇ ਤੇ ਘੰਟੇ ਘਰ ਤੱਕ, ਇੱਕੋ ਜਿਹੀਆਂ ਪੁਰਾਤਨ ਦਿੱਖ ਦਿੱਤੀ ਆ, ਇੱਕੋ ਜਿਹੀਆਂ ਦੁਕਾਨਾਂ ਵਾਲੇ ਭਾਵੇਂ ਵਿਰੋਧੀ ਵੀ ਹੋਏ, ਸਰਕਾਰ ਨੇ ਕਰੋੜਾਂ 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 ਖਰਚ ਕੇ ਉਹਨੂੰ ਸੋਹਣਾ ਬਣਾ ਲਿਆ ਵਾ, ਤੇ ਰਣਜੀਤ ਸਿੰਘ ਦਾ ਬੁੱਤ ਵੀ ਉੱਥੇ ਲਾਇਆ ਵਾ, ਸੋਹਣੀ ਗੱਲ ਆ। ਪਰ ਇੱਥੇ ਉਹਦੇ ਵਿੱਚ ਫਿਰ ਲੋਕੀ ਇਹ ਸਮਝਦੇ ਆ ਵੀ ਪ੍ਰਾਪੇਗੰਡਾ ਤੇ ਇਹੋ ਹੀ ਮੀਡੀਆ ਚ ਹੋਇਆ, ਦਰਬਾਰ ਸਾਹਿਬ ਚ ਬੁੱਤ ਨੱਚਣ ਵਾਲਿਆਂ ਦੇ ਲਾਤੇ, ਦਰਬਾਰ ਸਾਹਿਬ ਚ ਬੁੱਤ ਨੱਚਣ ਵਾਲਿਆਂ ਦੇ ਲਾਤੇ। ਹਾਲਾਂਕਿ ਦਰਬਾਰ ਸਾਹਿਬ ਤੋਂ ਕਿੱਡੀ ਦੂਰ ਆ ਵਿਚਕਾਏ, ਬੜਾ ਉਹ ਬੈਂਕਾਂ ਦਾ ਤੇ ਵਪਾਰ ਦਾ ਕਟੜਾ ਆਲੂ ਵਾਲੀਆ ਵਿਚ ਪੈਂਦਾ ਆ, ਕਈ ਕੁਝ ਵਿਚ ਹੋਟਲ ਪੈਂਦੇ ਨੇ, ਦੁਕਾਨਾਂ ਨੇ, ਖਾਣ ਪੀਣ ਦੀਆਂ, ਪਰਿਵਾਰ ਰਹਿੰਦੇ ਨੇ, ਤੇ ਜੋ ਦੁਨੀਆਂ ਦਾ ਚੰਗਾ ਤੇ ਮਾੜਾ ਕੰਮ ਬੁੱਤਾਂ ਤੋਂ ਲੈ ਕੇ ਤੇ ਘੰਟੇ ਘਰ ਤੱਕ ਦੇ ਵਿਚ ਮੌਜੂਦ ਹੈਗਾ ਆ, ਪਰ ਉਹ ਪਰਦੇ ਦੇ ਅੰਦਰ ਆ। ਤੋ ਇਸ ਤਰ੍ਹਾਂ ਹੀ ਨੱਚਦੀਆਂ ਬੀਬੀਆਂ ਤੇ ਨੱਚਦੇ ਬੀਬੇ ਉੱਥੇ ਵਿਖਾਉਣ ਨਾਲ ਕੋਈ ਸੁੱਕਦੇ ਨਹੀਂ ਸੀ। ਇਹ ਬੁੱਤ ਬੜਾ ਖਰਚ ਕਰਕੇ, ਬੜੀ ਮਿਹਨਤ ਕਰਕੇ ਬੜੇ ਸੋਹਣੇ ਬਣਾਏ ਆ। ਇਹਨਾਂ ਨੂੰ ਅੱਗੇ ਪਿੱਛੇ ਜਿਹੜਾ ਹੈਗਾ ਕੀ ਉਹਨੂੰ ਕਹਿੰਦੇ ਨੇ ਪਾਰਟੀਸ਼ਨ ਮਿਊਜ਼ੀਅਮ ਬਣਾਇਆ, ਉੱਥੇ ਰੱਖੇ ਜਾ ਸਕਦੇ ਆ, ਗੋਬਿੰਦਗੜ੍ਹ ਕਿਲੇ ਚ ਰੱਖੇ ਜਾ ਸਕਦੇ ਆ, ਮਹਾਰਾਜਾ ਰਣਜੀਤ ਸਿੰਘ ਦਾ ਪੈਨੋਰਾਮਾ ਜਿੱਥੇ ਬਣਾਇਆ ਉੱਥੇ ਰੱਖੇ ਜਾ ਸਕਦੇ ਆ, ਯੂਨੀਵਰਸਿਟੀ ਦੇ ਬਾਹਰ ਰੱਖੇ ਜਾ ਸਕਦੇ ਆ, ਖਾਲਸਾ ਕਾਲਜ ਦੇ ਬਾਹਰ ਰੱਖੇ ਜਾ ਸਕਦੇ ਆ, ਕਿਤੇ ਵੀ ਹੋਰ ਥਾਂ ਰੱਖੇ ਜਾ ਸਕਦੇ ਸੀ। ਇੱਥੇ ਇਹ ਢੁਕਵੇਂ ਨਹੀਂ ਸੀ ਤੇ ਇਹ ਰੌਲਾ ਤੇ ਜਿਹਦੀ ਸਕੀਮ ਆ, ਤੇ ਉਦੋਂ ਜੇ ਪਤਾ ਲੱਗ ਜਾਂਦਾ ਤਾਂ ਉਹਨੂੰ ਰੋਕਣਾ ਚਾਹੀਦਾ। ਹੁਣੇ ਨੀ ਖੱਜਲ ਖੁਆਰੀ ਹੋ ਕੇ ਇਹਨਾਂ ਧਨ ਪਦਾਰਥ ਖਰਚ ਕਰਕੇ ਤੇ ਪਹਿਲਾਂ ਉੱਥੇ ਫਿਕਸ ਕੀਤੇ ਆ, ਹੁਣ ਪੁੱਟੇ ਆ ਲਿਜਾ ਕੇ, ਹੁਣ ਫਿਰ ਕਿਤੇ ਦਾ ਰੱਖਣਗੇ, ਉਹਨਾਂ ਨੂੰ ਉੱਥੇ ਖਰਚਾ ਹੋਊਗਾ। ਤੇ ਚਲੋ ਦੇਰ ਆਏਦ ਦੁਰਸਤ ਆਏਦ, ਮੈਂ ਸਮਝਦਾ ਕਿ ਸਰਕਾਰ ਨੇ ਮੇਰੀ ਸੰਭਾਲ ਵਿਚ ਇੱਕੋ ਹੀ ਸਹੀ ਕੰਮ ਤੇ ਸਮੇਂ ਸਿਰ ਕੀਤਾ। ਉੱਥੇ ਡਾਂਗਾ ਨੀ ਚਲੀਆਂ, ਉੱਥੇ ਟੀਰ ਗੈਸ ਨੀ ਚੱਲੇ, ਉੱਥੇ ਗੋਲੀ ਨਾਲ ਲੋਕ ਨੀ ਮਰੇ, ਉੱਥੇ ਜੇਲਾਂ ਨਹੀਂ ਭਰੀਆਂ ਗਈਆਂ, ਉੱਥੇ ਚੰਗੀ ਤਰ੍ਹਾਂ ਐਜੀਟੇਸ਼ਨ ਕਰਮ ਨੂੰ ਥਕਾ ਕੇ ਮੁੜ ਕੇ ਸਰਕਾਰ ਨੇ ਹੌਲੀ ਜੀ ਅੱਧੀ ਪਚੱਧੀ ਗੱਲ ਨਹੀਂ ਮੰਨੀ। ਇਹ ਸਰਕਾਰਾਂ ਦਾ ਤਰੀਕਾ ਹੁੰਦਾ ਨਾ, ਮੰਗਣ ਵਾਲਿਆਂ ਨੂੰ ਐਜੀਟੇਸ਼ਨ ਕਰੋ, ਪਹਿਲਾਂ ਥਕਾ ਲਓ, ਹੰਭਾ ਲਓ, ਤੇ ਫਿਰ ਥੋੜਾ ਜਿਹਾ ਜਿਵੇਂ ਕਹਿੰਦੇ ਟੂ ਲਿਟਲ ਟੂ ਲੇਟ ਕਰ। ਪਰ ਇੱਥੇ ਪਤਾ ਨੀ ਕਿਵੇਂ ਸਰਕਾਰ ਨੂੰ ਸੂਝ ਆ ਗਈ ਵੀ ਉਹ ਨੌਜਵਾਨਾਂ ਥੋੜੇ ਜਿਹੇ ਰੌਲਾ ਪਾਇਆ ਤੇ ਉਹ ਸਰਕਾਰ ਨੇ ਫਟਾਫਟ ਹੁਕਮ ਦੇ ਦਿੱਤਾ, ਭਾਵੇਂ ਕਿ ਉਹ ਵਿਚਾਰੇ ਫਰਸ਼ ਦਾ ਕੋਈ ਨੁੱਕਰਾਂ ਜਿਹੀਆਂ ਤੋੜਨ ਵਾਲਿਆਂ ਤੇ ਤਿੰਨ ਕੀ ਉਹਨੂੰ ਕਹਿੰਦੇ ਨੇ 307 ਰਾਧਾ ਕਤਲ ਦੇ ਮੁਕਦਮੇ ਦਰਜ ਹੋ ਗਏ। ਉਹ ਸ਼ਾਇਦ ਡਰਾਉਣ ਵਾਸਤੇ ਦਰਜ ਹੋਏ ਹੋਣਗੇ ਤੇ, ਪਰ ਫੇਰ ਵੀ ਚਲੋ ਉਤੋਂ ਜੇ ਹੁਕਮ ਚਾਹੇ ਮੁੱਖ ਮੰਤਰੀ ਵੱਲੋਂ ਆ ਗਿਆ, ਚਾਹੇ ਮੁੱਖ ਸਕੱਤਰ ਵੱਲੋਂ ਆ ਗਿਆ, ਚਾਹੇ ਕਿਸੇ ਵੱਲੋਂ ਵੀ ਆ ਗਿਆ, ਤੇ ਮੇਰੀ ਸੰਭਾਲ ਦੇ ਵਿਚ ਸਰਕਾਰ ਦਾ ਇੱਕੋ ਹੀ ਕੰਮ, ਬਿਨਾਂ ਗੜਬੜ ਤੋਂ, ਬਿਨਾਂ ਸ਼ਹੀਦੀਆਂ ਤੋਂ, ਬਿਨਾਂ ਜੋ ਡਾਂਗਾ ਸੋਟੇ ਖਾਧਿਆਂ ਤੋਂ ਬਿਨਾਂ ਇਹ ਕੰਮ ਸਹੀ ਹੋ ਗਿਆ। ਸ਼ਾਬਾਸ਼ ਤੇ ਦਲੇਰੀ, ਉਹਨਾਂ ਦੀ ਦਲੇਰੀ ਨੂੰ ਸ਼ਾਬਾਸ਼ ਭਾਈ, ਜਿਨ੍ਹਾਂ ਨੇ ਗੁਰੂ ਉਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ੇ, ਜਿਨ੍ਹਾਂ ਨੇ ਸਰਕਾਰ ਦਾ ਇਸ ਪਾਸੇ ਧਿਆਨ ਦਵਾ ਕੇ ਮਜਬੂਰ ਕਰਤਾ, ਤੇ ਸ਼ਾਬਾਸ਼ ਸਰਕਾਰ ਦੇ ਜਿਨ੍ਹਾਂ ਨੇ ਸਹੀ ਗੱਲ ਨੂੰ ਸਮੇਂ ਸਿਰ ਬਿਨਾਂ ਕਿਸੇ ਪੁਆੜਾ ਪਾਏ ਦੇ ਮੰਨ ਲਿਆ।
ਤਾਂ ਜੀ ਇਹਦੇ ਵਿਚ ਇਕ ਕਮੇਟੀ ਵੀ ਬਣਾਈ ਗਈ ਸੀ ਜਥੇਦਾਰ ਸਾਹਿਬ ਵੱਲੋਂ, ਤੇ ਉਹਨਾਂ ਨੇ ਪੂਰੀ ਰਿਪੋਰਟ ਤਿਆਰ ਕਰਕੇ ਉਹਨਾਂ ਨੇ ਦਿੱਤੀ ਸੀ ਸਰਕਾਰ ਨੂੰ। ਉਹ ਤੋਂ ਬਾਅਦ ਇਹ ਮਤਲਬ ਫੈਸਲਾ ਹੋਇਆ, ਕਿਉਂਕਿ ਪ੍ਰੈਸ਼ਰ ਜਿਹੜਾ ਹੈ ਸੋਸ਼ਲ ਮੀਡੀਆ ਦਾ ਬਹੁਤ ਪਿਆ, ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਪਿਆ, ਔਰ ਕੁਛ ਲੋਕਾਂ ਨੇ ਸਪੋਰਟ ਵੀ ਕੀਤੀ, ਸ਼ਾਇਦ ਉਹ ਅਣਜਾਣੇ ਦੇ ਵਿਚ ਕਰ ਗਏ, ਪਰ ਬਾਅਦ ਦੇ ਵਿਚੋਂ ਉਹਨਾਂ ਨੇ ਗਲਤੀ ਦਾ ਮਹਿਸੂਸ ਕੀਤਾ। ਪਰ ਜਦੋਂ ਜਥੇਦਾਰ ਸਾਹਿਬ ਨੇ ਕਮੇਟੀ ਬਣਾਈ, ਪੂਰੀ ਰਿਪੋਰਟ ਰਿਟਨ ਡਾਕੂਮੈਂਟੇਸ਼ਨ ਕੀਤੀ ਗਈ, ਉਹ ਤੋਂ ਬਾਅਦ ਫਿਰ ਸਰਕਾਰ ਕੋਲ ਕੋਈ ਚਾਰਾ ਨਹੀਂ ਸੀਗਾ, ਕਿਉਂਕਿ ਹੁਣ ਜਿਹੜਾ ਕੰਮ ਹੈ।
ਅੱਛਾ, ਵਿਚਲੀ ਗੱਲ ਦਾ ਨੀ ਸੀ ਪਤਾ। ਅੱਛਾ, ਇਹਦਾ ਮਤਲਬ ਵੀ ਤੋੜਨ ਬਹੁਤ ਤੋੜਨ ਤੋਂ ਪਹਿਲਾਂ ਜਥੇਦਾਰ ਵੱਲੋਂ ਬਣਾਈ ਗਈ ਕਮੇਟੀ ਦੀ ਰਿਟਨ ਰਿਪੋਰਟ ਸਰਕਾਰ ਨੂੰ ਪਹੁੰਚ ਗਈ?
ਨਹੀਂ, ਬਾਅਦ ਚੋਂ ਜਦੋਂ ਜਦੋਂ ਪਹਿਲਾਂ ਤਾਂ ਰਿਟਨ ਨੌਜਵਾਨਾਂ ਨੇ ਕਈ ਵਾਰੀ ਐਪਲੀਕੇਸ਼ਨਾਂ ਦਿੱਤੀਆਂ, ਉੱਤੇ ਕੋਈ ਜੂ ਨਹੀਂ ਸਰਕੀ, ਪਰ ਜਦੋਂ ਤੋੜ ਦਿੱਤੇ ਗਏ ਉਹ ਤੋਂ ਬਾਅਦ ਜਥੇਦਾਰ ਸਾਹਿਬ ਨੇ SGPC ਨੇ ਇੱਕ ਕਮੇਟੀ ਬਣਾਈ, ਔਰ ਉਹਨਾਂ ਨੇ ਸਾਰਾ ਕੁਛ ਐਨਾਲਿਸਿਸ ਕਰਕੇ ਉਹ ਜਿਹੜੀ ਰਿਪੋਰਟ ਹੈ ਫਿਰ ਸਰਕਾਰ ਨੂੰ ਦਿੱਤੀ, ਔਰ ਇਧਰੋਂ ਵਿਰੋਧ ਵੀ ਹੋਇਆ।
ਇੱਕ ਮਿੰਟ, ਹੈ ਗੱਲ ਵੀ ਉਹ ਬੁੱਤ ਸਰਕਾਰ ਵੱਲੋਂ ਚੁੱਕ ਲਏ ਜਾਣ ਤੋਂ ਪਹਿਲਾਂ ਰਿਪੋਰਟ ਗਈ ਆ ਕਿ ਬਾਅਦ ਚ?
ਪਹਿਲਾਂ ਗਈ ਆ,
ਪਹਿਲਾਂ ਗਈ।
ਸੋ ਉਤੋਂ ਮੁੱਖ ਮੰਤਰੀ ਨੇ ਸਰਕਾਰ ਨੇ
ਵਿਰੋਧੀਆਂ ਨੇ ਤੇ ਇਹ ਵੀ ਕੀਤਾ, ਜਿਵੇਂ ਜਹੇਦਾਰ ਜੀ ਨੇ ਕਮੇਟੀ ਬਣਾਈ ਆ, ਉਦੋਂ ਕਹਿੰਦੇ ਜੀ ਉਹ ਕੰਮ ਨੂੰ ਘੱਟੇ ਕੌਡੀਆਂ ਰਲਾਉਣ ਲਈ ਕਮੇਟੀ ਬਣਾਈ।
ਬਿਲਕੁਲ, ਔਰ ਮੈਂ ਇਸ ਗੱਲ ਤੋਂ ਵੀ ਹੈਰਾਨ ਹੈ, ਬਲਿਹਾਰੇ ਆ ਕਿ ਕਮੇਟੀ ਨੇ ਕੰਮ ਕਰਕੇ ਦਿੱਤਾ ਔਰ ਕੰਮ ਹੋ ਗਿਆ, ਬੜੀ ਛੇਤੀ ਦਿੱਤਾ ਤੇ ਔਰ ਸਲਾਹਣ ਯੋਗ ਹੈ ਜਿਹੜੇ ਕੰਮ ਸਲਾਹਣ ਯੋਗ ਹੈ ਉਹ ਉਹਦੀ ਆਪਾਂ ਸ਼ਲਾਘਾ ਕਰਦੇ ਹਾਂ। ਫਿਰ ਦੂਜੀ ਗੱਲ ਸ਼ਲਾਘਾ ਸਰਕਾਰ ਦੀ ਵੀ ਕਰਨੀ ਬਣਦੀ ਤੁਹਾਡੇ ਮਗਰ ਕਿ ਉਹਨਾਂ ਨੇ ਦੇਖਿਆ ਬਈ ਇਹ ਤਾਂ ਹੁਣ ਜਿੰਨੇ ਗੁਰਦੁਆਰੇ ਦੇ ਗ੍ਰੰਥੀ ਸੀ ਆਲੇ ਜਿੰਨੇ ਵੀ ਉੱਥੇ ਦਰਬਾਰ ਸਾਹਿਬ ਦੇ ਕੰਪਲੈਕਸ ਚ ਅੰਮ੍ਰਿਤਸਰ ਦੇ ਗ੍ਰੰਥੀ ਉਹਨਾਂ ਨੇ ਵੀ ਇਕੱਠੇ ਹੋ ਕੇ ਪਟੀਸ਼ਨ ਰਾਗੀ ਸਿੰਘਾਂ ਨੇ ਵੀ ਪੂਰੀ ਪਟੀਸ਼ਨ ਦਿੱਤੀ, ਫਿਰ ਕਮੇਟੀ ਨੇ ਵੀ ਦਿੱਤੀ, ਫਿਰ ਦੇਸ਼ਾਂ ਵਿਦੇਸ਼ਾਂ ਤੋਂ ਸੋਸ਼ਲ ਮੀਡੀਆ ਤੇ ਵੀ ਪ੍ਰੈਸ਼ਰ ਪਿਆ, ਫਿਰ ਸਰਕਾਰ ਕੋਲ ਕੋਈ ਰਿਟਰਨ ਚਲੇ ਗਿਆ, ਮਤਲਬ ਇੱਕ ਜਿਹੜੀ ਹੁਣ ਕੌਮ ਨੇ ਪ੍ਰੋਸੀਜਰ ਫਾਲੋ ਕੀਤਾ ਔਰ ਸਰਕਾਰ ਕੋਲ ਕੋਈ ਚਾਰਾ ਨਹੀਂ ਸੀਗਾ, ਹੁਣ ਇਹਨੂੰ ਇਹਦਾ ਨਾਂ ਵਿਰੋਧ ਕਿੱਦਾਂ ਕਰ ਲੈਂਦੇ। ਜ਼ਫਰਨਾਮਾ ਜਿਹੜੀ ਗਿਆਨੀ ਜੀ ਨੇ ਨਵੀਂ ਕੱਢੀ ਆ ਉਹਦੇ ਵਿਚ ਕਹਿੰਦਾ ਵੀ ਜਿਹੜੇ ਕੰਮ ਕਈ ਵਾਰੀ AK-47 ਨਹੀਂ ਕਰਦੀ ਉਹ ਕਲਮ ਕਰ ਦਿੰਦੀ ਆ, ਹਨਾ, ਗਿਆਨ ਕਰ ਲੈਂਦਾ, ਵਿਦਿਆ ਕਰ ਦਿੰਦੀ ਆ, ਤੇ ਮੈਨੂੰ ਲੱਗਦਾ ਕਿ ਵਿਦਿਆ ਦਾ ਮੁਜ਼ਾਰਾ ਹੋਇਆ ਇਹਦੇ ਵਿਚ। ਮੈਂ ਆਪ ਸਮਝਦਾ ਕਿ ਜਦੋਂ ਪ੍ਰੋਸੀਜਰ ਪੂਰਾ ਫਾਲੋ ਕੀਤਾ, ਡਾਕੂਮੈਂਟੇਸ਼ਨ ਪੂਰੀ ਆ, ਜੇ ਹੁਣ ਕੱਲ ਨੂੰ ਉਹ ਸਰਕਾਰ ਨਹੀਂ ਕਰਦੀ ਉਹ ਪਬਲਿਸ਼ ਹੋ ਜਾਣੇ ਆ, ਦੇਖੋ ਜੀ ਇੰਨੀਆਂ ਕੀਤੀਆਂ ਇਹ ਤਾਂ ਮੰਨਦੇ ਨਹੀਂ, ਜਾਣ ਕੇ ਕਰ ਰਹੇ ਨੇ, ਸੋ ਉਹ ਸਰਕਾਰ ਦੀ
ਇੱਕ ਮਿੰਟ ਤੁਸੀਂ ਵਿੱਚੋਂ ਗੱਲ ਮੈਂ ਟੋਕਤੀ ਸੀ ਤੁਹਾਡੀ, ਉਹ ਕੀ ਭਈ ਤੁਸੀਂ ਕਹਿ ਰਹੇ ਮੁੱਖ ਮੰਤਰੀ ਸੈਕਟਰੀ ਭਈ ਜਦੋਂ ਇਹ ਰਿਪੋਰਟ ਗਈ ਆ ਬਣਾਈ ਹੋਈ ਕਮੇਟੀ ਦੀ ਤੇ ਉਹ ਤੇ ਵਿਚਾਰ ਕਿਨ ਕੀਤਾ, ਕਿਹਨੂੰ ਗਈ? ਮੁੱਖ ਮੰਤਰੀ ਨੂੰ ਗਈ,
ਮੁੱਖ ਮੰਤਰੀ ਨੂੰ ਗਈ ਨਾ ਕਰੋ, ਮੁੱਖ ਮੰਤਰੀ ਨੇ ਪਤਾ ਨੀ ਆਪ ਡਿਸੀਜਨ ਲਿਆ ਜਾਂ ਮਤਲਬ ਕੈਬਨਿਟ, ਇਹ ਹੁਣ ਉਹਨੂੰ ਇਹ ਨੀ ਪਤਾ ਭੀ ਉਹ ਕੈਬਨਿਟ ਦੀ ਮੀਟਿੰਗ ਹੋਈ ਆ ਜਾਂ ਮੁੱਖ ਮੰਤਰੀ ਨੇ ਸਿੱਧੇ ਰਿਪੋਰਟ ਦੇਖ ਕੇ ਹੁਕਮ ਦੇ ਦਿੱਤਾ,
ਮੇਰੇ ਵਰਗਾ ਇੱਥੇ ਬੈਠਾ ਕਹਿ ਸਕਦਾ ਵੀ ਸ਼ਾਬਾਸ਼ ਸਰਕਾਰ ਨੇ ਸਹੀ ਤੇ ਸਮੇਂ ਸਿਰ ਚੰਗਾ ਕੰਮ ਕੀਤਾ, ਤੇ ਜੇ ਇੱਥੇ ਮੇਰੇ ਵਰਗਾ ਬੰਦਾ ਇਹ ਕਹਿ ਸਕਦਾ ਓਪਨਲੀ ਮੀਡੀਆ ਚ, ਤੇ ਕਿੰਨੇ ਪੰਜਾਬ ਦੇ ਲੋਕ ਕਿੰਨੇ ਇਸ ਗੱਲ ਦੇ ਪ੍ਰਸ਼ੰਸਕ ਹੋਏ ਹੋਣਗੇ, ਤੇ ਜੇ ਉਹ ਮੁੱਖ ਮੰਤਰੀ ਇਹ ਕੰਮ ਨਾ ਕਰਦਾ
ਤੇ
ਫਿਰ ਕਿੰਨੇ ਉਹਦੇ ਵਿਰੋਧੀ ਹੋਣੇ ਸੀਗੇ, ਉਲਟ ਹੋਣੇ ਸੀਗੇ।
ਨਾਲੇ ਉਹ ਦੇਖੋ ਮੁੱਖ ਮੰਤਰੀ ਨੇ ਇਹ ਦੇਖ ਲਿਆ ਵੀ ਇਹਦੇ ਤਾਂ ਸਾਰੇ ਹਮਾਇਤੀ ਹੈ, ਭੰਨਣ ਦੇ ਸਾਰੇ ਹਮਾਇਤੀ ਹੋ ਗਏ ਵੀ ਮੈਂ ਇਹਦਾ ਵਿਰੋਧ ਕਰੂੰਗਾ ਤਾਂ ਗਾਂ ਵੋਟਾਂ ਦੇ ਵਿੱਚ ਨੁਕਸਾਨ ਹੀ ਹੋਊਗਾ, ਮੈਨੂੰ ਗਾਲਾਂ ਹੀ ਪੈਣਗੀਆਂ, ਇੱਕ ਮੁੱਦਾ ਮੈਂ ਬੇਕਾਰ ਦਾ ਹੀ ਖੜਾ ਕਰ ਲਾਂਗਾ। ਗੱਲ ਵੋਟਾਂ ਦੀ ਕਰੀਏ, ਦਿੱਲੀ ਦੇ ਵਿੱਚ ਵੋਟਾਂ ਪੈ ਰਹੀਆਂ ਨੇ, ਪੈ ਗਈਆਂ ਨੇ ਤਾਇਆ ਜੀ ਕੱਲ, ਹੁਣ ਗਾਲਾਂ ਦਾ ਉੱਤੇ ਜਿਹੜੇ ਮੈਂ ਕਹਿੰਦੇ ਕੰਮ ਕਰਦੇ ਆ ਉਹਨਾਂ ਨੂੰ ਵੀ ਪਈ ਜਾਂਦੀਆਂ। ਹੁਣ ਦੇਖੋ ਮੁਕਾਬਲਾ ਜਿਹੜਾ ਦਿੱਲੀ ਦੇ ਵਿੱਚ ਜ਼ਿਆਦਾਤਰ ਜਿਹੜਾ ਆ ਉਹ ਆਮ ਆਦਮੀ ਪਾਰਟੀ ਤੇ BJP ਦਾ ਚੱਲਿਆ ਮੁਕਾਬਲਾ, ਤੇ
ਇਹ ਵਿਚਾਰੀ ਕਾਂਗਰਸ ਕਿਤੇ ਵੀ ਨਹੀਂ,
ਕਾਂਗਰਸ ਨਹੀਂ ਅੱਗੇ ਰਹਿ ਲਈ ਨਾ 15-20 ਸਾਲ, ਤੇ ਹੁਣ ਜਿਹੜਾ ਜ਼ੋਰ ਜਿਹੜਾ BJP ਦਾ ਉਹ ਅਸਲ ਦੇ ਵਿੱਚ ਕੀ ਆ, ਕੱਲ ਵੀ ਆਪਾਂ ਗੱਲ ਕਰ ਰਹੇ ਸੀ ਮੈਂ ਤਾਂ ਅਮਰੀਕ ਭਾਜੀ, ਕਿ ਜਿਹੜੀ ਨਾ ਰੌਲਾ BJP ਦਾ ਤੇ ਕਾਂਗਰਸ ਦਾ ਆਪਸ ਚ ਮੁਕਾਬਲਾ ਚੱਲ ਰਿਹਾ ਕਿ ਵਿਰੋਧੀ ਧਿਰ ਕਿਨ ਬਣਨਾ ਆ ਦੋਨਾਂ ਚੋਂ, ਸੋ ਇਹ ਜ਼ਿਆਦਾ ਆ, ਤੇ ਜਿਹੜੀਆਂ ਕੱਲ ਵੋਟਾਂ ਪਈਆਂ ਨੇ ਨਾ ਉਹਦੇ ਵਿਚ ਤਕਰੀਬਨ ਸੁਣਨ ਚ ਆਇਆ ਕਿ ਸ਼ਾਇਦ 58% ਵੋਟ ਪਈ ਆ, ਜਿਹੜੀ ਕਿ ਪਿਛਲੇ ਸਮਿਆਂ ਦੇ ਵਿਚੋਂ ਬਹੁਤ ਜ਼ਿਆਦਾ ਘੱਟ ਹੈ, ਪੀ ਇੰਨੀ ਵੋਟ ਪਈ ਨੀ,
ਮਤਲਬ ਦਿੱਲੀ ਸ਼ਹਿਰ ਚ ਪੜ੍ਹੇ ਲਿਖੇ ਲੋਕ ਸਿਆਣੇ ਤੇ ਕੋਈ ਦੂਰ ਵੀ ਨੀ ਜਾਣਾ, ਨੇੜੇ ਨੇੜੇ ਪੋਲਿੰਗ ਬੂਥ, ਉਥੇ ਤਾਂ 80-90% ਵੋਟਿੰਗ ਹੋਣੀ ਚਾਹੀਦੀ ਸੀ।
ਹਾਂਜੀ, ਪਰ ਇਹ ਵੋਟ ਇੰਨੀ ਪਈ ਨੀ, ਇਹਦੇ ਨਾ ਮੈਂ ਕਈ ਕਾਰਨ ਦੇਖਦਾ, ਇੱਕ ਤਾਂ ਇਹ ਆ ਵੀ ਜਦੋਂ ਹੁਣ ਅਸੀਂ ਵੀ ਦੇਖਿਆ ਕਈ ਵਾਰੀ ਜਦੋਂ ਇਲੈਕਸ਼ਨਾਂ ਲੁਕਸ਼ਨਾਂ ਹੁੰਦੀਆਂ, ਸਿੱਖ ਖੇਡਾਂ ਚ ਵੀ ਹੁੰਦੀਆਂ ਸੀ ਨਾ, ਜਦੋਂ ਵੋਟਾਂ ਨਾ ਪੈਣੀਆਂ ਹੋਣ ਨਾ ਤਾਂ ਉਹ ਸਾਡਾ ਕੋਰਮ ਹੀ ਨਹੀਂ ਪੂਰਾ ਹੁੰਦਾ ਸੀ AGM ਦੇ ਵਿਚ, ਬੰਦੇ ਜਾਂਦੇ ਹੀ ਨਹੀਂ ਸੀਗੇ, ਹਨਾ, ਪਹੁੰਚਦੇ ਨਹੀਂ ਸੀਗੇ ਉੱਥੇ, ਤੇ ਜੇ ਸਾਲ ਕੋਈ ਮਤਲਬ ਅੜ ਫਸਮਾ ਮੁਕਾਬਲਾ ਵੀ ਬਾਹਰੋਂ ਖਿੱਚ ਖਿੱਚ ਕੇ ਲਿਆਉਂਦੇ ਹੁੰਦੇ, ਉੱਥੇ ਖੜਨ ਨੂੰ ਥਾਂ ਨਹੀਂ ਸੀ ਹੁੰਦਾ, ਸੋ ਇਸ ਕਰਕੇ ਮੈਨੂੰ ਲੱਗਦਾ ਕਿ ਐਤਕੀ ਜਿਹੜੀ ਦਿੱਲੀ ਵਾਲੇ ਕਹਿੰਦੇ ਵੀ ਨਹੀਂ ਇਹ ਕੇਜਰੀਵਾਲ ਨੇ ਜਿੱਤਣਾ ਵੀ ਆਪਾਂ ਜਾਣਾ, ਚੱਲ ਜੋ ਚੱਲਦਾ ਸਹੀ ਚੱਲ ਰਿਹਾ ਠੀਕ ਆ, ਕੋਈ ਵਿਰੋਧ ਨਹੀਂ ਬਹੁਤਾ ਜ਼ਿਆਦਾ, ਸੋ ਜਦੋਂ ਵੋਟ ਦੀ ਪਰਸੈਂਟੇਜ ਜ਼ਿਆਦਾ ਪੈਂਦੀ ਹੈ ਨਾ ਉਦੋਂ ਜਿਹੜੀ ਸਰਕਾਰ ਬਦਲਣ ਦੇ ਚਾਂਸਿਸ ਜ਼ਿਆਦਾ ਹੋ ਜਾਂਦੇ, ਪੰਜਾਬ ਚ ਵੀ ਐਵੇਂ ਹੀ ਹੁੰਦਾ ਹੈ, ਤੇ ਇੱਥੇ ਵੀ ਹਰੇਕ ਥਾਂ ਇੱਦਾਂ ਹੁੰਦਾ ਵੀ ਜਦੋਂ ਵੋਟ ਦੀ ਪਰਸੈਂਟੇਜ ਜ਼ਿਆਦਾ ਹੁੰਦੀ ਆ ਤਾਂ ਜਿਹੜੀ ਸਰਕਾਰ ਦੇ ਵਿਰੁੱਧ ਵੋਟ ਜ਼ਿਆਦਾ ਉਦੋਂ ਪੈਂਦੀ ਆ, ਪਰ ਮੈਨੂੰ ਲੱਗਦਾ ਕਿ ਇਹਨਾਂ ਅੰਕੜਿਆਂ ਤੋਂ ਕਿ ਆਮ ਆਦਮੀ ਪਾਰਟੀ ਆਏਗੀ, ਪਰ ਹੁਣ ਕਿੰਨੀ ਆਏਗੀ ਇਹਦੇ ਵੱਖਰੇ ਵੱਖਰੇ ਜਿਹੜੇ ਮੀਡੀਆ ਵੱਖਰੇ ਵੱਖਰੇ ਅੰਕੜੇ ਦੇ ਰਹੇ ਨੇ, ਚਾਹੀਦੇ ਹੈਗੇ ਆ ਸ਼ਾਇਦ 47 ਸੀਟਾਂ ਚਾਹੀਦੀਆਂ ਉਹਨਾਂ ਨੂੰ, ਮੇਰਾ ਖਿਆਲ 36 ਚਾਹੀਦੀਆਂ, 17-36 ਚਾਹੀਦੀਆਂ, ਤੇ ਕੋਈ 49 ਦੇ ਰਿਹਾ, ਕੋਈ 54 ਦੇ ਰਿਹਾ, ਕੋਈ 47 ਦੇ ਰਿਹਾ, 48 ਦੇ ਰਿਹਾ, ਸੋ ਆਮ ਆਦਮੀ ਪਾਰਟੀ ਆਏਗੀ ਪਰ ਉਹ ਜਿਹੜੀ ਉਹਨਾਂ ਦੀ ਬਹੁਮਤ ਹੈ 67 ਸੀਟਾਂ ਦੀ ਉਹ ਘਟੇਗੀ, ਤੇ ਹੁਣ ਲੋਕੀ ਇਹ ਕਹਿ ਰਹੇ ਨੇ ਕਿ ਕੇਜਰੀਵਾਲ ਨੇ ਚਲੋ ਦਿੱਲੀ ਚ ਤਾਂ ਬਹੁਤ ਕੰਮ ਕੀਤੇ ਨੇ ਦਿਸਦਾ ਆ ਸਕੂਲਾਂ ਦਾ, ਹੋਰ ਕਾਫੀ ਮਤਲਬ ਕੀਤਾ ਆ, ਮੈਡੀਕਲ ਦਾ ਕੀਤਾ ਆ, ਤੇ ਪਰ ਜੇ ਉਹ ਕਹਿੰਦੇ ਵੀ ਜੇ ਹੁਣ ਬੀਜੇਪੀ ਦੀਆਂ ਵੋਟਾਂ ਵੱਧਦੀਆਂ, ਬੀਜੇਪੀ ਦੀਆਂ ਸੀਟਾਂ ਵੱਧਦੀਆਂ ਆ, ਤਾਂ ਲੋਕ ਫਿਰ ਇਹ ਚਾਹਣਗੇ ਵੀ ਸ਼ਾਇਦ ਵੀ ਮਤਲਬ ਗਾਂ ਵਾਸਤੇ ਜਿਹੜਾ ਕੋਈ ਲੀਡਰ ਕੰਮ ਨਾ ਕਰੇ ਚੰਗੀ ਤਰ੍ਹਾਂ।
ਦੇਖੋ ਅਸੀਂ ਤਾਂ ਕੁਝ ਨੀ ਵੇਖਿਆ ਦਿੱਲੀ ਚ, ਮੀਡੀਆ ਹੀ ਮੀਡੀਆ ਰਾਹੀਂ ਜੋ ਖਬਰਾਂ ਆਉਂਦੀਆਂ ਵੀ ਦਿੱਲੀ ਵਿਚ ਕਰਪਸ਼ਨ ਘਟੀ ਆ ਤੇ ਸਕੈਂਡਲ ਨਹੀਂ ਹੋਏ ਤੇ ਬਹੁਤ ਕੁਝ ਆ, ਬਿਜਲੀ ਪਾਣੀ ਸਕੂਲਾਂ ਹਸਪਤਾਲਾਂ ਦਾ ਸੜਕਾਂ ਦਾ ਚੰਗਾ ਕੰਮ ਹੋਇਆ, ਬਾਵਜੂਦ ਇਸ ਦੇ ਵੀ ਕਿ ਗਵਰਨਰ ਹਰ ਥਾਂ ਲੱਤ ਅੜਾਉਂਦਾ ਰਿਹਾ, ਪੁਲਿਸ ਦਾ ਮਹਿਕਮਾ ਸਰਕਾਰ ਕੋਲ ਨਹੀਂ, ਉਹ ਗ੍ਰਹਿ ਮੰਤਰੀ ਜਿਹੜਾ ਹਿੰਦੁਸਤਾਨ ਦਾ ਅਮਿਤ ਸ਼ਾਹ ਉਹਦੇ ਕੋਲ ਆ, ਕਿਉਂਕਿ ਸਰਕਾਰ ਤੇ ਚੱਲਦੀ ਹੀ ਬਹੁਤ ਹੀ ਕਰਕੇ ਪੁਲਿਸ ਦੇ ਜ਼ੋਰ ਨਾਲ ਆ, ਤੇ ਉਹ ਸਰਕਾਰ ਕੋਲ ਪੁਲਿਸ ਦਾ ਹੀ ਪ੍ਰਬੰਧ ਨੀ, ਸਿਪਾਹੀ ਨੀ, ਮੁੱਖ ਮੰਤਰੀ ਦੀ ਗੱਲ ਉਹਦੀ ਮਰਜ਼ੀ ਆ ਮੰਨੇ ਚਾਹੇ ਨਾ ਮੰਨੇ। ਇਸ ਦੇ ਬਾਵਜੂਦ ਵੀ ਜੋ ਮੀਡੀਆ ਦੱਸਦਾ ਆ ਕਿ ਭੀ ਉਹਨੇ ਕੇਜਰੀਵਾਲ ਨੇ ਚੰਗੇ ਕੰਮ ਕੀਤੇ ਆ, ਤੇ ਇਸ ਲਈ ਮੈਂ ਤੇ ਕਹਿੰਦਾ ਆ ਭੀ ਲੋਕੀ ਜੇ ਚੰਗੇ ਕੰਮ ਨੂੰ ਤੇ ਲੋਕੀ ਜੇ ਕਰਪਸ਼ਨ ਰਹਿਤ ਰਾਜ ਨੂੰ ਚੰਗਾ ਸਮਝਦੇ ਆ ਤੇ 70 ਦੀਆਂ 70 ਸੀਟਾਂ ਉਹਨੂੰ ਆਉਣੀਆਂ ਚਾਹੀਦੀਆਂ, ਤੇ ਜੇ ਉਹ ਸਿਰਫ ਮੈਜੋਰਟੀ ਮਿਲਦੀ ਹੈ ਤੇ ਇਹਦਾ ਮਤਲਬ ਇਹ ਆ ਵੀ ਸਰਕਾਰ ਭਾਵੇਂ ਬਣਾ ਲਵੇ ਪਰ ਲੋਕੀ ਜਿਹੜੇ ਔਕਰਤ ਘਾਣੇ ਆ ਉਹ ਚੰਗੇ ਕੰਮ ਨੂੰ ਇਮਾਨਦਾਰੀ ਨੂੰ ਉਹ ਲਾਇਕ ਹੀ ਨਹੀਂ ਹੈਗੇ।
ਇਹੀ ਜਿਹੜੀ ਫੀਲਿੰਗ ਆ ਰਹੀ ਆ ਜਿਹੜੀ ਤੁਸੀਂ ਗੱਲ ਕਹਿ ਰਹੇ ਨਾ ਬਿਲਕੁਲ ਦਰੁਸਤ ਹੈ, ਮੈਂ ਦਿੱਲੀ ਰਹਿ ਕੇ ਵੀ ਆਇਆ, ਦੇਖਿਆ ਵੀ, ਲੋਕਾਂ ਨਾਲ ਵੀ ਮਿਲਿਆ, ਬਿਲਕੁਲ ਸਹੀ ਗੱਲ ਹੈ, ਦਿੱਲੀ ਚ ਬਹੁਤ ਜ਼ਿਆਦਾ ਇੰਪਰੂਵਮੈਂਟ ਹੈ ਗਰਾਊਂਡ ਲੈਵਲ ਤੇ, ਕਿ ਜੇ ਹਿਸਾਬ ਨਾਲ ਦਿੱਲੀ ਦਾ ਮਤਲਬ ਗਰਕਣ ਵੱਲ ਨੂੰ ਤੁਰੀ ਹੋਈ ਸੀ ਨਾ ਉਦਾਂ ਨਹੀਂ ਹੈ।
ਇੱਕ ਮਿੰਟ ਮੇਰੀ ਮੈਨੂੰ ਇੰਨਾ ਸੈਕਿੰਡ ਹੈਂਡ ਇਨਫੋਰਮੇਸ਼ਨ ਹੈ ਕਿ ਮੇਰਾ ਇੱਕ ਭਤੀਜੀ ਦਿੱਲੀ ਰਹਿੰਦੀ ਹੈ ਨਾ, ਤੇ ਉਹ ਬਿਮਾਰ ਸੀਗੀ ਤੇ ਭਰਾ ਮੇਰਾ ਵੀ ਉੱਥੇ ਜਾ ਕੇ ਰਿਹਾ, ਤੇ ਭਰਾ ਵੀ ਇਸ ਗੱਲ ਦੀ ਪੁਸ਼ਟੀ ਕਰਦਾ ਕਿ ਉੱਥੇ ਹਸਪਤਾਲਾਂ ਦਾ ਤੇ ਬਹੁਤ ਸੋਹਣਾ ਪ੍ਰਬੰਧ ਹੈ,
ਬਹੁਤ ਵਧੀਆ।
ਤੇ ਸੋਰੀ ਮੈਂ ਤੁਹਾਡੀ ਗੱਲ ਟੋਕਤੀ, ਅਗਲੀ ਗੱਲ ਮੇਰੀ ਪੂਰੀ ਵੀ ਮਤਲਬ ਇਹ ਹੈ ਵੀ ਜੇ ਜੋ ਕੁਝ ਮੀਡੀਆ ਦੇ ਵਿਚ ਅਸੀਂ ਸੁਣ ਰਹੇ ਆ, ਪੜ੍ਹ ਰਹੇ ਆ, ਵੇਖ ਰਹੇ ਆ ਤੇ ਆ ਨਿੱਜੀ ਤੌਰ ਤੇ ਵੀ ਤੁਸੀਂ ਵੇਖਿਆ, ਇਸ ਦੇ ਬਾਵਜੂਦ ਜੇ ਉਹਦੀਆਂ 67 ਸੀਟਾਂ ਤੋਂ 66 ਵੀ ਹੋ ਜਾਂਦੀਆਂ ਨਾ, ਤੇ ਤਾਂ ਵੀ ਲੋਕ ਜਿਹੜੇ ਉਹ ਜੁੱਤੀ ਦੇ ਯਾਰ ਹੀ ਸਮਝਣੇ ਚਾਹੀਦੇ ਆ, ਉਹ ਕੰਮ ਤੇ ਇਮਾਨਦਾਰ ਦੀ ਗੱਲ ਕੋਈ ਨੀ। ਮੈਂ ਤਾਂ ਕਹਿੰਦਾ ਉਹਦੀਆਂ 70 ਦੀਆਂ 70 ਸੀਟਾਂ ਉਹਨੂੰ ਮਿਲਣੀਆਂ ਚਾਹੀਦੀਆਂ ਜੇ ਉਹ ਸਹੀ ਆ ਜੋ ਕੁਝ ਪ੍ਰਾਪਤ ਹੋਇਆ।
ਹੁਣ ਤੁਸੀਂ ਆਏ ਵੇ ਮਜੈਲ ਤਾਏ ਦੇ ਮੋਡ ਦੇ ਵਿਚ, ਜੁੱਤੀ ਦੇ ਯਾਰ, ਤੇ ਗੱਲ ਹੁਣ ਇਹ ਕਰੀਏ, ਸਵਾਲ ਸਾਨੂੰ ਇਹ ਆਇਆ ਵੀ ਕਹਿੰਦੇ ਵੀ ਜਿਹੜੇ ਇੱਕ ਤਾਂ ਹੈਗਾ ਅਕਾਲੀ ਦਲ ਗਿਆਨੀ ਜੀ ਪੰਧੇਰ ਹੁਣੀ ਕਹਿ ਰਹੇ ਨੇ, ਗੁਰਜਿੰਦਰ ਸਿੰਘ ਪੰਧੇਰ ਪਰਤ ਤੋਂ, ਇਹ ਕਹਿੰਦੇ ਵੀ ਟਕਸਾਲੀ ਦਲ ਆਮ ਆਦਮੀ ਪਾਰਟੀ ਨਾਲ ਹੱਥ ਮਿਲਾਏਗਾ।
ਜਿਹਦੇ ਨਾਲ ਮਰਜ਼ੀ ਮਿਲਾ ਲਵੇ, ਬਸ ਅਕਾਲੀ ਦਲ ਤੇ ਅਕਾਲੀ ਦਲ ਹੀ ਰਹਿਣਾ ਆ, ਤੇ ਉਹਦੇ ਵਿੱਚੋਂ ਕਈ ਟਕਸਾਲੀ ਦਲ ਨਿਕਲੇ, ਕਈ ਨਕਲਾਲੀ ਦਲ ਨਿਕਲੇ, ਕਈ ਖੁਆਰ ਹੋਏ, ਸਭ ਮਿਲਣਗੇ, ਬਚੇ ਸ਼ਰਨ ਜੋ ਹੋਏ ਵਾਲੀ ਗੱਲ ਹੀ ਹੁੰਦੀ ਆ। ਉਹ ਮੈਂ ਸ਼ਾਇਦ ਤੁਹਾਨੂੰ ਕਿਤੇ ਪਹਿਲਾਂ ਵੀ ਕਿਤੇ ਗੱਲ ਦੱਸੀ ਗਈ ਹੋਵੇ ਕਿ 1968-70 ਦੀ ਗੱਲ ਆ, ਤੇ ਇੱਕ ਉਹ ਉਹਨਾਂ ਦੀ ਫੈਮਿਲੀ ਗੁਰਦਾਸਪੁਰ ਜ਼ਿਲ੍ਹੇ ਵਿਚ ਨਾ ਲੋਰੀਏ ਬਹੁਤ ਆਣ ਕੇ ਦਰਿਆ ਪਾਰ ਕਰਕੇ ਬੱਲੋ ਕੇ ਹੱਡ ਤੋਂ ਗੁਰਦਾਸ ਫਿਰੋਜ਼ਪੁਰ ਚ ਆਣ ਕੇ ਬੜੇ ਵਸੇ ਆ ਨਾ, ਤੇ ਉਹਦਾ ਮਲੋਟ ਤੋਂ ਅੱਗੇ ਪਿੰਡ ਸੀ ਤੇ ਅਨਪੜ੍ਹ ਵਿਚਾਰਾ, ਉਂਝ ਸਰੀਰੋਂ ਤਗੜਾ ਤੇ ਕੁਰਬਾਨੀ ਵਾਲਾ ਵਰਕਰ ਸੀ, ਤੇ ਅਕਾਲੀ ਦਲ ਵਿਚ ਲਾਹੌਰੀਆਂ ਦਾ ਲੀਡਰ ਹਰਚਰਨ ਸਿੰਘ ਉਡਿਆਰਾ ਸਮਝਿਆ ਜਾਂਦਾ ਸੀ, ਉਹ ਚੀਫ ਮਿਨਿਸਟਰੀ ਦੇ ਲਾਲਚ ਵਿਚ ਅਕਾਲੀ ਦਲ ਤੋਂ ਬਗਾਵਤ ਕਰ ਗਿਆ ਤੇ ਉਹ ਨਿਕਲ ਗਿਆ, ਤੇ ਮੈਂ ਉਹਨੂੰ ਕਿਹਾ ਵੀ ਮੈਂ ਹੁਣ ਤੁਹਾਡਾ ਲੀਡਰ ਕੌਣ ਹੈ ਲਾਹੌਰੀਆਂ ਦਾ, ਤੁਸੀਂ ਕਿਹਨੂੰ ਮੰਨਦੇ ਹੋ ਲੀਡਰ? ਉਹ ਕਹਿੰਦਾ ਜੀ ਜਿਹਨੂੰ ਅਕਾਲ ਤਖ਼ਤ ਮੰਨਦਾ ਲਾਹੌਰੀਏ ਉਹਨੂੰ ਲੀਡਰ ਮੰਨਦੇ ਆ। ਸੋ ਇਹ ਆ ਵੀ ਜਿਹੜਾ ਅਕਾਲ ਤਖ਼ਤ ਤੋਂ ਮੁਨਕਰ ਹੋ ਗਿਆ ਤੇ ਉਹ ਉਹਨੇ ਤੇ ਆਖਰ ਸੂਨਰ ਔਰ ਲੇਟਰ ਜਾਂ ਤਾਂ ਹਨੇਰੇ ਚ ਚਲੇ ਜਾਣਾ ਆ, ਘਰਾਂ ਚ ਬਹਿ ਜਾਣਾ ਆ, ਤੇ ਜਾਂ ਕੋਈ ਦੂਜੀਆਂ ਪਾਰਟੀਆਂ ਵਾਲੇ ਖਿੱਚ ਲੈਣਗੇ, ਤੇ ਜਾਂ ਉਹ ਖੁਆਰ ਹੋ ਕੇ ਅਕਾਲੀ ਦਲ ਚ ਮੁੜ ਕੇ ਆਜੂਗਾ।
ਠੀਕ ਹੈ ਜੀ, ਤੇ ਦੇਖੋ ਕੰਮ ਚੱਲ ਰਹੇ ਨੇ, ਕੌਮ ਦੇ ਕੰਮ ਚੱਲ ਰਹੇ ਨੇ, ਤਾਂ ਤਾਇਆ ਜੀ ਫਿਰ ਹੁਣ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਵਿਰੋਧੀ ਸੁਰਾਂ ਦੇ ਵਿਚ ਬੋਲ ਰਹੇ ਨੇ ਕਿ ਉਹ ਅਕਾਲ ਤਖ਼ਤ ਨੂੰ ਨਹੀਂ ਮੰਨਦੇ, ਮੰਨਦੇ ਆ ਪਰ ਜਥੇਦਾਰ ਨੂੰ ਨਹੀਂ ਮੰਨਦੇ, ਤਾਂ ਮਤਲਬ ਫਿਰ ਉਹ ਮੰਨਦੇ ਕਿਹਨੂੰ ਹੈ? ਮਤਲਬ ਜਿਹੜਾ ਗੁਰੂ ਸਾਹਿਬ ਨੇ ਬਣਾਇਆ ਤਖ਼ਤ, ਹੈ ਨਾ, ਸੱਚਾ ਤਖ਼ਤ ਦਰਬਾਰ ਸੱਚਾ ਤਖ਼ਤ ਦਾ ਹੈ ਨਾ, ਤੇ ਉਹ ਦਰਬਾਰ ਵੀ ਉਹਦਾ ਸੱਚਾ, ਉਹਦਾ ਤਖ਼ਤ ਵੀ ਸੱਚਾ ਆ, ਛੇਵੇਂ ਪਾਤਸ਼ਾਹ ਨੇ ਬਣਾਇਆ। ਉਹ ਤੋਂ ਬਾਅਦ ਚਲੋ ਠੀਕ ਹੈ, ਉਹਦੇ ਬੜਾ ਇਤਿਹਾਸਕ ਤਖ਼ਤ ਹੈ, ਉਹ ਥਾਂ ਬੜਾ ਇਤਿਹਾਸਕ ਹੈ। ਹੁਣ ਉਤਰਾਅ ਚੜਾ ਆਉਂਦੇ ਰਹਿੰਦੇ ਨੇ, ਹੁਣ ਉਹ ਤਾਂ ਠੀਕ ਹੈ। ਮੇਰਾ ਨਾ ਆਪਣਾ ਪਰਸਨਲ ਰਾਏ ਆ, ਮਾਫ਼ੀ ਚਾਹੁੰਦਾ ਅਗਰ ਕੋਈ ਉਹਨਾਂ ਦੇ ਫੈਨ ਹੋਣ, ਕਿ ਜਿਹੜਾ ਤਾਂ ਗੁਰੂ ਸਾਹਿਬ ਨੇ ਬਣਾਇਆ, ਪੰਜਵੇਂ ਪਾਤਸ਼ਾਹ ਨੇ, ਚੌਥੇ ਪਾਤਸ਼ਾਹ ਨੇ, ਛੇਵੇਂ ਪਾਤਸ਼ਾਹ ਨੇ ਬਣਦਾ ਚਲਾ ਆਇਆ ਹੈ ਨਾ, ਉਹ ਤਾਂ ਕਰਪਟ ਹੋ ਗਿਆ, ਉਹ ਤਾਂ ਹੁਣ ਉਹ ਰਿਹਾ ਹੀ ਨਹੀਂ ਸੀ ਜੋ ਪਹਿਲਾਂ ਆ। ਪਰ ਜਿਹੜਾ ਆਪ ਉਹਨਾਂ ਨੇ ਬਣਾਇਆ ਗੁਰਦੁਆਰਾ, ਪੈਸੇ ਇਕੱਠੇ ਕਰਕੇ ਦੇਸ਼ਾਂ ਵਿਦੇਸ਼ਾਂ ਤੋਂ, ਉਹ ਪਰਮੇਸ਼ਰ ਦਾ ਦੁਆਰ ਹੋ ਗਿਆ। ਇਹ ਕੀ ਸੋਚ ਹੈ ਤੁਹਾਡੀ, ਤੁਸੀਂ ਕੀ ਸੋਚਦੇ ਇਹਦੇ ਬਾਰੇ? ਮਤਲਬ ਆਪਣਾ ਪਰਮੇਸ਼ਰ ਦੁਆਰ ਹੈ ਤੇ ਅਕਾਲ ਤਖ਼ਤ ਜਿਹੜਾ ਉਹ ਇਮਾਰਤ ਰਹਿ ਗਈ ਹੈ ਸਿਰਫ।
ਉਹ ਇਹ ਹੈ ਵੀ ਮੈਂ ਇਹਦੇ ਬਾਰੇ ਬਹੁਤਾ ਨਹੀਂ ਕਹਿਣਾ, ਇੰਨੀ ਕੀ ਗੱਲ ਆਪਾਂ ਕਹਿ ਲਈ, ਚੱਕੀ ਹੋਈ ਨੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ।
ਠੀਕ ਹੈ, ਚਲੋ ਬਸ ਮੈਂ ਵੀ ਇਹ ਤੋਂ ਬਾਅਦ ਹੋਰ ਨਹੀਂ ਹੱਸਣਾ, ਇੰਨਾ ਹੀ ਹੱਸਣਾ ਇਸ ਮੁੱਦੇ ਤੇ। ਤਾਇਆ ਜੀ, ਉਸ ਤੋਂ ਬਾਅਦ ਆਪਾਂ ਥੋੜੇ ਜਿਹੇ ਹੋਰ ਵਿਚਾਰਾਂ ਕਰ ਲਈਏ ਕਿ ਜਿਹੜਾ ਆਸਟ੍ਰੇਲੀਆ ਦੇ ਵਿੱਚ ਨੌਜਵਾਨ ਆਉਂਦੇ ਨੇ ਇੱਥੇ, ਉਹ ਗੁਰੂ ਘਰ ਵੀ ਆਉਂਦੇ ਨੇ, ਆਪਣੇ ਸਰਵਿਸਿਜ਼ ਵੀ ਲੈਂਦੇ ਨੇ, ਉੱਥੇ ਆ ਕੇ ਗੱਲਾਂ ਬਾਤਾਂ ਵੀ ਕਰਦੇ ਨੇ, ਸੇਵਾ ਵੀ ਕਰਦੇ ਨੇ, ਬਹੁਤ ਨੌਜਵਾਨ ਸੇਵਾ ਕਰਦੇ ਨੇ, ਤੇ ਉਹਨਾਂ ਨੂੰ ਸਮੇਂ ਸਮੇਂ ਸਿਰ ਮਾਰਗ ਦਰਸ਼ਨ ਦੀ ਲੋੜ ਹੁੰਦੀ ਹੈ, ਕਿਉਂਕਿ ਨਵੇਂ ਥੈਂ ਆਉਂਦੇ ਆ, ਹੈ ਨਾ, ਕੋਈ ਇੱਥੋਂ ਦੇ ਜਿਹੜੇ ਕਾਨੂੰਨ ਹੈ। ਤੁਹਾਡੇ ਮੁਤਾਬਕ ਆਪਾਂ ਥੋੜੀ ਜਿਹੀ ਆਪਾਂ ਗੱਲ ਕਰੀਏ, ਕਿਉਂਕਿ ਬੜੇ ਗੁਰਦੁਆਰਿਆਂ ਦੇ ਪ੍ਰਬੰਧਕ ਵੀ ਸਾਨੂੰ ਸੁਣ ਰਹੇ ਹੋਣਗੇ, ਕਿ ਆਪਾਂ ਆਪਣੀ ਨਵੀਂ ਪੀੜ੍ਹੀ ਨੂੰ, ਜਿਹੜੇ ਖਾਸ ਕਰਕੇ ਵਿਦੇਸ਼ਾਂ ਤੋਂ ਆਉਂਦੇ ਨੇ, ਇੱਥੇ ਦੇ ਨੂੰ ਤਾਂ ਆਪਾਂ ਦੇਣੀ ਦੇਣੀ ਹੈ ਨਾ ਦਿਸ਼ਾ ਨਿਰਦੇਸ਼, ਪਰ ਜਿਹੜੇ ਵਿਦੇਸ਼ਾਂ ਤੋਂ ਆਉਂਦੇ ਨੇ ਤਾਂ ਉਹਨਾਂ ਨੂੰ ਇੱਕ ਗੁਰੂ ਘਰ, ਜਿਹੜੇ ਆਪਣੀ ਸੰਸਥਾਵਾਂ ਨੇ ਇੱਥੇ ਸੰਗਤ ਨੇ ਬਣਾਈਆਂ ਹੋਈਆਂ, ਸੰਗਤ ਦੇ ਪੈਸੇ ਨਾਲ ਬਣੀਆਂ ਹੋਈਆਂ ਚੱਲ ਰਹੀਆਂ ਨੇ, ਉਹ ਕਿਹੜੇ ਕੀ ਸਟੈਪ ਲੈ ਸਕਦੇ ਨੇ ਕਿ ਉਹਨਾਂ ਨੂੰ ਆ ਕੇ ਪੰਜਾਂ ਛੇਆਂ ਮਹੀਨਿਆਂ ਚ ਗੁਰੂ ਘਰ ਚੋਂ ਕਿਹੜੀ ਕਿਹੜੀ ਜਾਣਕਾਰੀ ਦੇ ਸਕਦੇ ਆ ਉਹਨਾਂ ਨੂੰ?
ਉਹ ਇਹ ਹੈ ਵੀ ਦੇਖੋ, ਸਾਡੇ ਵੇਂਦਿਆਂ ਹੀ ਜੀ ਵਿਦਿਆਰਥੀਆਂ ਦੇ ਆਉਣ ਨਾਲ ਗੁਰੂ ਘਰਾਂ ਦੇ ਵਿੱਚ ਰੌਣਕਾਂ ਹੋਈਆਂ
ਜੀ,
ਵਿਦਿਆਰਥੀਆਂ ਦੇ ਆਉਣ ਨਾਲ ਹੀ ਗੁਰੂ ਘਰਾਂ ਵਿੱਚ ਲੋੜ ਤੋਂ ਵੱਧ ਰਾਸ਼ਨ ਆਏ
ਜੀ,
ਵਿਦਿਆਰਥੀਆਂ ਦੇ ਆਉਣ ਤੋਂ ਬਾਅਦ ਹੀ ਗੁਰੂ ਘਰਾਂ ਦੇ ਵਿੱਚ ਚੜਾਵਾ ਖਰਚ ਤੋਂ ਵੱਧ ਆਉਣ ਲੱਗਿਆ
ਜੀ।
ਸਾਡੇ ਵੇਂਦਿਆਂ ਹੀ ਪਾਰਕ ਲਈ ਗੁਰਦੁਆਰੇ ਦੀ ਇੱਕ ਦੀ ਮਿਸਾਲ ਲੈ ਲਈਏ, ਵੀ ਇੱਥੇ ਮਹੀਨੇ ਚ ਦੋ ਦਿਨ ਦੀਵਾਨ ਲੱਗਦਾ ਸੀ ਤੇ ਗ੍ਰੰਥੀ ਜਿਹੜਾ ਆ ਉਹ ਪੰਜ ਦਿਨ ਫੈਕਟਰੀ ਚ ਕੰਮ ਕਰਨ ਜਾਂਦਾ ਸੀ ਆਪਣੇ ਗੁਜ਼ਾਰੇ ਲਈ, ਤੇ ਜੇ ਉਹ ਗੁਰੂ ਕੇ ਅਰਦਾਸ ਕਰਦਾ ਹੁੰਦਾ ਵੀ ਰੱਬਾ, ਜਿਵੇਂ ਸਾਡੀ ਬੀਬੀ ਕਹਿੰਦੀ ਹੁੰਦੀ ਰੱਬਾ ਰਿਜ਼ਕ ਨਾ ਦਈ ਮਾਂ ਬਾਲਣ ਨੂੰ ਘੱਲਦੀ ਹੈ, ਉਹ ਅਰਦਾਸ ਕਰਦਾ ਹੁੰਦਾ ਸੀ ਕਿ ਅਖੰਡ ਪਾਠ ਨਾ ਕਿਤੇ ਆ ਜਾਵੇ, ਕਿਉਂਕਿ ਜੇ ਅਖੰਡ ਪਾਠ ਆ ਜਾਵੇ ਤੇ ਉਹਨੂੰ ਸ਼ੁੱਕਰਵਾਰ ਤੇ ਸੋਮਵਾਰ ਦੋ ਦਿਨ ਫੈਕਟਰੀ ਤੋਂ ਛੁੱਟੀ ਲੈਣੀ ਪੈਂਦੀ ਸੀ। ਅੱਜ ਉਸ ਦੇ ਮੁਕਾਬਲੇ ਤੇ ਇਸ ਗੁਰੂ ਘਰ ਦੇ ਵਿੱਚ ਰਾਸ਼ਨ ਦੀ ਕੋਈ ਥਾਂ ਨਹੀਂ, ਸੰਗਤ ਦੀ ਕੋਈ ਥਾਂ ਨਹੀਂ, ਗੁਰਪੁਰਬਾਂ ਤੇ ਸਪੈਸ਼ਲ ਦੀਵਾਨਾਂ ਤੇ ਉੱਤੇ ਹਾਲ ਭਰ ਜਾਂਦਾ ਆ ਤੇ ਸੰਗਤਾਂ ਨੂੰ ਥੱਲੇ ਬੇਨਤੀ ਕਰਕੇ ਲੰਗਰ ਹਾਲ ਚ ਭੇਜਣਾ ਪੈਂਦਾ ਜੀ, ਉੱਥੇ ਲੱਗੇ ਹੋਏ ਆ ਸਕਰੀਨ, ਉੱਥੇ ਜਾ ਕੇ ਸੁਣੋ ਕਾਰ ਪਾਰਕਿੰਗ ਲਈ ਥਾਂ ਨਹੀਂ ਮਿਲਦਾ, ਇੰਨਾ ਰਾਸ਼ਨ ਆ ਜਿਹੜਾ ਆ ਉਹ ਖਰਾਬ ਵੀ ਹੁੰਦਾ, ਕੁਝ ਦੁਕਾਨਾਂ ਵਾਲਿਆਂ ਨੂੰ ਵਾਪਸ ਮੋੜ ਕੇ ਹੋਰ ਰਾਸ਼ਨ ਉਹਦੇ ਬਰਾਬਰ ਲਿਆਂਦਾ ਜਾਂਦਾ, ਪੱਕੇ ਦੋ ਰਾਗੀ ਜਥੇ, ਇੱਕ ਹੈਡ ਗ੍ਰੰਥੀ, ਤਿੰਨ ਲਾਂਗਰੀ, ਲਾਇਬ੍ਰੇਰੀਅਨ, 30-35 ਟੀਚਰ ਪੰਜਾਬੀ ਦੇ, ਜਦੋਂ ਕਿ ਮੈਂ ਥੋੜੇ ਜਿਹੇ ਵਿਦਿਆਰਥੀਆਂ ਤੋਂ ਪੜ੍ਹਾਉਣਾ ਸ਼ੁਰੂ ਕੀਤਾ ਸੀ, ਪੰਜਾਬੀ ਸਕੂਲ ਖੋਲਿਆ ਸੀ, ਅੱਜ ਉੱਥੇ ਪ੍ਰੋਪਰ ਪੰਜਾਬੀ ਸਕੂਲ ਚੱਲ ਰਿਹਾ। ਇਹ ਕਦੋਂ ਹੋਇਆ? ਵਿਦਿਆਰਥੀਆਂ ਦੇ ਆਉਣ ਨਾਲ, ਤੇ ਜਦੋਂ ਵਿਦਿਆਰਥੀ ਯੰਗ ਕੁੜੀਆਂ ਮੁੰਡੇ ਵਿਚਾਰੇ ਲੱਖਾਂ ਲੱਖਾਂ ਖਰਚ ਕੇ ਪ੍ਰਦੇਸ਼ਾਂ ਵਿੱਚ ਆਉਂਦੇ ਨੇ, ਉਹਨਾਂ ਨੂੰ ਗੁਰਦੁਆਰੇ ਵਾਲਿਆਂ ਨੂੰ, ਹਰੇਕ ਗੁਰਦੁਆਰੇ ਨੂੰ ਇੱਕ ਬੰਦਾ ਜਿਹੜਾ ਆ ਉਹ ਡਿਪਿਊਟ ਕਰਨਾ ਚਾਹੀਦਾ ਗੁਰਦੁਆਰੇ ਦੀ ਕਮੇਟੀ ਦੇ ਵਿੱਚ, ਮੈਂਬਰ ਵਿੱਚ, ਵੀ ਇਹ ਯੂਥ ਦਾ ਇੰਚਾਰਜ ਆ, ਤੇ ਉਹ ਇੰਚਾਰਜ ਵੀ ਵੇਖ ਕੇ ਲਾਉਣਾ ਚਾਹੀਦਾ, ਉਹਦੇ ਨਾਲ ਕੋਈ ਹੋਰ ਵੀ ਲਾਏ ਜਾ ਸਕਦੇ ਨੇ ਕੋਈ, ਤੇ ਉਹਦੇ ਤੇ ਨਿਗਾਹ ਰੱਖਣੀ ਚਾਹੀਦੀ ਹੈ ਕਿ ਉਹ ਆਪਣੀ ਪਾਵਰ ਨੂੰ ਮਿਸ ਯੂਜ਼ ਨਾ ਕਰੇ, ਤੇ ਉਹ ਹਰ ਤਰ੍ਹਾਂ ਦੀ ਗੁਰਦੁਆਰੇ ਵਿੱਚੋਂ ਰਾਸ਼ਨ ਪ੍ਰਸ਼ਾਦੇ ਕੁਝ ਦਿਨਾਂ ਵਾਸਤੇ ਗੁਰਦੁਆਰੇ ਦੇ ਰਿਹਾਇਸ਼, ਉਹਨਾਂ ਦੀ ਅਕੋਮੋਡੇਸ਼ਨ ਕਿਵੇਂ ਪ੍ਰਾਪਤ ਕਰ ਸਕਦੇ ਆ, ਨੌਕਰੀ ਕਿਵੇਂ ਲੱਭੀ ਜਾ, ਨੌਕਰੀਆਂ ਨਹੀਂ ਗੁਰਦੁਆਰੇ ਕੋਲ ਹੈਗੀਆਂ ਵੀ ਦਿੱਤੀਆਂ ਜਾ ਸਕਣ, ਪਰ ਉਹਨਾਂ ਨੂੰ ਜਾਂਚ ਦੱਸੀ ਜਾ ਸਕਦੀ ਆ ਕਿ ਭਾਈ ਇਸ ਤਰ੍ਹਾਂ ਤੁਸੀਂ ਆਪਣਾ ਰਿਜ਼ਿਊਮੇ ਬਣਾਓ, ਉਹਦੇ ਵਿੱਚ ਆਹ ਗੱਲਾਂ ਲਿਖੋ, ਫਲਾਣੇ ਫਲਾਣੇ ਥਾਂ ਨੌਕਰੀ ਮੰਗਣ ਜਾਓ, ਤੇ ਭਾਈ ਜੇ ਕੋਈ ਖਲਦੋਂ ਟੁੱਟ ਵੀ ਗਿਆ ਹੈ ਤੇ ਕੋਈ 150 ਡਾਲੇ ਦੀ ਮਦਦ ਵੀ ਉਹਨੂੰ ਔਖੇ ਵੇਲੇ ਕੀਤੀ ਜਾ ਸਕਦੀ ਹੈ। ਉਹ ਜਦੋਂ ਪੱਕਾ ਹੋ ਗਿਆ, ਪੈਰਾਂ ਸਿਰ ਹੋ ਗਿਆ, ਉਹਨੇ ਪੀ ਆਰ ਹੋਣ ਤੇ ਵੀ ਗੁਰਦੁਆਰੇ ਹਜ਼ਾਰਾਂ ਰੁਪਏ ਖਰਚ ਕੇ ਲੰਗਰ ਦੀ ਸੇਵਾ ਕਰਾਉਣੀ ਆ, ਉਹਦੀ ਜਦੋਂ ਵਿਆਹ ਹੋ ਕੇ ਘਰ ਵਾਲੀ ਲੈ ਕੇ ਆਇਆ ਉਦੋਂ ਵੀ ਉਹਦੇ ਲੰਗਰ ਚ ਸੇਵਾ ਕਰਾਉਣੀ ਆ, ਜਦੋਂ ਉਹਦੇ ਮਾਂ ਪਿਓ ਇੱਥੇ ਆਏ ਉਦੋਂ ਵੀ ਉਹਨੇ ਲੰਗਰ ਦੀ ਸੇਵਾ ਕਰਾਉਣੀ ਆ, ਜਦੋਂ ਸਿਟੀਜ਼ਨ ਬਣਿਆ ਉਦੋਂ ਵੀ ਉਹਨੇ ਲੰਗਰ ਦੀ ਸੇਵਾ ਕਰਾਉਣੀ ਆ। ਉਹਨੇ ਕਈ ਗੁਣਾ ਵੱਧ ਗੁਰੂ ਘਰ ਨੂੰ ਮੋੜਨਾ ਆ। ਤੇ ਗੁਰੂ ਕੇ ਸਿੱਖ ਬੱਚਾ ਹੈ ਚਾਹੇ ਕੋਈ ਬੱਚੀ ਹੈ, ਇਸ ਤਰ੍ਹਾਂ ਮੈਂ ਵੇਂਦਾ ਉੱਥੇ ਆਪਣਾ ਮਹਾਂਵੀਰ ਸਿੰਘ ਗਰੇਵਾਲ ਨੇ ਚਰਚ ਖਰੀਦ ਕੇ ਤੇ ਗੁਰਦੁਆਰਾ ਸ਼ੁਰੂ ਕੀਤਾ ਸੀ। ਉਹ ਕਹਿੰਦਾ ਵੀ ਰਾਤ ਰਹਿਣ ਦਾ ਕੌਂਸਲ ਵੱਲੋਂ ਆ ਗਿਆ ਨਹੀਂ ਹੈਗੀ, ਹੁਣ ਨਾਲ ਦਾ ਇੱਕ ਘਰ ਉਹਦੇ ਭਰਾ ਡਾਕਟਰ ਨੇ ਖਰੀਦ ਕੇ ਗੁਰਦੁਆਰੇ ਨੂੰ ਵਰਤਣ ਲਈ ਦਿੱਤਾ ਹੋਇਆ। ਉੱਥੇ ਰਾਗੀ ਜਥੇ, ਢਾਡੀ ਜਥੇ ਆਣ ਕੇ ਰਹਿੰਦੇ ਆ ਤੇ ਉੱਥੋਂ ਦੇ ਗ੍ਰੰਥੀ ਸਿੰਘ ਵੀ ਉਹਦੇ ਚ ਰਹਿੰਦੇ ਆ, ਪਰ ਇੰਨੀ ਗੁੰਜਾਇਸ਼ ਨਹੀਂ ਕਿ ਉੱਥੇ ਯਾਤਰੂ ਰਹਿ ਸਕਣ। ਪਰ ਮੈਂ ਯਾਤਰੂ ਚਲਿਆ ਜਾਵਾਂ ਤੇ ਮੈਂ ਕਿਸੇ ਨਾ ਕਿਸੇ ਨੁੱਕਰ ਦੇ ਵਿੱਚ ਪੈ ਜਾਂਦਾ ਹੁੰਦਾ ਚੋਰੀ ਕਰਕੇ। ਤੇ ਉਹ ਮਤਲਬ ਉਸ ਵੇਲੇ ਉਹਨੇ ਕਿਹਾ ਕਿ ਭਾਈ ਆਹ ਗੁਰਦੁਆਰਾ ਜੇ, ਆਹ ਗ੍ਰੰਥੀ ਬੈਠਾ ਜੇ, ਜਿਹੜਾ ਸਟੋਰ ਚ ਰਾਸ਼ਨ ਹੈਗਾ ਉਹ ਪਕਾਓ, ਜਿਹੜੀ ਚੀਜ਼ ਨਹੀਂ ਹੈਗੀ ਉਹ ਭਾਈ ਬਾਜ਼ਾਰੋਂ ਖਰੀਦ ਕੇ ਲੈ ਆਓ, ਡਾਕਟਰ ਗ੍ਰੰਥੀ ਨੂੰ ਦੇ ਕੇ ਪੈਸੇ ਲੈ ਲਓ। ਅਸੀਂ ਦੂਰ ਰਹਿੰਦੇ ਹਾਂ, ਅਸੀਂ ਰੋਜ਼ ਨਹੀਂ ਆ ਸਕਦੇ, ਤੁਸੀਂ ਦੀਵਾਨ ਰੋਜ਼ ਲਾਓ, ਤੁਸੀਂ ਦੀਵਾਨ ਦੋ ਵੇਲੇ ਲਾਓ, ਤਿੰਨ ਵੇਲੇ ਲਾਓ, ਲੰਗਰ ਪਕਾਓ, ਛਕੋ ਛਕਾਓ, ਦੂਜਿਆਂ ਨੂੰ ਵਰਤਾਓ। ਇਹ ਉਸ ਵੇਲੇ ਬੜਾ ਬੜੀ ਭਾਰੀ ਸੇਵਾ ਸੀ। ਉਸ ਵੇਲੇ ਕੁਰਬਲ ਕੁਰਬਲ ਕਰਦੇ ਸੀ ਕੁੜੀਆਂ ਮੁੰਡੇ, ਇੰਨੇ ਆਏ ਵਿਚਾਰੇ, ਜਾਣੀ ਉਹ ਕੋਈ ਪੰਜਾਬੀ ਵਾਤਾਵਰਣ, ਪੰਜਾਬੀ ਰੋਟੀ ਨੂੰ ਵੀ ਉਹ ਤਰਸ ਰਹੇ ਸੀ ਜੋ ਕਿ ਉੱਥੇ ਉਹਨੇ ਐਡੀਲੇਡ ਦੇ ਵਿੱਚ ਇਹ ਉਸ ਵੇਲੇ ਪ੍ਰੋਵਾਈਡ ਕੀਤਾ ਸੀ। ਉਹਨਾਂ ਵਿੱਚੋਂ ਕਿੰਨੇ ਪੱਕੇ ਹੋ ਗਏ, ਕਿੰਨੇ ਦੂਜੇ ਵੱਡੇ ਸ਼ਹਿਰਾਂ 'ਚ ਚਲੇ ਗਏ, ਕਿੰਨੇ ਉੱਥੇ ਰਹਿ ਰਹੇ ਗੁਰੂ ਘਰਾਂ ਦੀ ਸੇਵਾ ਕਰ ਰਹੇ ਨੇ। ਸੋ ਇਸ ਤਰ੍ਹਾਂ ਕੁਝ ਨਹੀਂ ਵਿਗੜਦਾ, ਪਰ ਇਹ ਨਾ ਤਾਂ ਬੁੱਢਿਆਂ ਦਾ ਫਿਕਰ ਆ ਤੇ ਨਾ ਨਵੇਂ ਆਉਣ ਵਾਲਿਆਂ ਦਾ ਫਿਕਰ ਆ, ਕਿਉਂਕਿ ਕੰਪੈਰੇਟਿਵਲੀ ਗੁਰਦੁਆਰਾ ਕਮੇਟੀਆਂ ਦੇ ਉੱਪਰ ਕਾਬਜ਼ ਜਿਹੜੇ ਨੇ ਉਹ ਅੱਧ ਖੜ ਤੇ ਨੌਜਵਾਨ ਹੁੰਦੇ ਨੇ। ਪਾਰਕ ਲਈ ਤੇ ਹੋਇਆ ਐਰਕਾਂ ਨੌਜਵਾਨਾਂ ਦੀ ਕਮੇਟੀ ਬਣ ਗਈ ਆ। ਹਾਂ ਵੇਖੋ ਗਾਂ ਕੀ ਕਰਦੇ ਆ, ਕਿੰਨਾ ਕੁ ਚੰਗਾ ਕੰਮ ਕਰਦੇ ਆ, ਉਹ ਸਮਾਂ ਦੱਸੂਗਾ। ਤੇ ਮੈਂ ਬਿਲਕੁਲ ਬਿਲਕੁਲ ਹੀ ਮੈਂ ਕਹਿੰਦਾ ਨਵਿਆਂ ਦੀ ਵੀ ਗੱਲ ਨਹੀਂ ਹੋਣੀ ਚਾਹੀਦੀ ਹੈ, ਵਿੱਚ ਨਵਿਆਂ ਨੂੰ ਟ੍ਰੇਨਿੰਗ ਲੈਣ ਲਈ ਨਾਲ ਸ਼ਾਮਲ ਹੋਣਾ ਚਾਹੀਦਾ। ਪ੍ਰੈਜੀਡੈਂਟ ਦੇ ਥਾਂ ਵਾਈਸ ਪ੍ਰੈਜੀਡੈਂਟ ਨੌਜਵਾਨ ਬਣਾ ਲਓ, ਸੈਕਟਰੀ ਦੇ ਥਾਂ ਨੌਜਵਾਨ ਸੈਕਟਰੀ ਮੀਤ ਸਕੱਤਰ ਬਣਾ ਲਓ। ਸੋ ਕਹਿਣ ਤੋਂ ਭਾਵ ਇਹ ਹੈ ਕਿ ਗੁਰਦੁਆਰਿਆਂ ਪਾਸ ਜਿੰਨੇ ਵੀ ਵਸੀਲੇ ਨੇ ਆਉਣ ਵਾਲੇ ਯਾਤਰੂਆਂ ਤੇ ਆਉਣ ਵਾਲੇ ਵਿਦਿਆਰਥੀ ਕੁੜੀਆਂ ਮੁੰਡੇ ਬੱਚੇ ਬੱਚੀਆਂ ਦੀ ਸਹਾਇਤਾ ਲਈ ਅਗਵਾਈ ਲਈ ਇਹਨਾਂ ਨੂੰ ਵਰਤਿਆ ਜਾਣਾ ਚਾਹੀਦਾ ਹੈ
ਜੀ। ਤਾਂ ਜੀ ਇਹ ਵਿਚਾਰਾਂ ਆਪਾਂ ਜਾਰੀ ਰੱਖਾਂਗੇ ਤੇ ਸਮਾਂ ਹੋ ਗਿਆ ਤੇ ਗੱਲਾਂ ਹੋਰ।
ਇੱਕ ਮਿੰਟ ਗੱਲ, ਮੈਨੂੰ ਮੈਲਬਰਨ ਤੋਂ ਖਬਰ ਮਿਲੀ ਹੈ ਕਿ ਉੱਥੇ ਇੱਕ ਆਪਣਾ ਕੀ ਉਹਨੂੰ ਕਹਿੰਦੇ ਨੇ ਸ਼ੌਣੀ ਬਾਬੇ ਵਿਧੀ ਚੰਦ ਦੇ ਨਾਂ ਤੇ ਉੱਥੇ ਉਹਨਾਂ ਨੇ ਕਰ ਦਿੱਤਾ ਆ ਕਿ ਭਾਈ ਆਓ ਲੰਗਰ ਛਕੋ, ਨਾਲ ਟਿਫਨ ਵਿੱਚ ਭਰ ਕੇ ਲੰਚ ਨਾਲ ਵੀ ਲੈ ਜਾਓ। ਹੁਣ ਇੱਥੇ ਜਿਹੜਾ ਆ ਗੁਰਦੁਆਰਿਆਂ ਦੇ ਵਿੱਚ, ਚਲੋ ਇੱਥੇ ਆਪਣਾ ਪਾਰਕ ਲਈ ਹੋ ਗਿਆ ਵੀ 9:30 ਤੋਂ ਬਾਅਦ ਘਰਾਂ ਨੂੰ ਤੁਸੀਂ ਲੰਗਰ ਲਿਜਾ ਸਕਦੇ ਹੋ, ਤੇ ਉਹ ਇਸ ਲਈ ਵਧਿਆ ਹੋਇਆ ਲੰਗਰ ਦਿਨਾਂ ਚ ਸੁੱਟਣ ਦੀ ਬਜਾਏ। ਤੇ ਜੇ ਘੱਟ ਵੀ ਗਿਆ ਲੰਗਰ ਤਾਂ ਵੀ ਉਹਨਾਂ ਨੂੰ ਕਹੋ ਲਿਜਾਣ ਵਾਲੇ ਆਓ ਵੀ ਗੁੰਨੋ ਆਟਾ ਮਸ਼ੀਨਾਂ ਹੈਗੀਆਂ, ਫਟਾਫਟ ਫੁਲਕੇ ਲਾ ਕੇ ਫਟਾਫਟ ਮੂੰਗੀ ਦੀ ਦਾਲ ਮਸਰਾਂ ਦੀ ਦਾਲ ਬਣਾ ਕੇ ਪੈਕ ਕਰਕੇ, ਲੰਗਰ ਜੇ ਮੁੱਕ ਵੀ ਗਿਆ ਵਾ ਥੋੜਾ ਵੀ ਆ ਤੇ ਜਿੰਨੇ ਵੀ ਆ ਗਏ ਸਾਰਿਆਂ ਨੂੰ ਪੈਕ ਕਰਕੇ ਫੜਾਓ ਭਾਈ, ਤੁਸੀਂ ਰਾਤ ਨੂੰ ਡਿਊਟੀ ਤੇ ਜਾਣਾ ਹੈ, ਉੱਥੇ ਰੋਟੀ ਖਾਣਾ ਆ, ਤੁਸੀਂ ਕਾਲਜ ਵਿੱਚ ਜਾਣਾ, ਲੰਚ ਚਾਹੀਦਾ ਹੈ।
ਇਹ ਤਾਂ ਤਕਰੀਬਨ ਸਾਰੇ ਗੁਰੂ ਘਰਾਂ ਦੇ ਵਿੱਚ ਹੈਗਾ ਹੀ ਹੈ ਕਿ ਜਿਹੜੇ ਲੈ ਜਾਂਦੇ ਨੇ, ਤਕਰੀਬਨ ਸਾਰੇ ਗੁਰੂ ਘਰਾਂ ਚ ਸਰਵਿਸ ਹੈਗੀ ਆ। ਪਰ ਆਪਾਂ ਜਿਹੜੀਆਂ ਹੋਰ
ਪਹਿਲਾਂ ਵਿੱਚ ਹੋਇਆ ਸੀ, ਦੀ ਨਿਗਾਹ ਨਾਲ ਵਿਦਿਆਰਥੀਆਂ ਨੂੰ ਵੇਖਿਆ ਜਾਂਦਾ ਸੀ ਕਿ ਰੋਟੀਆਂ ਖਾਣ ਆ ਜਾਂਦੇ ਆ। ਉਹਨਾਂ ਨੂੰ ਇਹ ਨੀ ਪਤਾ ਵੀ ਜਦੋਂ ਤੁਸੀਂ ਆਏ ਸੀ ਉਦੋਂ ਕਿਵੇਂ ਬੁਰੇ ਹਾਲਾਂ ਦੇ ਵਿੱਚ ਤੁਸੀਂ ਸਮਾਂ ਕੱਟਿਆ ਸੀ। ਕਿਉਂਕਿ ਉਹ ਗੱਲ ਇਹੀ ਆ ਵੀ ਸੱਸੇ ਮੈਨੂੰ ਦੇਣੀਆਂ ਮੱਤਾਂ, ਆਪਣੇ ਤੂੰ ਦਿਨ ਭੁੱਲ ਗਈ। ਸੋ ਆਪਣੇ ਬੰਦਾ ਦਿਨ ਭੁੱਲ ਕੇ ਪੈਰਾਂ ਸਿਰ ਖੜਾ ਹੋ ਕੇ ਜਦੋਂ ਚੌਧਰ ਦਾ ਜਾਂ ਚੌਧਰੀ ਦਾ ਨਸ਼ਾ ਚੜ ਜਾਂਦਾ ਉਦੋਂ ਦੂਜਿਆਂ ਨੂੰ ਫਿਰ ਉਹ ਕਮੀਨ ਕੰਧ ਹੀ ਸਮਝਦਾ।
ਬਿਲਕੁਲ
ਦੀਰਘ ਕਰ ਜਾਣਾ ਔਰ ਕੋ ਲੱਗ ਮਾਰਨਾ
ਤਾਇਆ ਜੀ ਇਹ ਆਪਾਂ ਜਾਰੀ ਰੱਖਾਂਗੇ ਗੱਲਾਂ ਬਾਤਾਂ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਸਮਾਂ ਕੱਢਿਆ ਤੇ ਮੈਂ ਹੁਣ ਇੰਡੀਆ ਜਾਇਆ ਮੈਂ ਤੇ ਉਹ ਤੋਂ ਬਾਅਦ ਫਿਰ ਮੈਂ ਹੋਰ ਗੱਲਾਂ ਬਾਤਾਂ ਉੱਥੇ ਦੇਖ ਕੇ ਸਿੱਖ ਕੇ ਆਵਾਂਗੇ ਫਿਰ ਆਪਾਂ ਚਿੰਤਨ ਕਰਾਂਗੇ ਉੱਥੇ
ਇੰਡੀਆ ਤੇ ਹੁਣੇ ਤੇ ਤੁਸੀਂ ਆਏ ਹੋ ਇਕੱਠੇ ਹੀ ਉੱਥੇ ਫਿਰਦੇ
ਹਾਂਜੀ 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 ਥੋੜੇ ਪਰਿਵਾਰਕ ਰੁਝਾਨਾਂ ਕਰਕੇ ਜਾਣਾ ਪੈਣਾ ਸਾਨੂੰ ਮੈਂ ਮੇਰੇ ਫਾਦਰ ਸਾਹਿਬ ਨੇ ਵੀ ਜਾਣਾ ਤਾਇਆ ਜੀ ਹੁਣੇ ਆਉਣਾ ਆ ਉਧਰੋਂ ਤਾਂ ਕਰਕੇ ਥੋੜੀ ਜਿਹੀ
ਮਹਾਰਾਜ ਤੁਹਾਡੀ ਯਾਤਰਾ ਸੁਹਾਜਣੀ ਕਰੇ ਤੇ ਛੇਤੀ ਮੁੜ ਕੇ ਆਓ।
ਸ਼ੁਕਰਾਨਾ ਜੀ ਬਹੁਤ ਬਹੁਤ
ਤੁਹਾਡੇ ਰਾਹੀਂ ਤੇ ਮੈਂ ਆਪਣੀਆਂ ਉਰਲੀਆਂ ਪਰਲੀਆਂ ਯੱਬਲੀਆਂ ਛੱਬਲੀਆਂ ਪਾਠਕਾਂ ਤੱਕ ਪਹੁੰਚਾਉਂਦਾ ਰਹੀ ਨਾ।
ਨਹੀਂ ਜੀ ਤਾਇਆ ਜੀ ਸਾਨੂੰ ਵੀ ਚੰਗਾ ਲੱਗਦਾ ਬਹੁਤ ਵਧੀਆ ਗੱਲਾਂ ਸੋ ਬਹੁਤ ਬਹੁਤ ਧੰਨਵਾਦ ਤਾਇਆ ਜੀ ਸ਼ੁਕਰੀਆ।
ਓਕੇ ਜੀ ਚੰਗਾ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ। ਸੋ ਤਾਇਆ ਜੀ ਸਾਡੇ ਨਾਲ ਜੁੜਦੇ ਨੇ ਬੜੇ ਧੰਨਵਾਦੀ ਆ ਤੇ ਦੋਸਤੋ ਤਕਰੀਬਨ 4 ਜਾਂ 5 ਹਫ਼ਤੇ ਵਾਸਤੇ ਮੈਂ ਇੰਡੀਆ ਜਾ ਰਿਹਾ ਤੁਸੀਂ ਪਤਾ ਹੀ ਹੈ ਤੇ ਮਿਸ ਕਰਨਾ ਪ੍ਰੋਗਰਾਮ ਸਾਨੂੰ ਪੈਣਾ ਹੈ ਤੇ ਪਰ ਇਸ ਦੌਰਾਨ ਬਹੁਤ ਸਾਰੇ ਐਕਸਪੀਰੀਅੰਸ ਬਹੁਤ ਸਾਰੀਆਂ ਗੱਲਾਂ ਬਾਤਾਂ ਸਿੱਖਾਂਗੇ ਦੇਖਾਂਗੇ ਤੇ ਤੁਹਾਡੇ ਨਾਲ ਆਉਣ ਵਾਲੇ ਸਮੇਂ ਸ਼ੇਅਰ ਕਰਾਂਗੇ ਪਰ ਪ੍ਰੋਗਰਾਮ ਚੱਲਦੇ ਰਹਿਣਗੇ ਹਰਮਨ ਰੇਡੀਓ ਦੇ 24 ਘੰਟੇ 7 ਦਿਨ ਚੱਲਦਾ ਰਹਿੰਦਾ ਤੁਸੀਂ ਜੁੜੇ ਰਹੋ ਤੇ ਮੈਂ ਵੀ ਇਜਾਜ਼ਤ ਲੈਂਦਾ ਪੋਡਕਾਸਟ ਬੜੀ ਛੇਤੀ ਪਾ ਦਿੱਤਾ ਜਾਵੇਗਾ ਤੇ ਆਪਣਾ ਖਿਆਲ ਰੱਖਣਾ ਦੁਆਵਾਂ ਅਰਦਾਸਾਂ ਕਰਨੀਆਂ ਕਿ ਅਸੀਂ ਵੀ ਸਹੀ ਸਲਾਮਤ ਵਾਪਸ ਆਈਏ ਤੇ ਜਾਂਦੇ ਜਾਂਦੇ ਮੈਂ ਤੁਹਾਡੇ ਲਈ ਇੱਕ ਸੋਹਣਾ ਜਿਹਾ ਗੀਤ ਪੇਸ਼ ਕਰਨ ਜਾ ਰਿਹਾ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਤੇ ਡਾਕਟਰ ਜ਼ਿਊਸ ਨੇ ਇਸਦਾ ਮਿਊਜ਼ਿਕ ਦਿੱਤਾ ਸੀ ਸੋ ਮਿਲਦੇ ਹਾਂ ਜੀ ਕੁਛ ਹਫ਼ਤਿਆਂ ਬਾਅਦ ਰੱਬ ਰਾਖਾ।
ਯੇ ਜੋ ਦੀਵਾਨੇ ਸੇ ਦੋ ਚਾਰ ਨਜ਼ਰ ਆਤੇ ਹੈ ਯੇ ਜੋ ਦੀਵਾਨੇ ਸੇ ਦੋ ਚਾਰ ਨਜ਼ਰ ਆਤੇ ਹੈ ਇਨਮੇ ਕੁਛ ਸਾਹਿਬ ਅਸਰਾਰ ਨਜ਼ਰ ਆਤੇ ਹੈ ਤੇਰੀ ਮਹਿਫਿਲ ਕਾ ਭਰਮ ਰੱਖਤੇ ਹੈ ਸੋ ਜਾਤੇ ਹੈ ਵਰਨਾ ਯੇ ਲੋਕ ਤੋ ਬੇਦਾਰ ਨਜ਼ਰ ਆਤੇ ਹੈ ਮੇਰੇ ਦਾਮਨ ਮੇ ਤੋ ਕਾਂਟੋ ਕੇ ਸਿਵਾ ਕੁਛ ਵੀ ਨਹੀਂ ਆਪ ਫੂਲੋ ਕੇ ਖਰੀਦਾਰ ਨਜ਼ਰ ਆਤੇ ਹੈ ਔਰ ਹਸ਼ਰ ਕੇ ਰੋਜ਼ ਕੌਣ ਗਵਾਹੀ ਦੇਗਾ ਮੇਰੀ ਯਹਾਂ ਸਭ ਤੇਰੇ ਤਰਫਦਾਰ ਨਜ਼ਰ ਆਤੇ ਨਜ਼ਰ ਆਤੇ
ਅੱਖ ਦਾ ਇਸ਼ਾਰਾ ਜਾ ਤੂੰ ਕਰ ਕੇ ਆਏ ਪਾਗਲ ਹੋਇਆ ਕਹਿੰਦੇ ਤੇ ਲੋਕੀ ਸਾਰੇ ਹੋ ਜਾਣੀ ਤੂੰ ਤਾਰੀ ਦੀ ਉਹ ਜਾਨ ਤੇਰੇ ਤੋਂ ਵਾਰੇ ਹੋ ਜਾਣੀ ਤੂੰ ਤਾਰੀ ਦੀ ਉਹ ਜਾਨ ਤੇਰੇ ਤੋਂ ਵਾਰੇ ਬਨਵਾਲੀ ਪੁਰੀ ਆਏ ਤੱਕ ਕੇ ਨੀ ਤੈਨੂੰ ਗਿਆ ਨਸ਼ੇ ਵਿੱਚ ਖਿਲ ਗਿਆ ਨਸ਼ੇ ਵਿੱਚ ਖਿਲ ਤੇਰੇ ਉੱਤੇ ਤੇਰੇ ਉੱਤੇ ਮਰਦਾ ਏ ਦਿਲ ਤੇਰੇ ਉੱਤੇ ਤੇਰੇ ਉੱਤੇ ਮਰਦਾ ਏ ਦਿਲ ਤੇਰੇ ਉੱਤੇ ਤੇਰੇ ਉੱਤੇ ਮਰਦਾ ਏ ਦਿਲ